ਸਾਰਿਆਂ ਦਾ ਚੌਥਾ ਦਿਨ ਪੂਰਾ ਹੋਇਆ, ਚੌਥਾ ਦਿਨ ਪੂਰਾ ਹੋਇਆ। ਹੁਣ ਕੰਮ ਕਰਨ ਲਈ 6 ਦਿਨ ਬਾਕੀ ਰਹਿ ਗਏ ਹਨ। ਬੜੀ ਨਿਸ਼ਠਾ ਨਾਲ ਅਤੇ ਬੜੀ ਸਮਝਦਾਰੀ ਨਾਲ ਕੰਮ ਕਰਨਾ ਹੈ। ਅੱਜ ਦਾ ਇਹ ਚੌਥਾ ਦਿਨ ਬੜਾ ਹੀ ਖਾਸ ਦਿਨ ਹੈ। ਪਿਛਲੇ 3-3.5 ਦਿਨਾਂ ਤੱਕ ਜੋ ਵੀ ਮਿਹਨਤ ਕਰਦੇ ਰਹੇ, ਪਰਿਸ਼ਰਮ ਕਰਦੇ ਰਹੇ, ਉਹ ਅੱਜ ਦੇ ਇਸ ਅਨੁਭਵ ਲਈ ਕਰਦੇ ਰਹੇ, ਅੱਜ ਦੀ ਇਸ ਸਾਧਨਾ ਲਈ ਕਰਦੇ ਰਹੇ। ਕਈ ਲੋਕਾਂ ਨੇ ਅੱਜ ਅੰਤਰਮੁਖੀ ਹੋ ਕੇ ਸੱਚਾਈ ਦੇ ਧਰਮ ਗੰਗਾ ਵਿੱਚ ਪਹਿਲੀ ਵਾਰ ਡੁਬਕੀ ਲਗਾਈ। ਨਹੀਂ ਤਾਂ ਮਨੁੱਖ ਸੁਭਾਅ ਜਦੋਂ ਤੂੰ ਜੰਮੇ ਅਤੇ ਅੱਖ ਖੁੱਲ੍ਹੀ, ਤਦੋਂ ਤੋਂ ਹੀ ਬਾਹਰਮੁਖੀ ਹੀ ਰਹੇ। ਕਦੇ ਅੰਤਰਮੁਖੀ ਨਹੀਂ ਹੋਏ, ਕਦੇ ਆਤਮਮੁਖੀ ਨਹੀਂ ਹੋਏ, ਸੋਮੁਖੀ ਨਹੀਂ ਹੋਏ। ਅੱਖਾਂ ਬੰਦ ਕਰਕੇ ਕਦੇ ਕਿਸੇ ਨੇ ਧਿਆਨ ਕਰਨ ਦਾ ਉਪਕਰਮ ਕੀਤਾ ਵੀ ਤਾਂ ਕੀ ਕੀਤਾ? ਮਨ ਹੀ ਮਨ ਕਿਸੇ ਸ਼ਬਦ ਨੂੰ ਦੁਹਰਾਉਂਦਾ ਰਿਹਾ, ਮਨ ਹੀ ਮਨ ਕਿਸੇ ਕਾਲਪਨਿਕ ਰੂਪ ਦਾ ਧਿਆਨ ਕਰਦਾ ਰਿਹਾ, ਮਨ ਹੀ ਮਨ ਕਿਸੇ ਦਾਰਸ਼ਨਿਕ ਮਾਨਿਅਤਾ ਦੇ ਪਿਸ਼ਟ ਪੇਸ਼ਣ ਦਾ ਚਿੰਤਨ ਕਰਦਾ ਰਿਹਾ। ਜੋ ਸੱਚਮੁੱਚ ਅਨੁਭਵ ਹੋ ਰਿਹਾ ਹੈ, ਆਪਣੇ ਬਾਰੇ 'ਚ ਕੀ ਸੱਚਾਈ ਪ੍ਰਗਟ ਹੋਈ, ਇਸ ਨੂੰ ਜਾਣਨ ਦਾ ਕਦੇ ਕੰਮ ਹੀ ਨਹੀਂ ਕੀਤਾ, ਕਿਉਂਕਿ ਇਹ ਵਿੱਦਿਆ ਹੀ ਭਾਰਤ 'ਚੋਂ ਲੁਪਤ ਹੋ ਚੁੱਕੀ ਸੀ। ਪਿਛਲੇ 2000 ਸਾਲਾਂ ਤੋਂ ਇਹ ਕਲਿਆਣਕਾਰੀ ਵਿੱਦਿਆ ਭਾਰਤ ਤੋਂ ਲੁਪਤ ਹੋ ਗਈ। ਤਾਂ ਭਾਰਤ ਦੀ ਬਹੁਤ ਪੁਰਾਣੀ ਵਿੱਦਿਆ ਹੁੰਦੇ ਹੋਏ ਵੀ ਅੱਜ ਭਾਰਤ ਦੇ ਲੋਕਾਂ ਨੂੰ ਬੜੀ ਨਵੀਂ ਜਿਹੀ ਵਿੱਦਿਆ ਲੱਗਦੀ ਹੈ। ਅਰੇ, ਇਹ ਕੀ ਕਰਨ ਲੱਗੇ? ਇਹ ਤਾਂ ਸਾਡੀ ਮਾਨਤਾ ਦੇ ਅਨੁਕੂਲ ਨਹੀਂ ਹੈ। ਸਾਡੀ ਮਾਨਤਾ ਦਾ ਕੀ ਹੋਇਆ? ਸਾਡੀ ਦਾਰਸ਼ਨਿਕ ਮਾਨਤਾ ਦਾ ਕੀ ਹੋਇਆ? ਸਾਡੀ ਪਰੰਪਰਾਗਤ ਮਾਨਤਾ ਦਾ ਕੀ ਹੋਇਆ? ਇਸ ਤਰ੍ਹਾਂ ਦੀਆਂ ਉਲਝਣਾਂ ਮਨ ਵਿੱਚ ਆਉਂਦੀਆਂ ਹੀ ਹਨ। ਬਸ ਇੱਕ ਗੱਲ ਸਮਝ ਲਓ ਕਿ ਸਾਡੀਆਂ ਜਿੰਨੀਆਂ ਵੀ ਦਾਰਸ਼ਨਿਕ ਮਾਨਤਾ ਹਨ, ਉਹਨਾਂ ਦੀ ਨਿੰਦਾ ਨਾ ਕਰੋ, ਨਾ ਉਹਨਾਂ ਦੇ ਵੱਲ ਇੰਨਾ ਚਿਪਕਾਓ ਕਿ ਅਸੀਂ ਤਾਂ ਉਹਨਾਂ ਨੂੰ ਆਲੰਬਨ ਬਣਾ ਕੇ ਹੀ ਧਿਆਨ ਕਰਾਂਗੇ, ਅਤੇ ਨਾ ਹੀ ਉਹਨਾਂ ਦੇ ਵੱਲ ਘ੍ਰਿਣਾ। ਉਹਨਾਂ ਨੂੰ ਇੱਕ ਪਾਸੇ ਰੱਖੋ। ਸਾਡੀ ਜਿਹੜੀ ਮਾਨਤਾ ਹੈ, ਸਹੀ ਹੈ, ਗਲਤ ਹੈ, ਇੱਕ ਪਾਸੇ ਰੱਖੋ। ਹੁਣ ਤਾਂ ਆਪਣੇ ਬਾਰੇ ਜਿਹੜੀ ਸੱਚਾਈ ਅਨੁਭੂਤੀ ਨਾਲ ਪ੍ਰਗਟ ਹੋ ਰਹੀ ਹੈ, ਉਸ ਨੂੰ ਹੀ ਜਾਣਨਾ ਹੈ। ਸਾਡੇ 3 ਹੱਥ ਦੀ ਕਾਇਆ ਦੇ ਅੰਦਰ ਜਾਣਨਾ ਹੈ। ਜੋ ਕੁਝ ਅਨੁਭਵ ਹੋਏ, ਮਹਿਸੂਸ ਹੋਏ, ਬਸ ਉਹਨੂੰ ਜਾਣਾਂਗੇ, ਚਿੰਤਨ ਮਨਨ ਨਾਲ ਨਹੀਂ। ਬਿਨਾਂ ਮਹਿਸੂਸ ਕੀਤਿਆਂ ਜਿਹੜਾ ਚਿੰਤਨ ਮਨਨ ਚੱਲਦਾ ਹੈ, ਉਹ ਸਿਰਫ ਬੌਧਿਕ ਪ੍ਰਕਿਰਿਆ ਹੈ। ਉਸ ਚਿੰਤਨ ਮਨਨ ਨੂੰ ਜੇਕਰ ਚੰਗੇ ਢੰਗ ਨਾਲ ਕੀਤਾ ਜਾਏ ਤਾਂ ਉਹਦਾ ਆਪਣਾ ਲਾਭ ਹੁੰਦਾ ਹੈ, ਉਸ ਦੀ ਕੋਈ ਨਿੰਦਾ ਨਹੀਂ। ਪਰ ਇਸ ਕੰਮ ਨਾਲ ਉਸ ਦਾ ਕੋਈ ਲੈਣ ਦੇਣ ਨਹੀਂ। ਇੱਥੇ ਤਾਂ ਹਰ ਕਦਮ, ਹਰ ਕਸ਼ਣ ਅਨੁਭੂਤੀ ਦੇ ਸਤਰ 'ਤੇ ਚੱਲਣਾ ਹੈ, ਅਤੇ ਅਨੁਭੂਤੀ ਉਹੀ ਜਿਹੜੀ ਆਪਣੇ ਸਰੀਰ 'ਤੇ ਪ੍ਰਗਟ ਹੋਈ। ਨਹੀਂ ਤਾਂ ਫਿਰ ਚਿੰਤਨ ਮਨਨ ਹੀ ਹੋਏਗਾ। ਸਾਰਿਆਂ ਦੇ ਸਰੀਰ ਵਿੱਚ ਇਹੋ ਜਿਹਾ ਹੁੰਦਾ ਹੈ, ਕਿਤੇ ਸੁਣ ਲਿੱਤਾ, ਉਦੇ ਹੁੰਦਾ ਹੈ, ਵਿਅਏ ਹੁੰਦਾ ਹੈ, ਉਤਪਾਦ ਹੁੰਦਾ ਹੈ, ਵਿਅਏ ਹੁੰਦਾ ਹੈ। ਤਾਂ ਅਸੀਂ ਵੀ ਲੱਗੇ ਚਿੰਤਨ ਕਰਨ, ਸਾਡੇ ਸਰੀਰ ਵਿੱਚ ਵੀ ਇਸੇ ਤਰ੍ਹਾਂ ਉਤਪਾਦ ਹੁੰਦਾ ਹੈ, ਵਿਅਏ ਹੁੰਦਾ ਹੈ, ਉਤਪਾਦ ਹੁੰਦਾ ਹੈ, ਕੁਝ ਨਹੀਂ ਮਿਲੇਗਾ। ਜੇਕਰ ਮਿਲੇਗਾ ਵੀ ਤਾਂ ਥੋੜ੍ਹਾ ਜਿਹਾ, ਉੱਪਰ ਵਾਲੇ ਚਿੱਤ ਨੂੰ ਸੁਧਾਰਨ ਵਾਲੀ ਗੱਲ ਹੋ ਜਾਏਗੀ। ਅਨੁਭਵ, ਇਸ ਅਨੁਭਵ ਨੂੰ ਹੀ ਭਾਰਤੀ ਪੁਰਾਣੀ ਭਾਸ਼ਾ ਵਿੱਚ ਵੇਦਨ ਕਹਿੰਦੇ ਸੀ। ਸਰੀਰ 'ਤੇ ਜੋ ਕੁਛ ਵੀ ਅਨੁਭਵ ਹੋ ਰਿਹਾ ਹੈ, ਉਹ ਸੋਵੇਦਨ ਹੈ, ਆਪਣੇ ਆਪ ਨੂੰ ਮਹਿਸੂਸ ਹੋ ਰਿਹਾ ਹੈ। ਸੁੱਖ ਵੀ ਅਨੁਭਵ ਹੋ ਸਕਦਾ ਹੈ, ਦੁੱਖ ਵੀ ਅਨੁਭਵ ਹੋ ਸਕਦਾ ਹੈ, ਅਦੁੱਖ ਅਸੁੱਖ ਨਿਊਟਰਲ ਅਨੁਭਵ ਵੀ ਹੋ ਸਕਦਾ ਹੈ। ਤਾਂ ਭਾਰਤ ਦੀ ਪੁਰਾਣੀ ਭਾਸ਼ਾ ਵਿੱਚ ਜਦੋਂ ਸੁੱਖ ਮਹਿਸੂਸ ਹੁੰਦਾ ਸੀ, ਸਰੀਰ 'ਤੇ ਕੁਝ ਇਹੋ ਜਿਹਾ ਮਹਿਸੂਸ ਹੋਏ ਜਿਹੜਾ ਬਹੁਤ ਚੰਗਾ ਲੱਗੇ, ਤਾਂ ਸੁੱਖ ਅਨੁਭਵ ਹੋਇਆ ਤਾਂ ਉਸ ਨੂੰ ਸੁੱਖ ਵੇਦਨਾ ਕਹਿੰਦੇ ਸੀ। ਸਰੀਰ 'ਤੇ ਕੁਝ ਇਹੋ ਜਿਹਾ ਹੋਏ ਜਿਸ ਨਾਲ ਦੁੱਖ ਮਹਿਸੂਸ ਹੋਏ ਤਾਂ ਉਸ ਨੂੰ ਦੁਖਦ ਵੇਦਨਾ ਕਹਿੰਦੇ ਸੀ, ਅਤੇ ਸਰੀਰ 'ਤੇ ਕੁਝ ਇਹੋ ਜਿਹਾ ਲੱਗੇ ਜਿਹੜਾ ਸੁਖਦ ਵੀ ਨਹੀਂ, ਦੁਖਦ ਵੀ ਨਹੀਂ, ਤਾਂ ਉਸ ਨੂੰ ਅਦੁੱਖ ਅਸੁੱਖ ਵੇਦਨਾ ਕਹਿੰਦੇ ਸੀ। 2500 ਸਾਲਾਂ ਵਿੱਚ ਜਿਵੇਂ ਕਿਹਾ, ਭਾਸ਼ਾ ਬਦਲ ਜਾਂਦੀ ਹੈ, ਸ਼ਬਦ ਬਦਲ ਜਾਂਦੇ ਹਨ, ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਅੱਜ ਤਾਂ ਸਾਰੇ ਭਾਰਤ ਵਿੱਚ ਵੇਦਨਾ ਸ਼ਬਦ ਦਾ ਇੱਕ ਹੀ ਅਰਥ ਰਹਿ ਗਿਆ, ਵੇਦਨਾ ਦਾ ਅਰਥ ਸਿਰਫ ਦੁੱਖ। ਤਾਂ ਕਿਸੇ ਨੂੰ ਕਹੀਏ ਆਪਣੇ ਸੁੱਖ ਵੇਦਨਾ ਦੇਖੋ, ਤਾਂ ਵਿਚਾਰਾ ਭੌਂਚੱਕਾ ਹੋ ਕੇ ਸਾਡੇ ਵੱਲ ਵੇਖਦਾ ਹੈ ਕਿ ਸੁੱਖ ਵੇਦਨਾ ਕਿਵੇਂ, ਵੇਦਨਾ ਤਾਂ ਦੁੱਖ ਹੁੰਦੀ ਹੈ, ਇਹ ਸੁੱਖ ਵੇਦਨਾ ਕੀ ਹੋਈ? ਤਾਂ ਇਸ ਲਈ ਵੇਦਨਾ ਸ਼ਬਦ ਦਾ ਨਹੀਂ ਇਸਤੇਮਾਲ ਕਰਦੇ, ਸੰਵੇਦਨਾ, ਤਾਂ ਕਿ ਲੋਕ ਉਲਝਣ ਨਾ। ਸਮਝਾਉਣੀ ਹੈ ਨਾ ਗੱਲ, ਤਾਂ ਸੁਖਦ ਸੰਵੇਦਨਾ ਵੀ ਹੋ ਸਕਦੀ ਹੈ, ਦੁਖਦ ਸੰਵੇਦਨਾ ਵੀ ਹੋ ਸਕਦੀ ਹੈ, ਅਸੁੱਖ ਅਦੁੱਖ ਵਾਲੀ ਨਿਊਟਰਲ ਸੰਵੇਦਨਾ ਵੀ ਹੋ ਸਕਦੀ ਹੈ। ਜੋ ਵੀ ਹੋਏ ਬਸ ਉਹਨੂੰ ਜਾਣਨਾ ਹੈ। ਜੋ ਪ੍ਰਗਟ ਹੋਇਆ ਉਸਨੂੰ ਜਾਣ ਲਿਆ, ਜੋ ਪ੍ਰਗਟ ਹੋਇਆ ਉਸਨੂੰ ਜਾਣ ਲਿਆ। ਕਈ ਲੋਕਾਂ ਨੇ ਅੱਜ ਇਹ ਬਿਲਕੁਲ ਨਵਾਂ ਨਵਾਂ ਕੰਮ ਸ਼ੁਰੂ ਕੀਤਾ, ਤਾਂ ਇਸ ਦੇ ਬਾਰੇ ਬਹੁਤ ਸਾਰੇ ਸਵਾਲ ਮਨ ਵਿੱਚ ਉੱਠਦੇ ਹਨ, ਟੈਕਨੀਕ ਦੇ ਬਾਰੇ ਵਿੱਚ, ਇਸ ਵਿਧੀ ਦੇ ਬਾਰੇ ਵਿੱਚ, इस साधना दे बारे विच लोग स्पष्टीकरण चाहते हैं अते असी वेखते हाँ कि बहुत सारे सवाल सर्ब सांझे हैं, सामान्य हैं, साधारण हैं। अनेक लोगों के उही सवाल होंदे हैं तो उन्हों का जवाब हुणे ही दे दईए ताकि सारयां नूं गल समझ विच आ जाए। एक सवाल जिहड़ा बार बार उठता है वह ये कि ये जिहड़ा तुसीं सिर तों पैरां तक यात्रा कराते हो उस नूं क्रम नाल क्यों करिए अते जेकर क्रमवार ही करनी है तो ऐसे क्रम नाल क्यों करिए। इस क्रम नाल करो ये कोई जरूरी गल नहीं, किसी भी क्रम नाल करो पर करो क्रम नाल, क्योंकि जेकर क्रम नाल नहीं करोगे तो इधर कुछ वेखते वेखते फिर इधर वेखण लगे फिर इधर वेखण लगे फिर इधर वेखण लगे तो ना जाने शरीर के किन्ने हिस्से छुट जाएंगे, उन्हां दी कोई संवेदना ही नहीं जाणोगे। अते जेकर क्रम नाल जाओगे तो शरीर का कोई भी हिस्सा छुट्टेगा नहीं। अते इस साधना विच अगे जा के एक स्टेशन आने वाला है, किसी नूं बहुत छेती आ जाता है, किसी नूं जरा देर नाल आता है, पर बड़ा जरूरी स्टेशन है वो ये कि सारे शरीर च किते मूर्छा दा ना निशान नहीं। मूर्छा मतलब कोई एहो जी जगह नहीं रहेगी जिथे संवेदना महसूस ना होंदी होए, सब जगह संवेदना ही संवेदना। इस तरह की होए या उस तरह की है, सारे शरीर च संवेदनावां दी अनुभूति होए तां एक बड़े खास स्टेशन ते पहुँचे, पर जेकर क्रम नाल नहीं चलोगे तो इस स्टेशन उत्ते पहुँचने लई ना जाने किन्ना समय लग जाएगा। कदे कदे कोई साधक कहिंदा है कि बैठे हाँ आराम नाल, बस किते कोई संवेदना जागी तो उन्हूं वेख लिता, फिर इत्थे कुछ जाग गया उन्हूं वेख लिता, इत्थे कुछ जाग गया उसनूं वेख लिया। कुछ लोग कुछ परंपराओं विच इंज करदे भी हन, असीं इहदे ते रोक लगांदे हाँ। असीं क्यों रोक लगांदे हाँ समझना चाहिदा है। की होएगा जदों चुपचाप बैठे हो किते कोई संवेदना जागी तो किहो जिही संवेदना? स्थूल संवेदना ही जागेगी, पीड़ा अनुभव होएगी, भारीपन लगेगा, किते गर्मी लगेगी, किते खुजली होएगी, इत्थे पीड़ मालूम हुई अते फिर इत्थे एकदम खुजलाहट हुई, इत्थों छाल मारी तो इत्थे पहुँच गए, खुजलाहट है, फिर इत्थे भारीपन है, फिर इत्थे गर्मी है। तो शरीर ते जिथे जिथे भी स्थूल संवेदना प्रकट होणगियां उन्हां नूं तां वेखण दी आदत बन जाएगी, क्षमता बन जाएगी, योग्यता हो जाएगी। पर भाई शरीर विच इस तों ज़्यादा सूखम संवेदना भी हो रही हैं जिहड़ियां जगावां नूं तूं मूर्छित समझ रहा है वो मूर्छित नहीं हैं। जिथे जिथे भी जीवन है शरीर विच एक कुदरत दा नियम है, प्रकृति दा नियम है, जिथे जिथे जीवन है उत्थे उत्थे संवेदना है। संवेदना है तां इह सबूत है कि इत्थे जीवन है। तां साडे शरीर दे सारे अंग जीवित हैं, शरीर दा अणु अणु जिंदा है, प्राण नाल हैं, तां संवेदना ते है, वह बड़ी सूखम है अते साडा मन बहुत स्थूल बहुत स्थूल। तो स्थूल स्थूल संवेदनावां नूं बड़ी आसानी नाल जान लेगा, अनुभव कर लेगा, सूखम वल जाएगा ही नहीं, क्योंकि असी सूखम वल जाण दी कोई प्रतिक्रिया ही इस नूं नहीं सिखाई। वह बेचारा स्थूल स्थूल इत्थे गर्मी है, इत्थे भारीपण है, इत्थे खुजलाहट है, इत्थे ये होंदा है ये होंदा है महीनों लगा देगा, कदे कदे असी वेखदे हाँ सालों लगा देगा। उस नूं सूखम संवेदना का अनुभव नहीं होएगा अते उस दे सारे शरीर विच संवेदना है ये अवस्था उत्ते पहुँच नहीं पाएगा। इसलिए इहो जिहा काम भुल के भी नहीं करना, सानू अंग प्रत्यंग चों मन गुजारना है। संवेदना महसूस होई बस अगे वध गए, रुकना नहीं, महसूस हो गई ना कम बन गया अगे वध गए, संवेदना महसूस होई अगे वध गए। जिथे संवेदना नहीं महसूस होए उत्थे रुक गए, असी किसी भी अंग नूं नहीं छड्डांगे, जिथे नहीं महसूस होई उत्थे रुकांगे, ज़्यादा देर तक नहीं। ज़्यादा देर तक रुकांगे तो मन दौड़न लगेगा, टिकेगा किस उत्ते, उस नूं पकड़न लई कुछ नहीं मिल रहा। ज़्यादा देर किवें रुकेगा? बस एक मिनट बहुत है, पर एक मिनट शांत चित नाल रुको, एकागर चित नाल रुको, अते सब तो वड्डी गल समता भरे चित नाल रुको। नहीं कुछ मालूम होया अगे वध गए, नहीं कुछ मालूम होया तो इन्ना तक कम से कम महसूस करो कि अगर टक्या होया अंग है तो वेख कपड़े का स्पर्श होया ना, उसकी भी एक अनुभूति होंदी है, भावें ओपरी ओपरी छिछली छिछली अनुभूति है पर अनुभूति तो है ना। कपड़े का स्पर्श हो रहा है, खुला अंग है तो बाहर के वायुमंडल का स्पर्श हो रहा है, बस इन्ना ही जान लिया अगे वध गए। दूजी बार फिर एक मिनट रुको, अगली बार फिर एक मंटर को इंज शांत चित नाल समता परे चित नाल बड़े धीरज नाल काम करते जावांगे तां वेखांगे जिथे जिथे मुरछा सी सब जगह दी मुरछा दूर हो गई सारे अंगां ते महसूस होण लगी। ये कपड़े का छूना या हवा का छूना नहीं उहदियां शरीर दियां सुभाविक संवेदना प्रकट होण लगियां। संवेदना तो है ही सी क्योंकि असी बड़े धीरज नाल काम करते रहे समता नाल काम करते रहे तो साडा मन ज़्यादा सूखम हो गया ज़्यादा संवेदनशील हो गया अते महसूस करन लगा। असी उत्थे जे मिनट भर रुकते हाँ अते रुक के राग जगाते हाँ यानी कामना जगाते हाँ अरे इत्थे मैनू संवेदना मिल जाए इत्थे मैनू संवेदना मिल जाए अद्धा मिनट हो गया नहीं मिली पौना मिनट हो गया नहीं मिली मिल जाए इंज करता है तो मन की समता गुआ देता है मन का संतुलन गुआ देता है अते मन का संतुलन ना होए तो मन बड़ा स्थूल होता है। स्थूल मन उत्थे जिहड़ी सूखम संवेदना मौजूद है उसनू महसूस नहीं कर पाएगा इस तरह नाल द्वेष करेगा। मिनट भर तां रुकिया अरे ये मूर्छा अजे तक नहीं गई वेखो दूजे राउंड विच भी नहीं वेखो तीजे राउंड विच भी नहीं गई उस दे वल द्वेष करता है उस मूर्छा दे वल द्वेष करता है अते अपना संतुलन गुआ देता है अते अपनी समता खो देता है। मन बड़ा स्थूल हो गया तो सूखम संवेदनावां किवें महसूस करेगा। शांत है बस दृष्टा भाव है जो है सो है इस वेले संवेदना नहीं है तो नहीं है असी की करिए असी तो शांत चित नाल इत्थे रुके हाँ जो कुछ प्रगट होया उसनू स्वीकार कर लांगे। इस तरह जेकर समता नाल रहांगे मन का संतुलन कायम रखांगे तो मन अपने आप सूखम होंदा जाएगा अते अनुभव करना शुरू कर देगा तो संवेदना महसूस होण लगेगी। इंज बड़ी छेती सारी जगह ते रुकते 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 जिथे नहीं है उत्थे रुकते रुकते चलांगे तो जिथे जिथे नहीं है उत्थे उत्थे महसूस होण लगेगी तो असी उस स्टेशन उत्ते जल्दी पहुँच जावांगे जिथे सारे शरीर विच संवेदनावां महसूस होण लगियां। एक सवाल होर आंदा है कि असी बड़े क्रम नाल यात्रा कर रहे हाँ असी अपना क्रम बना लिता तुसी दिता ओ या किसी होर क्रम नाल पर क्रम नाल चल रहे हाँ बार बार ताकि कोई अंग छुट ना जाए ये गल तो समझ आ गई। लेकिन जदों असी क्रम नाल चलते हाँ अते चलते चलते किसी एक जगह ते पहुँचे इन च किसी दूसरे थान ते बड़ी तेज संवेदना शुरू हो गई जेकर अगे किथे हो गई तो छलांग मार के पहला उत्थे पहुँच जाइए या जिसनों छड़ आए सी उत्थे कोई तेज संवेदना शुरू हो गई तो छलांग मार के पिछे चले जाइए अते फिर इसनों वेख लवांगे। कदे नहीं करना फिर उही आदत पै जाएगी हमेशा स्थूल संवेदनावां नूं महत्व देण दी आदत पै जाएगी। कोई तेज संवेदना अगे आई या पिछे किथे आई होए उसने स्वीकार किया है आई है लेकिन अजे नहीं अजे तेरी वारी नहीं असी अपना चक्कर पूरा करके उत्थे पहुँचांगे तां तैनू वेखांगे पूरा ध्यान तदों लगावांगे। थोड़ी जिही जानकारी तो रहेगी लेकिन असी अपने वालों उस उत्ते ध्यान नहीं लावांगे असी तो अपने क्रम नाल चलते रहांगे नहीं तो इत्थे 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 फिर उही छलांग मारन की आदत पै जाएगी अते सारे शरीर दियां संवेदनावां नूं वेखण दा काम धीमा हो जाएगा कमज़ोर पै जाएगा। एक होर सवाल बार बार आता है कि ये जड़ा सिर तो पैरां तक चक्कर लगाते हाँ तो एक बारी विच किन्नी क दूर किन्नी वड्डी जगह नूं वेखीए किन्नी वड्डी जगह की संवेदना नूं वेखीए। अरे भाई इंज बार बार चक्कर लगाते लगाते तो इहो जिही अवस्था ते पहुँच जाओगे कि किते सूई की नोक ते बराबर भी कोई जगह नहीं बचेगी। सूई की नोक जिन्नी उत्ती जगह भी संवेदना 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 महसूस होंदी चली जाएगी एक एक अणु की संवेदना महसूस होंदी चली जाएगी। पर शुरू च जेकर सूई की नोक के बराबर जगह नूं वेखना शुरू कर दोगे तो घंटों लग जाएंगे सिर तो पैर तक पहुँचने लई मन उबण लगेगा कम नहीं करेगा। तो इस वेले तो कम करते हुए दो उंगल चार उंगल दो उंगल चार उंगल बस इन्नी जही जगह दो उंगल चार उंगल दो उंगल चार उंगल इन्नी जही जगह वेखते हुए अगे वध गए अते फिर हौली हौली बार बार अभ्यास करते करते वो जगह अपने आप छोटी होंदे 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 सब जगह मालूम हो जाणगियां। कदे कदे किसी साधक का मन बड़ा स्थूल होंदा है बड़ा चंचल होंदा है या बड़ा आलसी होंदा है तंद्रिल होंदा है तो उस बेचारे नूं कोई संवेदना नहीं मिलती तो दो दो चार चार उंगल विच भी मन उबन लगता है। तो इहो जिहे व्यक्ति वास्ते कहिंदे हां जरा वड्डी जगह वेखो ਜਿਵੇਂ ਸਾਰੇ ਸਿਰ ਨੂੰ ਇੱਕੋ ਵਾਰੀ ਅਤੇ ਸਾਰੇ ਸਿਰ 'ਚ ਕਿਤੇ ਵੀ ਕਿਸੇ ਵੀ ਜਗ੍ਹਾ 'ਤੇ ਜ਼ਰਾ ਜਿੰਨੀ ਵੀ ਸੰਵੇਦਨਾ ਮਿਲੀ ਤਾਂ ਅੱਗੇ ਵੱਧ ਗਏ। ਫਿਰ ਸਾਰੇ ਚਿਹਰੇ ਉੱਤੇ ਇੱਕੋ ਵਾਰੀ ਕਿਤੇ ਵੀ ਜ਼ਰਾ ਜਿਹੀ ਸੰਵੇਦਨਾ ਮਿਲੀ ਤਾਂ ਅੱਗੇ ਵੱਧ ਗਏ। ਫਿਰ ਸਾਰੀ ਬਾਂਹ ਉੱਤੇ, ਸਾਰੇ ਹੱਥਾਂ ਉੱਤੇ, ਸਾਰੀ ਛਾਤੀ ਉੱਤੇ ਇੰਝ ਵੱਡੇ ਵੱਡੇ ਅੰਗਾਂ ਵਿੱਚ ਚੱਕਰ ਲਗਾ ਅਤੇ ਇੰਝ ਕਰਦੇ ਕਰਦੇ ਉਸ ਜਗ੍ਹਾ ਨੂੰ, ਉਸ ਏਰੀਆ ਨੂੰ ਹੋਰ ਛੋਟਾ ਕੀਤਾ, ਹੋਰ ਛੋਟਾ ਕੀਤਾ, ਹੋਰ ਛੋਟਾ ਕੀਤਾ। ਇੰਝ ਕਰਦੇ ਕਰਦੇ ਸਭ ਜਗ੍ਹਾ ਜਾਗ ਜਾਏਗੀ। ਕੰਮ ਬੜੇ ਧੀਰਜ ਨਾਲ ਕਰਨਾ ਪਏਗਾ, ਬੜੇ ਧੀਰਜ ਨਾਲ। ਕਾਲੇ ਪਵੋਗੇ ਕਿ ਮੈਨੂੰ ਜਲਦੀ ਜਾਗ ਜਾਏ, ਸਾਰੇ ਥਾਂ 'ਤੇ ਕਿਉਂ ਨਹੀਂ ਜਾਗਦੀ ਰਹੇ, ਮੈਨੂੰ ਕਿਉਂ ਨਹੀਂ ਜਾਗਦੀ ਰਹੇ, ਤਾਂ ਫਿਰ ਰਾਗ ਜਾਗੇਗਾ, ਕਾਮਨਾਵਾਂ ਜਾਗਣਗੀਆਂ, ਤ੍ਰਿਸ਼ਨਾ ਜਾਗੇਗੀ, ਭਾਵੇਂ ਸੰਵੇਦਨਾ ਲਈ ਹੀ ਜਾਗ ਰਹੀਆਂ ਹਨ, ਅਤੇ ਦੁਸ਼ ਜਾਗੇਗਾ, ਦੁਰਭਾਵਨਾ ਜਾਗੇਗੀ, ਭਾਵੇਂ ਮੁਰਛਾ ਲਈ ਹੀ ਜਾਗ ਰਹੀਆਂ ਹਨ। ਤਾਂ ਅਸੀਂ ਜਿਹੜਾ ਕੰਮ ਕਰਨ ਆਏ ਉਸ ਤੋਂ ਉਲਟ ਰਸਤੇ ਪੈ ਜਾਵਾਂਗੇ। ਜੋ ਹੈ ਜਿੱਦਾਂ ਹੈ, ਅਸੀਂ ਆਪਣਾ ਕੰਮ ਕਰ ਰਹੇ ਹਾਂ, ਨਤੀਜਾ ਧਰਮ 'ਤੇ ਛੱਡ ਦਿਓ, ਕੁਦਰਤ 'ਤੇ ਛੱਡ ਦਿਓ, ਹਮੇਸ਼ਾ ਨਤੀਜਾ ਚੰਗਾ ਹੀ ਆਉਣ ਵਾਲਾ ਹੈ। ਇੱਕ ਹੋਰ ਸਵਾਲ ਉੱਠਦਾ ਹੈ ਬਾਰ ਬਾਰ, ਇਹ ਜਿਹੜਾ ਇੱਕ ਚੱਕਰ ਲਗਾਉਂਦੇ ਹਾਂ ਉਸ ਲਈ ਕਿੰਨਾ ਸਮਾਂ ਲੱਗੇ, ਸਿਰ ਤੋਂ ਪੈਰਾਂ ਤੱਕ ਇੱਕ ਚੱਕਰ ਲਈ ਕਿੰਨਾ ਸਮਾਂ ਲੱਗੇ? ਕੁਝ ਨਹੀਂ ਕਹਿ ਸਕਦੇ, ਨਿਰਭਰ ਕਰਦਾ ਹੈ ਵਿਅਕਤੀ ਵਿਅਕਤੀ 'ਤੇ ਅਤੇ ਇੱਕੋ ਵਿਅਕਤੀ ਦੀ ਸਮੇਂ ਸਮੇਂ ਦੀ ਮਨ ਸਥਿਤੀ 'ਤੇ ਵੀ ਨਿਰਭਰ ਕਰਦਾ ਹੈ। ਮੰਨ ਲਓ ਕਿਸੇ ਦਾ ਮਨ ਬਹੁਤ ਵਿਆਕੁਲ ਹੈ, ਜ਼ਰਾ ਵੀ ਸਮਤਾ ਨਹੀਂ ਹੈ, ਮਨ ਟਿਕਿਆ ਹੋਇਆ ਨਹੀਂ ਹੈ, ਤਾਂ ਜਿੱਥੇ ਵੀ ਗਿਆ ਉੱਥੇ ਹੀ ਸੰਵੇਦਨਾ ਨਹੀਂ ਮਿਲੀ, ਮਿੰਟ ਭਰ ਰੁਕਣਾ ਪਿਆ, ਅੱਗੇ ਵਧਿਆ, ਸੰਵੇਦਨਾ ਨਹੀਂ ਮਿਲੀ, ਮਿੰਟ ਭਰ ਰੁਕਣਾ ਪਿਆ। ਇੰਝ ਕਰਦੇ ਕਰਦੇ ਅੱਧਾ ਘੰਟਾ ਵੀ ਲੱਗ ਜਾਏ, ਇੱਕ ਘੰਟਾ ਵੀ ਲੱਗ ਜਾਏ, ਸਾਨੂੰ ਕਾਹਦੀ ਜਲਦੀ ਹੈ? ਲੇਕਿਨ ਜੇਕਰ ਮਨ ਬਹੁਤ ਸਜਗ ਹੈ ਅਤੇ ਬਹੁਤ ਇਕਾਗਰ ਹੈ ਅਤੇ ਬਹੁਤ ਸੰਵੇਦਨਸ਼ੀਲ ਹੈ, ਸੂਖਮ ਹੈ, ਜਿੱਥੇ ਗਿਆ ਉੱਥੇ ਹੀ ਸੰਵੇਦਨਾ, ਅੱਗੇ ਵਧਿਆ ਸੰਵੇਦਨਾ, ਅੱਗੇ ਵਧਿਆ ਸੰਵੇਦਨਾ, ਸਾਰੇ ਸਰੀਰ 'ਚ ਸੰਵੇਦਨਾ ਮਿਲਦੀ ਚਲੀ ਗਈ, ਤਾਂ ਇਹ ਸਫ਼ਰ 10 ਮਿੰਟ ਵਿੱਚ ਹੀ ਪੂਰਾ ਹੋ ਜਾਏਗਾ। ਜੇਕਰ 10 ਮਿੰਟ ਤੋਂ ਘੱਟ ਸਮੇਂ ਵਿੱਚ ਸਫ਼ਰ ਪੂਰਾ ਕਰਦੇ ਹੋ ਤਾਂ ਇਸ ਵੇਲੇ ਠੀਕ ਗੱਲ ਨਹੀਂ, ਅੱਗੇ ਜਾ ਕੇ ਤਾਂ ਹੁਣ ਲੱਗੇਗਾ, 10 ਮਿੰਟ ਵੀ ਨਹੀਂ ਲੱਗਣਗੇ। ਇਸ ਵੇਲੇ ਜੇਕਰ 10 ਮਿੰਟ ਤੋਂ ਪਹਿਲਾਂ ਪੂਰਾ ਕਰ ਲਿੱਤਾ ਤਾਂ ਪਤਾ ਹੀ ਨਹੀਂ ਲੱਗੇਗਾ ਕਿ ਕਿਹੜਾ ਅੰਗ ਛੁੱਟ ਗਿਆ, ਅਤੇ ਸਾਨੂੰ ਤਾਂ ਅੰਗ ਪ੍ਰਤਿਅੰਗ 'ਚੋਂ ਗੁਜ਼ਰਨਾ ਹੈ, ਤਾਂ ਘੱਟ ਤੋਂ ਘੱਟ 10 ਇੱਕ ਮਿੰਟ ਤਾਂ ਜ਼ਰੂਰ ਲੱਗਣ। ਇੱਕ ਸਵਾਲ ਉੱਠਦਾ ਹੈ, ਬਾਰ ਬਾਰ ਉੱਠਦਾ ਹੈ ਕਿ ਇਹ ਜੋ ਸਰੀਰ ਦੀਆਂ ਸੰਵੇਦਨਾਵਾਂ ਮਹਿਸੂਸ ਕਰ ਰਹੇ ਹਾਂ, ਸਰੀਰ ਦੇ ਉੱਪਰੀ ਉੱਪਰੀ ਹਿੱਸੇ ਦੀ ਹੀ ਕਰੀਏ ਜਾਂ ਅੰਦਰ ਦੀਆਂ ਵੀ ਕਰੀਏ? ਤਾਂ ਇਸ ਵੇਲੇ ਤਾਂ ਸਰੀਰ ਦੇ ਉੱਪਰਲੇ ਉੱਪਰਲੇ ਹਿੱਸੇ ਤੋਂ ਹੀ ਕੰਮ ਸ਼ੁਰੂ ਕਰੋ। ਪਰ ਫਿਰ ਵੀ ਕੋਈ ਕੋਈ ਸਾਧਕ ਐਸਾ ਹੁੰਦਾ ਹੈ, ਪਿਛਲੇ ਜਨਮਾਂ 'ਚ ਬਹੁਤ ਕੰਮ ਕੀਤਾ ਹੋਏਗਾ, ਤਾਂ ਕੰਮ ਸ਼ੁਰੂ ਕਰਦਿਆਂ ਹੀ ਅੰਦਰ ਦੀਆਂ ਸੰਵੇਦਨਾਵਾਂ ਮਹਿਸੂਸ ਹੋਣ ਲੱਗੀਆਂ, ਅੰਦਰ ਤੱਕ ਹੋਣ ਲੱਗੀਆਂ। ਨਹੀਂ ਹੁੰਦੀਆਂ ਤਾਂ ਚਿੰਤਾ ਨਹੀਂ ਕਰਨਾ, ਉੱਪਰ ਹੀ ਉੱਪਰ ਦੀਆਂ ਕਰਦੇ ਜਾਓ, ਅਤੇ ਹੋ ਸਕਦਾ ਹੈ ਕਿ ਇਹਨਾਂ 10 ਦਿਨਾਂ ਵਿੱਚ ਹੀ ਉਹ ਅਵਸਥਾ ਹਾਸਲ ਹੋ ਜਾਏ ਜਦੋਂ ਕਿ ਬੀਂਦ ਬੀਂਦ ਕੇ ਅੰਦਰ ਦੀਆਂ ਸੰਵੇਦਨਾਵਾਂ ਜਾਣ ਲਵਾਂਗੇ। ਇਸ ਵੇਲੇ ਤਾਂ ਘੱਟ ਤੋਂ ਘੱਟ ਸਰੀਰ ਦੇ ਉੱਪਰੀ ਉੱਪਰੀ ਚਮੜੀ ਦੀਆਂ ਸੰਵੇਦਨਾਵਾਂ ਹਨ, ਉਹ ਸਾਰੀ ਦੀਆਂ ਸਾਰੀ ਜਾਣ ਲਓ, ਉਸ 'ਚ ਕੋਈ ਮੂਰਛਿਤ ਜਗ੍ਹਾ ਨਾ ਰਹਿ ਜਾਏ। ਇਸ ਵਾਸਤੇ ਕੋਸ਼ਿਸ਼ ਕਰਦੇ ਰਹੋ, ਅਤੇ ਕੋਸ਼ਿਸ਼ ਇਹੀ ਹੈ ਕਿ ਬਾਰ 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 ਉਹਨੂੰ ਦੁਹਰਾਉਂਦੇ ਰਹੋ। ਹੋਰ ਇੱਕ ਸਵਾਲ ਉੱਠਦਾ ਹੈ, ਇਹ ਸੰਵੇਦਨਾ ਕੀ ਹੋਈ? ਸਾਡੇ ਇੱਥੇ ਧਿਆਨ ਦੇ ਨਾਂ 'ਤੇ ਪਤਾ ਨਹੀਂ ਲੋਕ ਕਿੰਨੇ ਕਿੰਨੇ ਤਰ੍ਹਾਂ ਦੇ ਲੇਪ ਲਾ ਕੇ ਆਉਂਦੇ ਹਨ, ਬਚਪਨ ਤੋਂ ਸੁਣਦੇ ਆਏ, ਧਿਆਨ ਇੰਝ ਹੁੰਦਾ ਹੈ, ਧਿਆਨ ਇੰਝ ਹੁੰਦਾ ਹੈ, ਸਾਧਨਾ ਇਸ ਤਰ੍ਹਾਂ ਹੁੰਦੀ ਹੈ। ਤਾਂ ਹਰ ਮਨੁੱਖ ਦੀ ਆਪਣੀ ਆਪਣੀ ਪਰੰਪਰਾ ਦੀਆਂ ਗੱਲਾਂ ਸੁਣ ਕੇ ਉਹੀ ਲੇਪ ਹਨ, ਅਤੇ ਇੱਥੇ ਕਹਿੰਦੇ ਹਨ ਕਿ ਸਰੀਰ ਦੀਆਂ ਸੰਵੇਦਨਾਵਾਂ ਵੇਖੋ, ਤਾਂ ਸੰਵੇਦਨਾਵਾਂ ਕੀ ਵੇਖੀਏ? ਤਾਂ ਉਲਝ ਜਾਂਦੇ ਹਨ। ਸਮਝ ਲੈਣਾ ਚਾਹੀਦਾ ਹੈ ਕਿ ਸਰੀਰ ਉੱਤੇ ਜੋ ਕੁਝ ਵੀ ਅਨੁਭਵ ਹੁੰਦਾ ਹੈ ਅਤੇ ਸਰੀਰ ਦੀਆਂ ਸੁਭਾਵਿਕ ਅਨੁਭੂਤੀਆਂ, ਗਰਮਾਉਣਾ ਸਰੀਰ ਦਾ ਧਰਮ ਹੈ, ਪਸੀਜਣਾ ਸਰੀਰ ਦਾ ਧਰਮ ਹੈ, ਧੜਕਣਾ ਸਰੀਰ ਦਾ ਧਰਮ ਹੈ, ਭਾਰੀ ਹੋਣਾ ਸਰੀਰ ਦਾ ਧਰਮ ਹੈ, ਠੰਡਾ ਹੋਣਾ ਗਰਮ ਹੋਣਾ ਸਰੀਰ ਦਾ ਧਰਮ ਹੈ, ਇਹ ਸਰੀਰ ਦੇ ਆਪਣੇ ਸੁਭਾਅ ਹਨ, ਇਸ ਦੀ ਆਪਣੀ ਪ੍ਰਕਿਰਤੀ ਹੈ। ਤਾਂ ਜਿਹੜੀਆਂ ਪ੍ਰਾਕ੍ਰਿਤਿਕ ਅਨੁਭੂਤੀਆਂ ਆਪਣੇ ਆਪ ਪ੍ਰਗਟ ਹੋ ਰਹੀਆਂ ਹਨ, ਬਸ ਉਹਨਾਂ ਨੂੰ ਤਟਸਥ ਭਾਵ ਨਾਲ ਜਾਣਨਾ ਹੈ। ਸੰਵੇਦਨਾ ਇਹ ਹੈ ਜਾਂ ਉਹ ਹੈ, ਉਹਦਾ ਕੋਈ ਮਹੱਤਵ ਨਹੀਂ ਹੈ। ਮਹੱਤਵ ਸਿਰਫ ਇਸ ਗੱਲ ਦਾ ਹੈ ਕਿ ਸੰਵੇਦਨਾ ਮਹਿਸੂਸ ਹੋਣ 'ਤੇ ਪੁਰਾਣੇ ਸੁਭਾਅ ਦੇ ਮੁਤਾਬਿਕ ਮੈਂ ਉਹਨੂੰ ਭੋਗਤਾ ਭਾਵ ਨਾਲ ਭੋਗਿਆ, ਸੁਖਦ ਆਏ ਤਾਂ ਉਸਦਾ ਸੁੱਖ ਭੋਗਿਆ, ਦੁਖਦ ਆਏ ਤਾਂ ਉਸਦਾ ਦੁੱਖ ਭੋਗਿਆ, ਭੋਗਤਾ ਭਾਵ ਨਾਲ ਭੋਗਿਆ, ਜਾਂ ਕਿ ਮੈਂ ਉਹਨੂੰ ਦ੍ਰਿਸ਼ਟਾ ਭਾਵ ਨਾਲ, ਸਾਕਸ਼ੀ ਭਾਵ ਨਾਲ, ਤਟਸਥ ਭਾਵ ਨਾਲ ਸਿਰਫ ਜਾਣਿਆ, ਭੋਗਤਾ ਭਾਵ ਨਿਕਲਿਆ। ਤਾਂ ਸਾਰਿਆਂ ਦਾ ਲਕਸ਼ ਇਹ ਹੈ ਕਿ ਆਪਣੇ ਮਾਨਸ ਦਾ, ਆਪਣੇ ਅੰਤਰ ਵਾਲੇ ਮਾਨਸ ਦਾ ਉਹ ਸੁਭਾਅ ਜਿਹੜਾ ਹਮੇਸ਼ਾ ਭੋਗਤਾ ਭਾਵ ਦਾ ਹੀ ਜੀਵਨ ਜਿੰਦਾ ਹੈ, ਉਸ ਨੂੰ ਭੋਗਤਾ ਭਾਵ ਵਿੱਚੋਂ ਕਿਵੇਂ ਕੱਢ ਕੇ ਦ੍ਰਿਸ਼ਟਾ ਭਾਵ ਵਿੱਚ, ਸਾਕਸ਼ੀ ਭਾਵ ਵਿੱਚ ਕਿਵੇਂ ਪੁਸ਼ਟ ਕਰ ਦੇਈਏ, ਤਟਸਥ ਭਾਵ ਵਿੱਚ ਕਿਵੇਂ ਪੁਸ਼ਟ ਕਰ ਦੇਈਏ? ਕਿਉਂਕਿ ਜਦ ਭੋਗਦਾ ਹੈ ਸੁੱਖ ਭੋਗਦਾ ਹੈ ਤਾਂ ਉਸ ਦੇ ਵੱਲ ਆਸਕਤੀ ਜਗਾਉਂਦਾ ਹੈ ਅਤੇ ਰਾਗ ਜਗਾਉਂਦਾ ਹੈ। ਦੁੱਖ ਭੋਗਦਾ ਹੈ ਤਾਂ ਉਸ ਦੇ ਵੱਲ ਦੁਸ਼ ਜਗਾਉਂਦਾ ਹੈ, ਦੌਰਮਨੱਸਿਆ ਹੈ। ਪੁਰਾਣਾ ਸੁਭਾਅ ਹੀ ਇੰਝ ਸੀ, ਰਾਗ ਜਗਾਉਣ ਵਾਲਾ, ਦੁਸ਼ ਜਗਾਉਣ ਵਾਲਾ। ਹੁਣ ਉਸ ਸੁਭਾਅ ਨੂੰ ਅਸੀਂ ਵਧਾਏ ਜਾ ਰਹੇ ਹਾਂ ਤਾਂ ਗੰਢਾ ਬੰਨ੍ਹੇ ਜਾ ਰਹੇ ਹਾਂ, ਆਪਣਾ ਤਣਾਅ ਵਧਾਏ ਜਾ ਰਹੇ ਹਾਂ, ਆਪਣਾ ਮਹਿਲ ਚੜ੍ਹਾਏ ਜਾ ਰਹੇ ਹਾਂ। ਮੁਕਤ ਕਿਵੇਂ ਹੋਵਾਂਗੇ? ਉਹ ਆਦਤ ਤੋੜਨੀ ਹੈ। ਇਸ ਲਈ ਸੰਵੇਦਨਾਵਾਂ ਦਾ ਦਰਸ਼ਨ ਕਰਨ ਲੱਗੇ ਕਿ ਭਾਵੇਂ ਜਿਹੋ ਜਿਹੀ ਵੀ ਸੰਵੇਦਨਾ ਹੋਏ, ਕਿਸੇ ਸੰਵੇਦਨਾ ਨੂੰ, ਅਰੇ ਇਹ ਗਰਮੀ, ਇਹ ਤਾਂ ਮੌਸਮ ਦੀ ਗਰਮੀ ਹੈ, ਬਾਬਾ ਇਸ ਨੂੰ ਕੀ ਵੇਖੀਏ, ਇਹ ਤਾਂ ਹੋਏਗੀ ਹੋਏਗੀ, ਅੱਜ ਤੱਕ ਤਾਂ ਭੋਗਿਆ ਕਰਦਾ ਸੀ ਉਹਨੂੰ, ਹੁਣ ਅਸੀਂ ਭੋਗਾਂਗੇ ਨਹੀਂ, ਹੁਣ ਇਸ ਨੂੰ ਭੋਗਤਾ ਭਾਵ ਨਾਲ ਨਹੀਂ ਸਾਕਸ਼ੀ ਭਾਵ ਨਾਲ ਵੇਖਾਂਗੇ। ਭਾਵੇਂ ਮੌਸਮ ਦੀ ਗਰਮੀ ਹੈ, ਮੌਸਮ ਦਾ ਪਸੀਨਾ ਹੈ, ਕੀ ਹੋਇਆ, ਅਸੀਂ ਉਹਨੂੰ ਕਿਵੇਂ ਦ੍ਰਿਸ਼ਟਾ ਭਾਵ ਸਾਕਸ਼ੀ ਭਾਵ ਨਾਲ ਵੇਖੀਏ। ਅਰੇ ਭਾਈ ਇਹ ਤਾਂ ਇੱਕ ਘੰਟਾ ਬਿਠਾ ਦਿੱਤਾ, ਪੈਰ ਨਹੀਂ ਖੋਲੋ ਇਸ ਲਈ ਦਰਦ ਹੋਣ ਲੱਗਾ, ਇਸ ਨੂੰ ਕੀ ਵੇਖੀਏ, ਇਹ ਤਾਂ ਹੋਏਗਾ ਹੀ, ਸੁਭਾਵਿਕ ਹੈ। ਅਰੇ ਜਿਹੜਾ ਸੁਭਾਵਿਕ ਹੈ ਉਸੇ ਨੂੰ ਹੀ ਵੇਖਣਾ ਸਿਖਾਉਂਦੇ ਹਾਂ, ਕਿਸੇ ਅਸੁਭਾਵਿਕ ਅਸਾਧਾਰਨ ਅਲੌਕਿਕ ਅਨੁਭੂਤੀ ਲਈ ਇੱਥੇ ਨਹੀਂ ਆਏ। ਜੋ ਸੁਭਾਵਿਕ ਅਨੁਭੂਤੀ ਹੈ, ਬੈਠੇ ਹਾਂ ਅਤੇ ਦਰਦ ਹੋਇਆ, ਹੁਣ ਤੱਕ ਤਾਂ ਦਰਦ ਭੋਗਦੇ ਸੀ, ਹਾਏ ਰੇ ਮਰਿਆ ਰੇ, ਬਹੁਤ ਦਰਦ ਹੈ ਰੇ, ਬਹੁਤ ਦਰਦ ਹੈ ਰੇ, ਹੁਣ ਉਸੇ ਨੂੰ ਕਿਵੇਂ ਸਾਕਸ਼ੀ ਭਾਵ ਨਾਲ ਵੇਖੀਏ, ਉਸ ਦੇ ਨਾਲ ਕਿਵੇਂ ਮੈਂ ਮੇਰੇ ਦਾ ਭਾਵ ਤੋੜੀਏ ਅਤੇ ਉਸ ਨੂੰ ਸਮਝੀਏ ਕਿ ਵੇਖ ਇਹ ਨਿੱਤ ਹੈ, ਸ਼ਾਸ਼ਵਤ ਹੈ, ਧਰੁਵ ਹੈ ਜਾਂ ਅਨਿੱਤ ਹੈ, ਨਸ਼ਵਰ ਹੈ, ਭੰਗੁਰ ਹੈ। ਇੰਝ ਵੇਖਦੇ ਜਾਓਗੇ ਤਾਂ ਪਤਾ ਲੱਗੇਗਾ ਕਿ ਇਹ ਤਾਂ ਨਸ਼ਵਰ ਹੈ, ਭੰਗੁਰ ਹੈ, ਬਦਲ ਜਾਂਦਾ ਹੈ, ਵੇਖੋ ਬਦਲ ਗਿਆ ਨਾ, ਤਾਂ ਉਸ ਨੂੰ ਸਾਕਸ਼ੀ ਭਾਵ ਨਾਲ ਕਿਵੇਂ ਵੇਖੀਏ। ਅਰੇ ਇਹ ਤਾਂ ਮੈਨੂੰ ਗਠੀਏ ਦਾ ਰੋਗ ਬਹੁਤ ਪੁਰਾਣਾ ਰੋਗ ਹੈ, ਇਸ ਪੁਰਾਣੇ ਰੋਗ ਦੀ ਵਜ੍ਹਾ ਨਾਲ ਇਹ ਦਰਦ ਹੋਇਆ, ਇਸ ਨੂੰ ਕੀ ਵੇਖੀਏ ਬਾਬਾ, ਇਹ ਤਾਂ ਰਹਿੰਦਾ ਹੀ ਹੈ। ਅਰੇ ਉਸੇ ਨੂੰ ਤਾਂ ਵੇਖਣਾ ਹੈ, ਗਠੀਏ ਦਾ ਦਰਦ ਤੈਨੂੰ ਪਹਿਲਾਂ ਵੀ ਸੀ, ਪਰ ਜਦੋਂ ਜਦੋਂ ਗਠੀਏ ਦਾ ਦਰਦ ਹੁੰਦਾ ਸੀ ਤਾਂ ਭੋਗਤਾ ਭਾਵ ਨਾਲ ਰੋਂਦਾ ਸੀ, ਉਸ ਦਾ ਦੁੱਖ ਭੋਗਦਾ ਸੀ। ਹੁਣ ਭੋਗਤਾ ਭਾਵ 'ਚੋਂ ਨਿਕਲ ਕੇ ਉਸੇ ਨੂੰ ਦ੍ਰਿਸ਼ਟਾ ਭਾਵ ਨਾਲ ਵੇਖਣਾ ਸਿੱਖ, ਤਾਂ ਇਹ ਜਿੰਨੀਆਂ ਵੀ ਸੰਵੇਦਨਾਵਾਂ ਹਨ ਉਹ ਤਾਂ ਸਿਰਫ ਅਲੰਬਨ ਹਨ ਕਿ ਇਹਨਾਂ ਅਲੰਬਨਾਂ ਦੇ ਸਹਾਰੇ ਅਸੀਂ ਆਪਣੇ ਮਾਨਸ ਦਾ ਸੁਭਾਅ ਪਲਟਣ ਲਈ ਆਏ ਹਾਂ। ਤਾਂ ਜੋ ਜੋ ਸੰਵੇਦਨਾ ਹੋ ਰਹੀ ਹੈ, ਜਿਸ ਕਿਸੇ ਕਾਰਨ ਤੋਂ ਹੋ ਰਹੀ ਹੈ, ਉਸ ਨੂੰ ਦ੍ਰਿਸ਼ਟਾ ਭਾਵ ਨਾਲ, ਸਾਕਸ਼ੀ ਭਾਵ ਨਾਲ, ਤਟਸਥ ਭਾਵ ਨਾਲ ਕਿਵੇਂ ਜਾਣ ਲਈਏ, ਬਸ ਇਹੀ ਸਾਧਨਾ ਹੈ। ਨਹੀਂ ਤਾਂ ਉਲਝੇ ਰਹਿ ਜਾਓਗੇ ਕਿਸੇ ਅਲੌਕਿਕ ਅਨੁਭੂਤੀ, ਕਿਸੇ ਖਾਸ ਅਨੁਭੂਤੀ, ਕਿਸੇ ਚਮਤਕਾਰੀ ਅਨੁਭੂਤੀ, ਇਹਦੇ ਚੱਕਰ ਵਿੱਚ ਪੈ ਜਾਓਗੇ ਤਾਂ ਕੁਝ ਨਹੀਂ ਮਿਲੇਗਾ। ਇੱਕ ਘਟਨਾ, ਸਾਲੋਂ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਇੱਦਾਂ ਦੇ 10 ਦਿਨਾਂ ਦੇ ਸ਼ਿਵਰ ਵਿੱਚ ਗਿਆ ਤਾਂ ਕੋਈ ਪੁਰਾਣਾ ਪੁੰਨ ਵੀ ਹੋਏਗਾ? ਅਰੇ ਬਹੁਤ ਵੱਡੀ ਗੱਲ ਹੋਈ ਕਿ ਗੁਰੂ ਜੀ ਨੇ ਛੇਤੀ ਦੱਸ ਦਿੱਤਾ। ਇੱਕ ਸਵਾਲ ਮਨ 'ਚ ਉੱਠਿਆ ਅਤੇ ਗੁਰੂ ਜੀ ਨੂੰ ਇਹ ਸਵਾਲ ਪੁੱਛ ਲਿੱਤਾ, ਤੁਹਾਡੇ ਇੱਥੇ ਤਾਂ ਇਹ ਮਾਨਤਾ ਹੀ ਨਹੀਂ ਹੈ, ਤੁਸੀਂ ਆਤਮਾ ਨੂੰ ਤਾਂ ਮੰਨਦੇ ਹੀ ਨਹੀਂ। ਅਰੇ ਆਤਮਾ ਬਿਨਾਂ ਮੁਕਤੀ ਕਿਸ ਦੀ ਹੋਏਗੀ? ਆਤਮਾ ਬਿਨਾਂ ਇਹ ਸੁੱਖ ਦੁੱਖ ਕੌਣ ਭੋਗ ਰਿਹਾ ਹੈ? ਇਹ ਵੀ ਕੋਈ ਗੱਲ ਹੋਈ, ਜਰਾ ਇਹ ਤਾਂ ਸਾਨੂੰ ਸਮਝਾਓ। ਉਹਨਾਂ ਨੇ ਕਿਹਾ, ਦੇਖ ਭਾਈ ਤੇਰੀ ਜਿਹੜੀ ਮਾਨਤਾ ਹੈ ਅਸੀਂ ਉਸਦਾ ਖੰਡਨ ਨਹੀਂ ਕਰਦੇ, ਤੂੰ ਵੀ ਉਸਦਾ ਖੰਡਨ ਨਾ ਕਰ, ਉਸ ਨੂੰ ਜਰਾ ਇੱਕ ਪਾਸੇ ਰੱਖ। ਹੁਣ ਤਾਂ ਤੈਨੂੰ ਜੋ ਅਨੁਭਵ ਹੋ ਰਿਹਾ ਹੈ ਅਤੇ ਅੱਜ ਤੱਕ ਤੂੰ ਭੋਗਤਾ ਭਾਵ ਨਾਲ ਉਸ ਨੂੰ ਭੋਗਦਾ ਸੀ ਅਤੇ ਵਿਆਕੁਲ ਹੁੰਦਾ ਸੀ, ਹੁਣ ਉਸ ਸੁਭਾਵ ਨੂੰ ਪਲਟਣ ਲਈ ਵੇਖ ਤਾਂ ਸਹੀ, ਸਾਕਸ਼ੀ ਭਾਵ ਨਾਲ ਵੇਖ ਤਾਂ ਸਹੀ। ਅਰੇ ਭਾਈ ਅੰਦਰ ਕੋਈ ਆਤਮਾ ਹੋਏਗੀ ਤਾਂ ਵੇਖਦੇ ਵੇਖਦੇ ਆਪ ਪ੍ਰਕਾਸ਼ ਵਿੱਚ ਆ ਜਾਏਗੀ, ਤੂੰ ਤਾਂ ਸੱਚ ਵੇਖ ਰਿਹਾ ਹੈ ਨਾ। ਤਾਂ 10 ਦਿਨਾਂ ਲਈ ਹੀ ਅਸੀਂ ਕਹਿੰਦੇ ਹਾਂ ਕਿ ਤੂੰ ਆਪਣੀ ਮਾਨਤਾ ਨੂੰ ਇੱਕ ਪਾਸੇ ਰੱਖ। ਬਸ ਉਹਨਾਂ ਨੇ ਕਿਹਾ ਅਤੇ ਸਾਡੇ ਪੱਲੇ ਪੈ ਗਿਆ, ਜਿਵੇਂ ਮੁਕਤੀ ਦਾ ਦਰਵਾਜ਼ਾ ਖੁੱਲ੍ਹ ਗਿਆ। ਜੇਕਰ ਉਹ ਜੰਜਾਲ 'ਚ ਫਸੇ ਰਹਿੰਦੇ, ਸਾਡੀ ਦਾਰਸ਼ਨਿਕ ਮਾਨਤਾ ਕਿੱਥੇ ਗਈ, ਸਾਡੀ ਦਾਰਸ਼ਨਿਕ ਮਾਨਤਾ ਕਿੱਥੇ ਗਈ ਰੇ, ਤਾਂ ਸਾਲਾਂ ਤੱਕ ਗੱਲ ਪਕੜ ਵਿੱਚ ਨਹੀਂ ਆਉਂਦੀ। ਸੋਚਿਆ ਚੰਗੀ ਗੱਲ ਹੈ, ਹੋਏਗੀ ਆਤਮਾ ਆਪਣੀ ਜਗ੍ਹਾ ਰਵੇ। ਆਤਮਾ ਹੈ ਤਾਂ ਵੀ ਰਾਗ ਪੈਦਾ ਕਰਦਾ ਹਨ, ਦੁਸ਼ ਪੈਦਾ ਕਰਦੇ ਹਨ। ਜੇਕਰ ਕੋਈ ਵਿੱਦਿਆ ਮਿਲਦੀ ਹੈ ਜਿਹੜੀ ਸਾਨੂੰ ਰਾਗ ਤੋਂ ਮੁਕਤ ਕਰਦੀ ਹੈ, ਦੁਸ਼ ਤੋਂ ਮੁਕਤ ਕਰਦੀ ਹੈ, ਤਾਂ ਕਲਿਆਣ ਦੀ ਗੱਲ ਹੋਈ ਨਾ। ਇਹਦੇ 'ਚ ਬੁਰੀ ਗੱਲ ਕੀ ਹੈ, ਕਰਕੇ ਤਾਂ ਵੇਖੀਏ, ਅਤੇ 10 ਦਿਨ ਹੀ ਤਾਂ ਕਰਨਾ ਹੈ, ਕੀ ਹੋਇਆ, ਬਸ ਰਸਤਾ ਖੁੱਲ੍ਹ ਗਿਆ, ਰਸਤਾ ਖੁੱਲ੍ਹ ਗਿਆ, ਅਤੇ 10 ਹੀ ਦਿਨਾਂ ਵਿੱਚ ਬਹੁਤ ਕੁਛ ਹਾਸਿਲ ਹੋ ਗਿਆ। ਪੁਰਾਣਾ ਪੁੰਨਿਆ ਵੀ ਹੋਏਗਾ, ਪੁਰਾਣਾ ਅਭਿਆਸ ਵੀ ਹੋਏਗਾ, ਅਸੀਂ ਨਹੀਂ ਕਹਿ ਸਕਦੇ, ਬਹੁਤ ਕੁਛ ਉਪਲਬਧ ਹੋ ਗਿਆ। 10 ਦਿਨਾਂ ਵਿੱਚ ਬਹੁਤ ਕੁਛ ਹਾਸਿਲ ਹੋ ਗਿਆ ਤਾਂ ਨਹੀਂ ਰਹਿ ਜਾਂਦਾ, ਜਿਸ ਨੂੰ ਕੋਈ ਅਨਮੋਲ ਰਤਨ ਮਿਲ ਜਾਏ ਰਿਹਾ ਨਹੀਂ ਜਾਂਦਾ। ਉਹ ਚਾਹੁੰਦਾ ਹੈ ਇਹੋ ਜਿਹਾ ਸਭਨਾਂ ਨੂੰ ਹਾਸਿਲ ਹੋ ਜਾਏ, ਤਾਂ ਆਪਣੇ ਘਰ ਵਾਲਿਆਂ ਨੂੰ ਕਹਿੰਦਾ ਹੈ, ਆਪਣੇ ਦੋਸਤਾਂ ਨੂੰ ਕਹਿੰਦਾ ਹੈ, ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦਾ ਹੈ, ਪਰਿਚਿਤਾਂ ਨੂੰ ਕਹਿੰਦਾ ਹੈ, ਅਪਰਿਚਿਤਾਂ ਨੂੰ, ਅਰੇ ਬਹੁਤ ਚੰਗਾ ਹੈ, ਮੈਂ ਕਰਕੇ ਵੇਖਿਆ ਹੈ, ਤੂੰ ਵੀ ਵੇਖ, ਤੂੰ ਵੀ ਵੇਖ। ਅਨੇਕ ਮਿੱਤਰਾਂ ਨੂੰ ਕਿਹਾ, ਉਹ ਲੋਕ ਜਾਣ ਲੱਗੇ। ਇੱਕ ਮਿੱਤਰ ਉੱਥੋਂ ਦਾ ਬੜਾ ਅਮੀਰ, ਸਾਡੀ ਤਰ੍ਹਾਂ ਵਪਾਰ ਕਰਨ ਵਾਲਾ, ਇੰਡਸਟਰੀ ਕਰਨ ਵਾਲਾ, ਤਾਂ ਬਸ ਇਸ ਲਈ ਸਮਝ ਲੈਣਾ ਚਾਹੀਦਾ ਹੈ ਕਿ ਬੜਾ ਰੋਗੀ, ਬੜਾ ਵਿਆਕੁਲ। ਵਪਾਰ ਕਰਨਾ, ਉਦਯੋਗ ਕਰਨਾ ਬੁਰੀ ਗੱਲ ਨਹੀਂ ਹੈ, ਲੇਕਿਨ ਜਦੋਂ ਆਦਮੀ ਅੰਦਰ ਤੋਂ ਧਰਮ ਨਹੀਂ ਸਮਝਦਾ ਤਾਂ ਰੋਗੀ ਹੀ ਰੋਗੀ, ਵਿਆਕੁਲ ਹੀ ਵਿਆਕੁਲ ਹੁੰਦਾ ਹੈ। ਮੈਂ ਜਾਣਦਾ ਸੀ ਕਿ ਉਹ ਬੜਾ ਵਿਆਕੁਲ ਹੈ, ਕਿਉਂਕਿ ਮੈਂ ਵੀ ਉਹਦੇ 'ਚੋਂ ਗੁਜਰਿਆ ਸੀ। ਅਰੇ, ਇਹ ਵਿਚਾਰਾ ਇੱਥੇ 10 ਦਿਨ ਸਿੱਖ ਲਵੇ ਤਾਂ ਇਸ ਦਾ ਕਲਿਆਣ ਹੋ ਜਾਏਗਾ। ਉਹਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨਿਆ। 10 ਦਿਨ ਮੇਰੇ ਕੋਲ ਸਮਾਂ ਕਿੱਥੇ, ਮੈਂ ਇੰਨਾ ਬਿਜ਼ੀ ਆਦਮੀ, ਮੈਂ ਇਹੋ ਜਿਹਾ ਅਤੇ ਮੈਨੂੰ ਕੋਈ ਤਕਲੀਫ ਨਹੀਂ ਹੈ, ਮੈਂ ਬੜਾ ਸੁਖੀ ਹਾਂ, ਕਿਹੜਾ ਦੁੱਖ ਹੈ ਮੈਨੂੰ, ਸੁਣੇ ਹੀ ਨਾ ਗੱਲ। ਫਿਰ ਸਾਡੇ ਮਿੱਤਰ ਜਿਹੜੇ ਜਿਹੜੇ ਸ਼ਿਵਰਾਂ 'ਚ ਜਾ ਕੇ ਆਏ, ਉਹਨਾਂ ਨੇ ਕਹਿਣਾ ਸ਼ੁਰੂ ਕੀਤਾ। ਇੱਕ ਵਾਰ ਉਸਨੇ ਮਨ ਬਣਾਇਆ ਕਿ ਚਲੋ 10 ਦਿਨ ਜਾ ਕੇ ਆਉਂਦੇ ਹਾਂ, ਚਲਾ ਆਇਆ। ਤਾਂ ਜਿਵੇਂ ਸਾਰਿਆਂ ਨੇ ਕੀਤਾ, 3-3.5 ਦਿਨ ਆਨਾ ਪਾਨ ਕਰਦੇ ਰਹੇ, ਫਿਰ ਵਿਪਸ਼ਨਾ ਮਿਲੀ। ਅਗਲੇ ਦਿਨ ਜਿਵੇਂ ਇੱਥੇ ਪਿੱਛੇ ਸ਼ੂਨਿਆਗਾਰ ਹਨ, ਉੱਥੇ ਵੀ ਸ਼ੂਨਿਆਗਾਰ ਸੀ। ਇੱਕ ਇੱਕ ਸ਼ੂਨਿਆਗਾਰ ਵਿੱਚ ਇੱਕ ਇੱਕ ਵਿਅਕਤੀ ਨੂੰ ਬਿਠਾ ਕੇ ਗੁਰੂ ਜੀ ਉਹਨਾਂ ਨੂੰ ਜਾ ਕੇ ਪੁੱਛਣ, ਚੈੱਕ ਕਰਨ, ਕਿਉਂ ਭਾਈ ਕੀ ਹੋਇਆ, ਕਿਵੇਂ ਹੋ ਰਿਹਾ ਹੈ, ਜੇਕਰ ਭਾਰਤੀ ਹੋਏ ਤਾਂ ਮੈਨੂੰ ਨਾਲ ਲੈ ਜਾਣ ਅਨੁਵਾਦ ਕਰਨ ਲਈ। ਤਾਂ ਇਸ ਭਾਈ ਦੀ ਕੋਠਰੀ 'ਤੇ ਵੀ ਗਏ, ਦਰਵਾਜ਼ਾ ਖੜਕਾਇਆ, ਉਸਨੇ ਦਰਵਾਜ਼ਾ ਖੋਲ੍ਹਿਆ, ਪਹਿਲਾ ਸਵਾਲ ਇਹੀ ਕੀਤਾ, ਕਿਉਂ ਭਾਈ ਕੀ ਸੰਵੇਦਨਾ ਮਿਲੀ। ਬੋਲਿਆ, ਕੁਝ ਨਹੀਂ ਮਿਲਿਆ। ਅਤੇ ਅਸੀਂ ਵੇਖਦੇ ਹਾਂ ਕਿ ਉਸਨੇ ਆਪਣੀ ਕਮੀਜ਼ ਉਤਾਰ ਰੱਖੀ ਹੈ, ਆਪਣੀ ਬਨਿਆਨ ਉਤਾਰ ਰੱਖੀ ਹੈ, ਆਪਣੀ ਧੋਤੀ ਉੱਤੇ ਤੱਕ ਚੜ੍ਹਾ ਰੱਖੀ ਹੈ। ਅਰੇ, ਪਸੀਨੇ ਨਾਲ ਲਥਪਥ, ਤੈਨੂੰ ਪਸੀਨਾ ਆਇਆ ਨਾ? ਹਾਂ, ਪਸੀਨਾ ਤਾਂ ਆਏਗਾ ਹੀ, ਇਸ ਛੋਟੀ ਜਿਹੀ ਕੋਠੜੀ ਵਿੱਚ ਇੰਨੀ ਗਰਮੀ। ਤੈਨੂੰ ਗਰਮੀ ਲੱਗੀ ਨਾ? ਹਾਂ, ਗਰਮੀ ਤਾਂ ਲੱਗੇਗੀ ਹੀ, ਇੰਨਾ ਗਰਮੀ ਦਾ ਮੌਸਮ। ਅਰੇ ਭਾਈ, ਇਹੀ ਤਾਂ ਵੇਖਣਾ ਹੈ ਨਾ, ਤੈਨੂੰ ਗਰਮੀ ਲੱਗੀ, ਹੁਣ ਤੱਕ ਤਾਂ ਭੋਗਦਾ ਸੀ, ਹੁਣ ਉਹਨੂੰ ਦੇਖ ਸਾਕਸ਼ੀ ਭਾਵ ਨਾਲ, ਪਸੀਨਾ ਆਇਆ, ਵੇਖ ਨਾ ਉਸ ਨੂੰ ਸਾਕਸ਼ੀ ਭਾਵ ਨਾਲ। ਉਹ ਕੀ ਵੇਖੇ ਗਰਮੀ, ਕੀ ਵੇਖੇ ਪਸੀਨਾ, ਉਹ ਤਾਂ ਸਾਡੇ ਮੂੰਹ ਵੱਲ ਵੇਖਦਾ ਹੈ, ਕਦੇ ਗੁਰੂ ਜੀ ਦੇ ਮੂੰਹ ਵੱਲ ਵੇਖਦਾ ਹੈ, ਜਿਵੇਂ ਅਸੀਂ ਲੋਕ ਉਸਦਾ ਮਜ਼ਾਕ ਕਰ ਰਹੇ ਹਾਂ। ਇਹ ਵੀ ਕੋਈ ਗੱਲ ਹੋਈ, ਮੈਂ ਇੱਥੇ ਸਾਧਨਾ ਕਰਨ ਲਈ ਆਇਆ ਹਾਂ, ਧਿਆਨ ਕਰਨ ਆਇਆ ਹਾਂ, ਗਰਮੀ ਨੂੰ ਵੇਖਾਂ, ਪਸੀਨੇ ਨੂੰ ਵੇਖਾਂ, ਅਰੇ ਕੋਈ ਆਤਮਾ ਦਾ ਦਰਸ਼ਨ ਕਰਾਓ ਤਾਂ ਕਲਿਆਣ ਹੋ ਜਾਏ, ਕੋਈ ਪਰਮਾਤਮਾ ਦਾ ਦਰਸ਼ਨ ਕਰਾਓ ਤਾਂ ਕਲਿਆਣ ਹੋ ਜਾਏ। ਅਰੇ ਬਾਬਾ, ਭਗਵਾਨ ਬੁੱਧ ਦੀ ਸਾਧਨਾ ਹੈ ਤਾਂ ਭਗਵਾਨ ਬੁੱਧ ਦਾ ਹੀ ਦਰਸ਼ਨ ਕਰਾਓ, ਉਹ ਵੀ ਸਾਡੇ ਨਵੇਂ ਅਵਤਾਰ ਸਨ, ਉਹਨਾਂ ਦਾ ਦਰਸ਼ਨ ਕਰ ਲਵਾਂਗਾ ਤਾਂ ਵੀ ਕਲਿਆਣ ਹੋ ਜਾਏਗਾ। ਇਹ ਸਰੀਰ ਦਾ ਦਰਸ਼ਨ ਅਤੇ ਉਹ ਵੀ ਗਰਮੀ ਦਾ, ਪਸੀਨੇ ਦਾ, ਇਹ ਕੋਈ ਗੱਲ ਹੋਈ? ਉਸ ਨੂੰ ਵਾਰ ਵਾਰ ਸਮਝਾਇਆ, ਬਾਬਾ ਤੂੰ ਸਮਝ ਤਾਂ ਸਹੀ, ਇਹ ਸਾਧਨਾ ਇਸੇ ਤਰ੍ਹਾਂ ਦੀ ਹੈ, ਇਸ ਨਾਲ ਤੇਰੇ ਮਨ ਦੇ ਵਿਕਾਰ ਨਿਕਲਣਗੇ, ਰਾਗ ਨਿਕਲੇਗਾ, ਦੁਸ਼ ਨਿਕਲੇਗਾ, ਤੂੰ ਸਮਝ ਤਾਂ ਸਹੀ। ਕਿੱਥੇ ਸਮਝੇ, ਇੱਕ ਇੱਕ ਕਰਕੇ 10 ਦਿਨ ਖਰਾਬ ਕਰ ਦਿੱਤੇ। ਮਨ 'ਚ ਦੁੱਖ ਹੋਇਆ ਕਿ ਕਿੰਨੀ ਮੁਸ਼ਕਿਲ ਨਾਲ ਇਸ ਨੂੰ ਲੈ ਕੇ ਆਏ ਅਤੇ ਉਸ ਦੇ ਪੱਲੇ ਕੁਝ ਨਹੀਂ ਪਿਆ, ਕਿਉਂਕਿ ਜਿੰਨੀ ਵਾਰ ਵੀ ਪੁੱਛਦੇ ਸੀ ਕਹਿੰਦਾ ਸੀ ਕੋਈ ਖਾਸ ਅਨੁਭਵ ਨਹੀਂ ਹੋਇਆ। ਹੁਣ ਜਿਹੜਾ ਆਮ ਅਨੁਭਵ ਹੋ ਰਿਹਾ ਹੈ ਉਸ ਨੂੰ ਸਵੀਕਾਰ ਨਹੀਂ ਕਰਦਾ ਅਤੇ ਕੋਈ ਖਾਸ ਅਨੁਭਵ ਲੱਭਦਾ ਹੈ, ਕੋਈ ਅਲੌਕਿਕ ਅਨੁਭਵ ਹੋਣਾ ਚਾਹੀਦਾ ਹੈ, ਉਹ ਤਾਂ ਹੋ ਨਹੀਂ ਰਿਹਾ। ਇਹ ਗਰਮੀ ਹੈ, ਇਹ ਸਰਦੀ ਹੈ, ਇਹ ਭਾਰੀਪਨ ਹੈ, ਇਹ ਤਾਂ ਹੁੰਦਾ ਹੀ ਹੈ, ਇਸ ਨੂੰ ਕੀ ਵੇਖੀਏ, ਇਸ ਨੂੰ ਕੀ ਵੇਖੀਏ। ਇੱਕ ਸਾਲ ਗੁਜ਼ਰਿਆ, 1.5 ਸਾਲ ਗੁਜ਼ਰਿਆ ਅਤੇ ਬਹੁਤ ਸਾਰੇ ਸਾਡੇ ਸਾਂਝੇ ਮਿੱਤਰ, ਉਹਦੇ ਵੀ ਮਿੱਤਰ ਸਨ, ਸਾਡੇ ਮਿੱਤਰ ਵੀ ਸਨ, ਬਹੁਤ ਲੋਕ ਗਏ। ਜਿਹੜਾ ਵੀ ਜਾ ਕੇ ਆਏ ਉਹੀ ਕਹਿੰਦਾ ਸੀ ਇਹ ਲਾਭ ਹੋਇਆ, ਇਹ ਲਾਭ ਹੋਇਆ, ਇਹ ਲਾਭ ਹੋਇਆ, ਸਰੀਰਕ ਵੀ, ਮਾਨਸਿਕ ਵੀ, ਅਧਿਆਤਮਿਕ ਵੀ, ਬੜੇ ਖੁਸ਼। ਤਾਂ ਫਿਰ ਉਸਦੇ ਮਨ 'ਚ ਆਇਆ ਕਿ ਸਾਰਿਆਂ ਲੋਕਾਂ ਨੂੰ ਲਾਭ ਹੁੰਦਾ ਹੈ ਤਾਂ ਮੈਂ ਕਿਤੇ ਗਲਤੀ ਕੀਤੀ ਹੋਏਗੀ। ਤਾਂ ਆਇਆ ਮੇਰੇ ਕੋਲ, ਗੁਰੂ ਜੀ ਤੋਂ ਲੈਣਗੇ ਨਹੀਂ, ਤੁਸੀਂ ਚੱਲ ਕੇ ਸਿਫਾਰਿਸ਼ ਕਰ ਦਿਓ, ਇੱਕ ਵਾਰ 10 ਦਿਨ ਫੇਰ ਕਰਨਾ ਚਾਹੁੰਦਾ ਹਾਂ, ਇਸ ਵਾਰ ਜਿਵੇਂ ਤੁਸੀਂ ਕਹੋਗੇ। ਗਰਮੀ ਵੇਖੋ ਤਾਂ ਗਰਮੀ ਹੀ ਵੇਖਾਂਗਾ, ਪਸੀਨਾ ਵੇਖੋ ਤਾਂ ਪਸੀਨੇ ਨੂੰ ਹੀ ਵੇਖਾਂਗਾ, ਇੱਕ ਵਾਰ 10 ਦਿਨਾਂ ਲਈ ਫੇਰ ਮੌਕਾ ਮਿਲ ਜਾਏ, ਚਲਾ ਆਇਆ। ਅਤੇ ਜਿਵੇਂ ਦੱਸਿਆ ਠੀਕ ਉੱਦਾਂ ਹੀ ਕੀਤਾ, ਇੱਕਦਮ ਪ੍ਰਗਤੀ ਕਰਦਾ ਹੋਇਆ ਅੱਗੇ ਵੱਧ ਗਿਆ। ਗੱਲ ਸਮਝ ਵਿੱਚ ਆ ਗਈ ਨਾ? ਸਾਰੀ ਸਾਧਨਾ ਕੀ ਹੈ? ਯਥਾ ਭੂਤ ਗਿਆਨ ਦਰਸ਼ਨ, ਯਥਾ ਭੂਤ, ਆਪਣੇ ਆਪ ਜੋ ਹੋਇਆ, ਯਥਾਕ੍ਰਿਤ ਨਹੀਂ, ਅਸੀਂ ਇਹਦੇ ਵਿੱਚ ਕੁਝ ਨਹੀਂ ਕਰਾਂਗੇ। ਯਥਾ ਵਾਂਛਿਤ ਨਹੀਂ, ਅਸੀਂ ਜਿਵੇਂ ਚਾਹੀਏ ਉਸੇ ਤਰ੍ਹਾਂ ਹੋ ਜਾਏ। ਯਥਾ ਕਲਪਿਤ ਨਹੀਂ, ਅਸੀਂ ਕੋਈ ਕਲਪਨਾ ਨਹੀਂ ਕਰਾਂਗੇ। ਯਥਾ ਸੰਕਲਪਿਤ ਨਹੀਂ, ਅਸੀਂ ਕੋਈ ਚਿੰਤਨ ਮਨਨ ਨਹੀਂ ਕਰਾਂਗੇ। ਯਥਾ ਭੂਤ, ਆਪੋ ਆਪ, ਆਪਣੇ ਆਪ ਜੋ ਹੋਇਆ ਅਸੀਂ ਤਟਸਥ ਭਾਵ ਨਾਲ ਜਾਣ ਲਿਆ, ਆਪੋ ਆਪ ਜੋ ਹੋਇਆ ਅਸੀਂ ਤਟਸਥ ਭਾਵ ਨਾਲ ਜਾਣ ਲਿਆ, ਜਾਣ ਲਿੱਤਾ। ਇਸ ਨੂੰ ਪੁਰਾਣੀ ਭਾਸ਼ਾ 'ਚ ਕਹਿੰਦੇ ਸੀ ਦਰਸ਼ਨ ਹੋਇਆ। ਜਿਵੇਂ ਹੈ ਉਵੇਂ ਦਰਸ਼ਨ ਹੋਇਆ, ਮਾਨੇ ਅਨੁਭਵ ਕਰ ਲਿੱਤਾ ਅਤੇ ਗਿਆਨ ਨਾਲ ਜਾਣ ਲਿੱਤਾ। ਤਾਂ ਕਾਹਦਾ ਗਿਆਨ? ਬੁੱਧੀ ਵਾਲਾ ਗਿਆਨ ਨਹੀਂ ਹੈ, ਹੁਣ ਅਨੁਭੂਤੀ ਵਾਲਾ ਗਿਆਨ ਹੈ। ਜੋ ਅਨੁਭਵ ਹੋਇਆ ਉਸ ਦਾ ਸੁਭਾਅ ਕੀ ਹੈ? ਪੈਦਾ ਹੁੰਦੀ ਹੈ ਭਾਵੇਂ ਕਿੰਨੀ ਵੀ ਪੀੜਾ ਕਿਉਂ ਨਾ ਆਈ ਹੋਏ, ਪੈਦਾ ਹੋਈ ਦੇਰ ਸਵੇਰ ਖਤਮ ਹੀ ਹੋ ਗਈ ਨਾ, ਜੀਵਨ ਭਰ ਤਾਂ ਨਹੀਂ ਰਹੀ। ਪੈਦਾ ਹੋਈ ਨਸ਼ਟ ਹੋ ਗਈ, ਗਰਮੀ ਆਈ ਪੈਦਾ ਹੋਈ ਨਸ਼ਟ ਹੋ ਗਈ, ਧੜਕਣ ਆਈ ਪੈਦਾ ਹੋਈ ਨਸ਼ਟ ਹੋ ਗਈ। ਅਰੇ ਇਸ ਦਾ ਪੈਦਾ ਹੋਣਾ ਨਸ਼ਟ ਹੋਣਾ ਇਸ ਦਾ ਸੁਭਾਅ ਹੈ, ਇਹਦਾ ਅਨਿੱਤ ਸੁਭਾਅ ਹੈ। ਇਹ ਗੱਲ ਅਨੁਭੂਤੀਆਂ ਨਾਲ ਜਾਣਦੇ ਚਲੇ ਜਾਓਗੇ ਤਾਂ ਇਸ ਸਰੀਰ ਦੇ ਵੱਲ ਜਿਹੜੀ ਗਹਿਰੀ ਆਸਕਤੀ ਪੈਦਾ ਕੀਤੀ ਹੋਈ ਹੈ ਅਤੇ ਇਹਦੀ ਵਜ੍ਹਾ ਨਾਲ ਜਿਹੜਾ ਰਾਗ ਪੈਦਾ ਕਰਨ ਲੱਗੇ, ਜਿਹੜਾ ਦੁਸ਼ ਪੈਦਾ ਕਰਨ ਲੱਗੇ, ਜਿੱਥੇ ਸੁਖਦ ਅਨੁਭੂਤੀ ਹੋਈ ਕਿ ਰਾਗ ਪੈਦਾ ਕੀਤਾ, ਦੁਖਦ ਅਨੁਭੂਤੀ ਹੋਈ ਤਾਂ ਦੁਸ਼ ਪੈਦਾ ਕੀਤਾ, ਉਸ ਸੁਭਾਅ ਨੂੰ ਪਲਟਣ ਲੱਗੇ ਨਾ। ਅਤੇ ਪਲਟਣ ਦਾ ਕੰਮ ਕਰਨ ਆਏ ਹਾਂ ਬਾਬਾ, ਸਾਨੂੰ ਇਸ ਗਰਮੀ ਤੋਂ, ਇਸ ਸਰਦੀ ਤੋਂ ਅਤੇ ਪਸੀਨੇ ਤੋਂ ਕੀ ਲੈਣਾ ਦੇਣਾ? ਸਾਨੂੰ ਆਪਣੇ ਸੁਭਾਅ ਨਾਲ ਲੈਣਾ ਦੇਣਾ ਹੈ। ਅੰਤਰਮਨ ਦੀਆਂ ਗਹਿਰਾਈਆਂ ਵਿੱਚ ਜਿਹੜਾ ਸਾਡੇ ਅੰਤਰਮਨ ਦਾ ਸੁਭਾਅ ਬਣ ਗਿਆ ਹੈ ਕਿ ਜਿੱਥੇ ਸੁਖਦ ਅਨੁਭੂਤੀ ਹੋਈ ਤਾਂ ਰਾਗ ਪੈਦਾ ਕਰ, ਜਿੱਥੇ ਦੁਖਦ ਅਨੁਭੂਤੀ ਹੋਈ ਉੱਥੇ ਦੁਸ਼ ਪੈਦਾ ਕਰ, ਇੰਝ ਉਸਦਾ ਸੁਭਾਅ ਬਣ ਚੁੱਕਾ ਹੈ, ਅੰਨਾ ਸੁਭਾਅ ਬਣ ਚੁੱਕਾ ਹੈ। ਉੱਪਰ ਵਾਲਾ ਚਿੱਤ ਮਾਨੇ ਜਿਹੜੀ ਸਾਡੀ ਬੁੱਧੀ ਹੈ, ਉਹ ਤਾਂ ਖੂਬ ਸਮਝਦੀ ਹੈ ਕਿ ਇਹ ਸਰੀਰ ਨਸ਼ਵਰ ਹੈ, ਭੰਗੁਰ ਹੈ। ਅਰੇ ਇਹ ਮੈਂ ਨਹੀਂ, ਇਹ ਮੇਰਾ ਨਹੀਂ, ਇਹ ਮੇਰੀ ਆਤਮਾ ਨਹੀਂ, ਇਸ ਦੇ ਵੱਲ ਰਾਗ ਨਹੀਂ ਕਰਨਾ ਚਾਹੀਦਾ, ਦੁਸ਼ ਨਹੀਂ ਕਰਨਾ ਚਾਹੀਦਾ। ਇੰਝ ਵਾਰ ਵਾਰ ਚਿੰਤਨ ਕਰਦੇ ਨਸ਼ਵਰ ਹੈ, ਭੰਗੁਰ ਹੈ, ਅਨਿੱਤ ਹੈ, ਨਸ਼ਵਰ ਹੈ, ਭੰਗੁਰ ਹੈ, ਅਨਿੱਤ ਹੈ, ਮੈਂ ਨਹੀਂ, ਮੇਰਾ ਨਹੀਂ, ਮੇਰੀ ਆਤਮਾ ਨਹੀਂ, ਇਹ ਸਾਰਾ ਸੰਸਾਰ ਦੁੱਖ ਹੈ, ਚਿੰਤਨ ਚੱਲਦਾ ਹੈ। ਚੰਗਾ ਚਿੰਤਨ ਹੈ, ਪਰ ਉਸ ਚਿੰਤਨ ਦਾ ਲਾਭ ਕਿਸ ਨੂੰ ਮਿਲਦਾ ਹੈ? ਇਸ ਉੱਪਰ ਵਾਲੇ ਚਿੱਤ ਨੂੰ ਮਿਲਦਾ ਹੈ, ਜਿਸ ਨੂੰ ਪੱਛਮ ਦੀ ਭਾਸ਼ਾ 'ਚ ਅੱਜ ਕੌਂਸ਼ੀਅਸ ਮਾਇੰਡ ਕਹਿਣ ਲੱਗੇ। ਉੱਪਰ ਉੱਪਰ ਦਾ ਚਿੱਤ ਜਰਾ ਕੁ ਜਿੰਨਾ, ਬਾਕੀ ਦਾ ਅੰਦਰ ਵਾਲਾ ਚਿੱਤ ਕੌਂਸ਼ੀਅਸ ਮਾਇੰਡ ਦੀ ਗੱਲ ਨਹੀਂ ਸੁਣਦਾ, ਇੰਟਲੈਕਟ ਦੀ ਗੱਲ ਨਹੀਂ ਸੁਣਦਾ, ਬੁੱਧ ਦੀ ਗੱਲ ਜਰਾ ਵੀ ਨਹੀਂ ਸੁਣਦਾ। ਉਹ ਆਪਣੇ ਸੁਭਾਅ ਸ਼ਿਕੰਜੇ ਦਾ ਗੁਲਾਮ ਹੈ, ਉਹ ਤਾਂ ਹਮੇਸ਼ਾ ਸਰੀਰ ਦੇ ਨਾਲ ਜੁੜਿਆ ਰਹਿੰਦਾ ਹੈ। ਤਾਂ ਇਹੀ ਗੱਲ ਕੋਈ ਮਹਾਂਪੁਰਖ ਵੇਖਦਾ ਹੈ ਕਿ ਇਸ ਅੰਤਰਮਨ ਨੂੰ ਸੁਧਾਰਨ ਲਈ ਜਿਹੜਾ ਕਿ ਸਰੀਰ ਦੇ ਨਾਲ ਜੁੜਿਆ ਹੋਇਆ ਹੈ, ਉੱਥੋਂ ਤੱਕ ਪਹੁੰਚ ਹੋਣੀ ਚਾਹੀਦੀ ਹੈ। ਸਰੀਰ 'ਚ ਕੋਈ ਸੰਵੇਦਨਾ ਹੁੰਦੀ ਹੈ ਅਤੇ ਇਹ ਅੰਤਰਮਨ ਉਸ ਨੂੰ ਪਛਾਣ ਲੈਂਦਾ ਹੈ, ਸੁਖਤ ਕਹਿੰਦਾ ਹੈ, ਦੁਖਤ ਕਹਿੰਦਾ ਹੈ, ਰਾਗ ਜਗਾਉਂਦਾ ਹੈ, ਦੁਸ਼ ਜਗਾਉਂਦਾ ਹੈ। ਉੱਥੋਂ ਤੱਕ ਸਾਡੀ ਪਹੁੰਚ ਹੀ ਨਹੀਂ, ਰਾਗ ਕਿੱਥੇ ਜਗਾਉਂਦਾ ਹੈ, ਉੱਥੋਂ ਤੱਕ ਸਾਡੀ ਪਹੁੰਚ ਹੀ ਨਹੀਂ, ਤਾਂ ਰਾਗ ਨੂੰ ਕਿਵੇਂ ਕੱਢਾਂਗੇ, ਰਾਗ ਦਾ ਸੁਭਾਅ ਕਿਵੇਂ ਪਲਟਾਂਗੇ? ਦੁਸ਼ ਕਿੱਥੇ ਜਗਾਉਂਦਾ ਹੈ, ਉੱਥੇ ਤੱਕ ਪਹੁੰਚਿਆ ਹੀ ਨਹੀਂ, ਤਾਂ ਦੁਸ਼ ਨੂੰ ਕਿਵੇਂ ਕੱਢਾਂਗੇ? ਇਸ ਕੰਮ ਨੂੰ ਕਰਨ ਲਈ ਇਹ ਸਾਧਨਾ ਕਰ ਰਹੇ ਹਾਂ, ਇਹਨੂੰ ਖੂਬ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ। ਤਾਂ ਸੰਵੇਦਨਾ ਭਾਵੇਂ ਕਿਹੋ ਜਿਹੀ ਵੀ ਆਏ, ਅਸੀਂ ਉਸ ਸੰਵੇਦਨਾ ਨੂੰ ਸਾਕਸ਼ੀ ਭਾਵ ਨਾਲ ਵੇਖ ਰਹੇ ਹਾਂ ਜਾਂ ਭੋਗਤਾ ਭਾਵ ਨਾਲ ਵੇਖ ਰਹੇ ਹਾਂ, ਇਸ ਨੂੰ ਖੂਬ ਸਮਝਦੇ ਹੋਏ, ਭੋਗਤਾ ਭਾਵ 'ਚੋਂ ਨਿਕਲਦੇ ਹੋਏ, ਸਾਕਸ਼ੀ ਭਾਵ, ਤਟਸਥ ਭਾਵ, ਦ੍ਰਿਸ਼ਟਾ ਭਾਵ, ਉਸ ਦੇ ਵੱਲ ਮੈਂ ਮੇਰੇ ਦਾ ਭਾਵ ਨਾ ਰੱਖਦੇ ਹੋਏ, ਜਿਹੋ ਜਿਹਾ ਹੈ ਉਹੋ ਜਿਹਾ ਹੈ, ਯਥਾਭੂਤ ਯਥਾਭੂਤ, ਇੰਝ ਉਹਨੂੰ ਵੇਖਦੇ ਹੋਏ ਚਲੋਗੇ ਤਾਂ ਅੱਗੇ ਵੱਧਦੇ ਹੀ ਜਾਓਗੇ। ਜਿਹੜਾ ਆਦਮੀ ਜਿੰਨੀ ਜਲਦੀ ਇਸ ਗੱਲ ਨੂੰ ਸਮਝ ਲਏਗਾ, ਉਹ ਠੀਕ ਕੰਮ ਕਰੇਗਾ ਅਤੇ ਅੱਗੇ ਵੱਧਦਾ ਚਲਾ ਜਾਏਗਾ। ਨਹੀਂ ਤਾਂ ਸੰਵੇਦਨਾ ਤਾਂ ਆਏ ਹੀ ਨਹੀਂ, ਸੰਵੇਦਨਾ ਤਾਂ ਆਏ ਹੀ ਨਹੀਂ। ਬਹੁਤ ਵਾਰ ਇੰਝ ਹੁੰਦਾ ਹੈ, ਕਿਉਂਕਿ ਸੰਵੇਦਨਾ ਸ਼ਬਦ ਮੰਨੋ ਕੋਈ ਅਨੋਖੀ ਸੰਵੇਦਨਾ ਹੋਣੀ ਚਾਹੀਦੀ ਹੈ, ਅਨੋਖੀ ਅਨੁਭੂਤੀ ਹੋਣੀ ਚਾਹੀਦੀ ਹੈ। ਕੱਲ੍ਹ ਇਹ ਸਹਾਇਕ ਆਚਾਰੀ ਬੁਲਾ ਕੇ ਸਵਾਲ ਕਰਨਗੇ ਅਤੇ ਪੁੱਛਣਗੇ, ਕਿਉਂ ਭਾਈ ਤੁਹਾਨੂੰ ਸੰਵੇਦਨਾ ਮਿਲੀ? ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹਾ ਜਵਾਬ ਕੋਈ ਨਾ ਦੇ, ਫਿਰ ਵੀ ਕੋਈ ਨਾ ਕੋਈ ਨਿਕਲ ਹੀ ਆਉਂਦਾ ਹੈ ਇਹੋ ਜਿਹਾ ਜਵਾਬ ਦੇਣ ਵਾਲਾ। ਕੋਈ ਸੰਵੇਦਨਾ ਨਹੀਂ ਮਿਲੀ, ਕੋਈ ਕਹੇਗਾ, ਅਤੇ ਫਿਰ ਦੂਜਾ ਸਵਾਲ ਪੁੱਛਣਗੇ ਉਸਨੂੰ, ਕੋਈ ਸੰਵੇਦਨਾ ਨਹੀਂ ਮਿਲੀ? ਤਾਂ ਫਿਰ ਤੈਨੂੰ ਘੰਟਾ ਭਰ ਬਿਠਾਇਆ ਗਿਆ ਸੀ ਅਤੇ ਕਿਹਾ ਸੀ ਪੈਰ ਨਾ ਬਦਲਣਾ, ਹੱਥ ਨਾ ਖੋਲ੍ਹਣਾ, ਅੱਖਾਂ ਨਾ ਖੋਲ੍ਹਣਾ, ਤਾਂ ਬੈਠਾ ਰਿਹਾ ਆਰਾਮ ਨਾਲ? ਅਰੇ ਕਿੱਥੇ ਬੈਠਾ ਰਿਹਾ, 10 ਵਾਰ ਬਦਲਣਾ ਪਿਆ, ਕੀ ਹੋਇਆ? ਪੈਰਾਂ 'ਚ ਇੰਨੀ ਪੀੜ ਹੋਈ, ਪੈਰਾਂ 'ਚ ਇੰਨੀ ਪੀੜ ਹੋਈ ਕਿ ਘੰਟਾ ਭਰ ਬੈਠ ਨਹੀਂ ਸਕਿਆ, ਅਤੇ ਕਹਿੰਦਾ ਹੈ ਕਿ ਸੰਵੇਦਨਾ ਤਾਂ ਕੋਈ ਨਹੀਂ ਹੋਈ। ਅਰੇ ਉਸ ਪੀੜ ਤੋਂ ਵੱਧ ਕੇ ਕਿਹੜੀ ਸੰਵੇਦਨਾ ਹੋਏਗੀ? ਇੰਨੀ ਵੱਡੀ ਪੀੜਾ ਹੋਈ ਫਿਰ ਵੀ ਕਹਿੰਦਾ ਹੈ ਕਿ ਕੋਈ ਸੰਵੇਦਨਾ ਨਹੀਂ ਹੋਈ, ਉਹਦਾ ਕਾਰਨ ਕੀ ਹੈ? ਕਿ ਉਹ ਸੰਵੇਦਨਾ ਕਿਸੇ ਅਲੌਕਿਕ ਅਨੁਭੂਤੀ ਨੂੰ ਮੰਨਦਾ ਹੈ। ਇਹ ਤਾਂ ਸਰੀਰ ਦਾ ਸੁਭਾਅ ਹੈ ਬਾਬਾ, ਬੈਠੇ ਹਾਂ ਤਾਂ ਦਰਦ ਹੋਈ, ਇਹਨੂੰ ਕੀ ਵੇਖੀਏ? ਸਾਨੂੰ ਤਾਂ ਸੰਵੇਦਨਾ ਵੇਖਣੀ ਹੈ ਨਾ, ਸਾਨੂੰ ਤਾਂ ਸੰਵੇਦਨਾ ਵੇਖਣੀ ਹੈ ਨਾ। ਕੋਈ ਕੋਈ ਪਾਗਲ ਆਦਮੀ ਜਦੋਂ ਇਹ 3 ਦਿਨਾਂ ਦਾ ਆਉਣਾ ਪਾਉਣ ਦਾ ਕੰਮ ਚੱਲਦਾ ਹੈ, ਉਦੋਂ ਵੀ ਜਦੋਂ ਉਸ ਕੋਲੋਂ ਪੁੱਛਿਆ ਜਾਂਦਾ ਹੈ ਕਿ ਇਸ ਜਗ੍ਹਾ 'ਤੇ ਕੋਈ ਸੰਵੇਦਨਾ ਮਿਲੀ, ਜਦੋਂ ਕੋਈ ਪੁੱਛਦਾ ਹੈ ਕਿ ਇੱਥੇ ਕੋਈ ਸੰਵੇਦਨਾ ਮਿਲੀ, ਤਾਂ ਹੱਥ ਨਾਲ ਇੰਝ ਰਗੜਦਾ ਹੈ, ਨਹੀਂ ਨਹੀਂ ਕੋਈ ਸੰਵੇਦਨਾ ਨਹੀਂ ਮਿਲੀ। ਅਤੇ ਇਹ ਕੀ ਕੀਤਾ? ਇਹ ਤਾਂ ਜ਼ਰਾ ਜਿਹੀ ਖੁਜਲੀ ਆਈ ਸੀ, ਖੁਜਲਾ ਲਿੱਤਾ। ਖੁਜਲੀ ਇਸ ਬੰਦੇ ਲਈ ਸੰਵੇਦਨਾ ਹੀ ਨਹੀਂ, ਉਹ ਕੋਈ ਅਲੌਕਿਕ ਗੱਲ ਲੱਭ ਰਿਹਾ ਹੈ। ਖੁਜਲਾ ਰਿਹਾ ਹੈ ਅਤੇ ਕਹਿੰਦਾ ਹੈ ਕੋਈ ਸੰਵੇਦਨਾ ਹੀ ਨਹੀਂ। ਇਹੋ ਜਿਹੇ ਵੀ ਕੋਈ ਕੋਈ ਆਉਂਦੇ ਹਨ, ਕੀ ਕਰੀਏ, ਵਿਚਾਰੇ ਅਵੋਧ ਹਨ, ਤਰਸ ਆਉਂਦਾ ਹੈ ਉਹਨਾਂ 'ਤੇ। ਕੋਈ ਇਹੋ ਜਿਹਾ ਵੀ ਆਉਂਦਾ ਹੈ, ਕਹਿੰਦਾ ਹੈ ਗੁਰੂ ਜੀ ਤੁਸੀਂ ਜਿੰਨੇ ਵੀ ਨਾਂ ਲਿੱਤੇ ਉਹ ਸਾਰੇ ਮਿਲੇ। ਭੀੜ ਵੀ ਹੋਈ, ਭਾਰੀਪਣ ਵੀ ਆਇਆ, ਗਰਮੀ ਵੀ ਆਈ, ਪਸੀਨਾ ਵੀ ਆਇਆ, ਧੜਕਣ ਵੀ ਹੋਈ, ਸਭ ਮਿਲਿਆ, ਪਰ ਸੰਵੇਦਨਾ ਤਾਂ ਨਹੀਂ ਮਿਲੀ ਨਾ। ਹੁਣ ਕੀ ਕਹੀਏ ਇਹੋ ਜਿਹੇ ਆਦਮੀ ਨੂੰ? ਬਾਰ ਬਾਰ ਸਮਝਾਉਂਦੇ ਹਾਂ ਅਤੇ ਬਾਰ ਬਾਰ ਇਹੋ ਜਿਹਾ ਸਵਾਲ ਆਉਂਦਾ ਹੈ। ਇੰਨੇ ਜਣੇ ਬੈਠੇ ਹਨ, ਅਸੀਂ ਨਹੀਂ ਚਾਹੁੰਦੇ ਕੋਈ ਇਸ ਤਰ੍ਹਾਂ ਦਾ ਸਵਾਲ ਕਰੇ, ਪਰ ਕਰਨਗੇ ਹੀ। ਅਸੀਂ ਵੇਖਦੇ ਹਾਂ ਹਰ ਸ਼ਿਵਰ 'ਚ ਵੇਖਣ ਨੂੰ ਮਿਲਦਾ ਹੈ ਕੋਈ ਇੱਕਾ ਦੁੱਕਾ ਇਸ ਤਰ੍ਹਾਂ ਦਾ ਸਵਾਲ ਕਰਨ ਵਾਲਾ ਮਿਲ ਹੀ ਜਾਂਦਾ ਹੈ। ਸੁਣਨਾ ਹੀ ਨਹੀਂ ਚਾਹੁੰਦਾ, ਸਮਝਣਾ ਨਹੀਂ ਚਾਹੁੰਦਾ। ਇਹ ਹਜ਼ਾਰ ਪ੍ਰਵਚਨ ਕਰਦੇ ਰਹੀਏ, ਉਹ ਤਾਂ ਆਪਣਾ ਹੀ ਮਾਨਸ ਬਣਾਏ ਬੈਠਾ ਹੈ, ਕੋਈ ਸੰਵੇਦਨਾ ਮਿਲੇਗੀ, ਅਰੇ ਕੋਈ ਸੰਵੇਦਨਾ ਮਿਲੇਗੀ ਤਾਂ ਅੰਮ੍ਰਿਤ ਮਿਲ ਜਾਏਗਾ, ਪਤਾ ਨਹੀਂ ਕੀ ਹੋ ਜਾਏਗਾ, ਕੀ ਹੋ ਜਾਏਗਾ, ਸਮਝਿਆ ਹੀ ਨਹੀਂ। ਅਰੇ ਬਾਬਾ, ਸਰੀਰ ਉੱਤੇ ਜਿਹੜੀ ਸੁਭਾਵਿਕ ਅਨੁਭੂਤੀ ਹੁੰਦੀ ਹੈ ਉਸ ਨੂੰ ਸੰਵੇਦਨਾ ਕਿਹਾ ਜਾ ਰਿਹਾ ਹੈ। ਉਸ ਨੂੰ ਸੁਣਨਾ ਹੀ ਨਹੀਂ ਚਾਹੇਗਾ, ਸਮਝਣਾ ਹੀ ਨਹੀਂ ਚਾਹੇਗਾ, ਤਾਂ ਕੀ ਕਰੀਏ, ਕਿਵੇਂ ਅੱਗੇ ਵਧੇਗਾ? ਖੂਬ ਚੰਗੀ ਤਰ੍ਹਾਂ ਸਮਝ ਲਓ, ਇਹਨਾਂ ਸੰਵੇਦਨਾਵਾਂ ਨੂੰ ਇਸ ਲਈ ਵੇਖ ਰਹੇ ਹਾਂ ਕਿ ਆਪਣੇ ਮਨ ਦੇ ਸੁਭਾਵ ਨੂੰ ਜਾਣਨ ਦਾ, ਸਮਝਣ ਦਾ ਕੰਮ ਕਰ ਰਹੇ ਹਾਂ। ਮਨ ਨੇ ਇੱਕ ਸੁਭਾਅ ਬਣਾ ਲਿਆ ਹੈ ਪ੍ਰਤੀਕਿਰਿਆ ਕਰਨ ਦਾ, ਰਾਗ ਜਗਾਉਣ ਦਾ, ਦੁਇਸ਼ ਜਗਾਉਣ ਦਾ। ਉਸ ਨੂੰ ਅਨੁਭੂਤੀ ਨਾਲ ਸਮਝਣ ਦਾ ਕੰਮ ਕਰ ਰਹੇ ਹਾਂ ਤਾਂ ਕਿ ਉਸ ਸੁਭਾਅ ਨੂੰ ਪਲਟ ਸਕੀਏ। ਅਤੇ ਫਿਰ ਕੁਦਰਤ ਦੇ ਕਾਨੂੰਨ ਨੂੰ ਸਮਝਣ ਦਾ ਕੰਮ ਕਰ ਰਹੇ ਹਾਂ, ਕੁਦਰਤ ਕਿਸ ਤਰ੍ਹਾਂ ਕੰਮ ਕਰਦੀ ਹੈ। ਜਦ ਜਦ ਸਾਡਾ ਮਾਨਸ ਪ੍ਰਤੀਕਿਰਿਆ ਕਰਦਾ ਹੈ ਤਦ ਤਦ ਅਸੀਂ ਦੁਖੀ ਹੋ ਜਾਂਦੇ ਹਾਂ, ਅਤੇ ਪ੍ਰਤੀਕਿਰਿਆ ਕਰਨੀ ਬੰਦ ਕਰ ਦਈਏ ਤਾਂ ਅਸੀਂ ਦੁੱਖਾਂ 'ਚੋਂ ਬਾਹਰ ਆ ਜਾਵਾਂਗੇ। ਇਹ ਕੁਦਰਤ ਦਾ ਬੰਧਿਆ ਬੰਧਾਇਆ ਨਿਯਮ ਹੈ ਜਿਹੜਾ ਸਭ 'ਤੇ ਲਾਗੂ ਹੁੰਦਾ ਹੈ। ਇਹ ਵਿਅਕਤੀ ਜਿਹੜਾ ਸਮਿਅਕ ਸੰਬੁੱਧ ਬਣਿਆ, ਕੋਈ ਵੀ ਸਮਿਅਕ ਸੰਬੁੱਧ ਬਣ ਜਾਏਗਾ, ਅਰਹੰਤ ਬਣ ਜਾਏਗਾ, ਇਸ ਕਾਨੂੰਨ ਨੂੰ, ਕੁਦਰਤ ਦੇ ਕਾਨੂੰਨ ਨੂੰ, ਵਿਸ਼ਵ ਦੇ ਵਿਧਾਨ ਨੂੰ, ਅਨੁਭੂਤੀਆਂ ਦੇ ਸਤਰ 'ਤੇ ਜਾਣੇਗਾ ਤਾਂ ਹੀ ਬਣੇਗਾ, ਨਹੀਂ ਤਾਂ ਨਹੀਂ ਬਣੇਗਾ। ਸਿਰਫ ਚਿੰਤਨ ਮਨਨ ਕਰਕੇ ਕੋਈ ਵਿਅਕਤੀ ਬੁੱਧ ਨਹੀਂ ਬਣ ਜਾਂਦਾ, ਅਰਹੰਤ ਨਹੀਂ ਬਣ ਜਾਂਦਾ। ਸ਼ਾਸਤਰਾਂ ਦੀ ਪੜ੍ਹਾਈ ਕਰਕੇ ਕੋਈ ਬੁੱਧ ਨਹੀਂ ਬਣ ਜਾਂਦਾ, ਅਰਹੰਤ ਨਹੀਂ ਬਣ ਜਾਂਦਾ। ਤਰਕ ਵਿਤਰਕ ਕਰਕੇ ਨਹੀਂ ਬਣ ਜਾਂਦਾ, ਵਰਤ ਉਪਵਾਸ ਕਰਕੇ ਨਹੀਂ ਬਣ ਜਾਂਦਾ। ਸਾਰੇ ਕੁਦਰਤ ਦੇ ਕਾਨੂੰਨ ਨੂੰ ਅਨੁਭੂਤੀਆਂ 'ਤੇ ਉਤਾਰ ਲੈਂਦਾ ਹੈ। ਇਹ ਵਿਅਕਤੀ ਸਿਧਾਰਥ ਗੌਤਮ, ਇਸ ਦੇ ਜੀਵਨ 'ਚ ਅਜੀਬ ਗੱਲਾਂ ਹੋਈਆਂ। ਰਾਜਕੁਮਾਰ ਹੈ ਪਰ ਜਨਮ ਰਾਜਮਹਿਲ ਵਿੱਚ ਨਹੀਂ ਹੋਇਆ, ਕਿਸੇ ਦਰਖਤ ਹੇਠਾਂ, ਖੁੱਲ੍ਹੇ ਅਸਮਾਨ ਹੇਠਾਂ, ਖੁੱਲ੍ਹੀ ਪ੍ਰਕਿਰਤੀ 'ਚ ਉਸਦਾ ਜਨਮ ਹੋਇਆ। ਘਰ ਬਾਰ ਛੱਡ ਕੇ ਸੱਚ ਦੀ ਖੋਜ ਵਿੱਚ ਨਿਕਲਿਆ ਤਾਂ ਭਾਵੇਂ 5-6 ਸਾਲ ਕੰਦਰਾਵਾਂ 'ਚ, ਗੁਫਾਵਾਂ 'ਚ, ਹਨੇਰੇ 'ਚ ਧਿਆਨ ਕਰਦਾ ਰਿਹਾ, ਲੇਕਿਨ ਜਿਸ ਰਾਤ ਉਸਨੂੰ ਸਮਿਅਕ ਸੰਬੋਧੀ ਪ੍ਰਾਪਤ ਹੋਈ ਉਸ ਰਾਤ ਖੁੱਲ੍ਹੇ ਅਸਮਾਨ ਹੇਠਾਂ, ਪੇੜ ਦੇ ਹੇਠਾਂ, ਖੁੱਲ੍ਹੀ ਪ੍ਰਕਿਰਤੀ 'ਚ ਸਮਿਅਕ ਸੰਬੋਧੀ ਪ੍ਰਾਪਤ ਹੋਈ, ਸਰਵੈਗਤਾ ਪ੍ਰਾਪਤ ਹੋਈ, ਵਿਮੁਕਤੀ ਪ੍ਰਾਪਤ ਹੋਈ। ਅਤੇ ਉਸ ਤੋਂ ਜਿਹੜੀ ਕਰੋਨਾ ਜਾਗੀ ਤਾਂ ਲੋਕਾਂ ਨੂੰ ਵੰਡਣ ਦਾ ਕੰਮ ਸ਼ੁਰੂ ਕੀਤਾ, ਤਾਂ ਪਹਿਲੋਂ ਪਹਿਲ ਜੋ ਧਰਮ ਵੰਡਣ ਦਾ ਕੰਮ ਸ਼ੁਰੂ ਕੀਤਾ, ਇਹ ਵਿੱਦਿਆ ਵੰਡਣ ਦਾ ਕੰਮ ਸ਼ੁਰੂ ਕੀਤਾ, ਉਹ ਵੀ ਕਿਸੇ ਪੇੜ ਹੇਠਾਂ, ਖੁੱਲ੍ਹੇ ਅਸਮਾਨ ਹੇਠਾਂ, ਖੁੱਲ੍ਹੀ ਪ੍ਰਕਿਰਤੀ ਵਿੱਚ ਸ਼ੁਰੂ ਕੀਤਾ। ਅਤੇ 80 ਸਾਲਾਂ ਦੀ ਪੱਕੀ ਹੋਈ ਉਮਰ ਵਿੱਚ ਜਦੋਂ ਆਪਣਾ ਅੰਤਿਮ ਸਵਾਸ ਛੱਡਿਆ ਤਾਂ ਵੀ ਉਹ ਕਿਸੇ ਪੇੜ ਹੇਠਾਂ, ਖੁੱਲ੍ਹੇ ਅਸਮਾਨ ਹੇਠਾਂ, ਖੁੱਲ੍ਹੀ ਪ੍ਰਕਿਰਤੀ ਵਿੱਚ। ਤਾਂ ਜੀਵਨ ਦੇ ਚਾਰੋਂ ਮਹੱਤਵਪੂਰਨ ਘਟਨਾਵਾਂ ਖੁੱਲ੍ਹੀ ਪ੍ਰਕਿਰਤੀ 'ਚ ਹੋਈਆਂ। ਉਸ ਵਿਅਕਤੀ ਨੇ ਬਾਹਰ ਦੀ ਪ੍ਰਕਿਰਤੀ ਦਾ ਖੂਬ ਗਿਆਨ ਹਾਸਲ ਕੀਤਾ, ਪ੍ਰਕਿਰਤੀ ਨੂੰ ਖੂਬ ਪਰਖਿਆ। ਬਾਹਰਲੀ ਪ੍ਰਕਿਰਤੀ ਦਾ ਕੋਈ ਕਿੰਨਾ ਵੀ ਗਿਆਨ ਹਾਸਲ ਕਰ ਲਏ, ਉਸ ਨਾਲ ਬੁੱਧ ਨਹੀਂ ਬਣ ਸਕਦਾ। ਬਾਹਰ ਦੀ ਪ੍ਰਕਿਰਤੀ ਦੀਆਂ ਗੱਲਾਂ ਚਿੰਤਨ ਮਨਨ ਨਾਲ ਸਮਝੇਗਾ ਤਾਂ ਸਿਰਫ ਬੁੱਧੀ ਦੇ ਸਤਰ 'ਤੇ ਸਮਝੇਗਾ, ਅਤੇ ਇਸ ਕਾਇਆ ਦੇ ਅੰਦਰ ਕੀ ਸੱਚਾਈ ਹੈ ਇਸ ਨੂੰ ਅਨੁਭੂਤੀ ਨਾਲ ਸਮਝੇਗਾ। ਦੋਨਾਂ ਵਿੱਚ ਬੜਾ ਫਰਕ ਹੈ। ਆਪਣੇ ਅੰਦਰ ਅਨੁਭੂਤੀ ਨਾਲ ਜਾਣ ਲੱਗਾ ਅਤੇ ਉਸ ਨੂੰ ਜਾਣਦੇ ਮੁਕਤ ਅਵਸਥਾ ਤੱਕ ਪਹੁੰਚ ਗਿਆ। ਇਸ ਲਈ ਲੋਕਾਂ ਨੂੰ ਇਹੋ ਸਿਖਾਇਆ ਕਿ 3.5 ਹੱਥ ਦੀ ਕਾਇਆ ਵਿੱਚ ਕੀ ਅਨੁਭੂਤੀ ਹੁੰਦੀ ਹੈ। ਹੁਣ ਤੱਕ ਜਿਹੜੀਆਂ ਸਾਧਨਾ ਦੀਆਂ ਵਿਧੀਆਂ ਚੱਲਦੀਆਂ ਸਨ ਉਹ ਸਰੀਰ 'ਤੇ ਹੋਣ ਵਾਲੀ ਸੰਵੇਦਨਾਵਾਂ ਨੂੰ ਕੋਈ ਮਹੱਤਵ ਨਹੀਂ ਸੀ ਦਿੰਦੀਆਂ, ਸਿਰਫ ਚਿੰਤਨ ਮਨ ਨੂੰ ਹੀ ਮਹੱਤਵ ਦਿੰਦੀਆਂ ਸੀ। ਰਾਗ ਨਾ ਕਰੋ ਤਾਂ ਸਿਰਫ ਚਿੰਤਨ ਨਾਲ ਹੀ ਰਾਗ ਨਾ ਕਰੋ, ਦੁਇਸ਼ ਨਾ ਕਰੋ ਤਾਂ ਚਿੰਤਨ ਦੁਆਰਾ ਹੀ ਨਾ ਕਰੋ। ਇਹ ਵੇਖੋ ਰੂਪ ਚੰਗਾ ਲੱਗਦਾ ਹੈ ਕਿ ਬੁਰਾ ਲੱਗਦਾ ਹੈ, ਇਸ ਦੇ ਵੱਲ ਕੋਈ ਰਾਗ ਦੁਇਸ਼ ਨਹੀਂ। ਸ਼ਬਦ ਚੰਗਾ ਲੱਗਦਾ ਹੈ, ਬੁਰਾ ਲੱਗਦਾ ਹੈ, ਕੋਈ ਰਾਗ ਦੁਇਸ਼ ਨਹੀਂ। ਇਹ ਚਿੰਤਨ ਹੀ ਚਿੰਤਨ ਦੀਆਂ ਗੱਲਾਂ, ਬੁੱਧੀ ਦੀਆਂ ਗੱਲਾਂ ਚੰਗੀਆਂ ਹਨ, ਬੁੱਧੀ ਨੂੰ ਨਿਰਮਲ ਬਣਾਉਣਗੀਆਂ, ਪਰ ਬਾਕੀ ਸਾਰੇ ਦਾ ਸਾਰਾ ਮਾਨਸ ਉਸੇ ਤਰ੍ਹਾਂ ਦਾ ਹੀ ਰਹਿ ਜਾਏਗਾ, ਜੜ੍ਹਾਂ ਨਹੀਂ ਸੁਧਰਨਗੀਆਂ। ਤਾਂ ਇਸ ਵਿਅਕਤੀ ਨੇ ਖੋਜ ਲਿੱਤਾ ਕਿ ਜਦ ਤੱਕ ਸਰੀਰ 'ਤੇ ਹੋਣ ਵਾਲੀਆਂ ਸੰਵੇਦਨਾਵਾਂ ਨੂੰ ਅਨੁਭੂਤੀ ਦਾ ਆਧਾਰ ਬਣਾ ਕੇ ਰਾਗ ਦੁਇਸ਼ ਨੂੰ ਨਹੀਂ ਕੱਢਾਂਗੇ ਤਦ ਤੱਕ ਅੰਤਰਮਨ ਦਾ ਸੁਭਾਅ ਬਦਲਣ ਵਾਲਾ ਨਹੀਂ। ਉਹ ਜਦੋਂ ਇੰਜ ਕਰਨ ਲੱਗਾ ਤਾਂ ਸਾਰੀ ਪ੍ਰਕਿਰਤੀ ਦਾ ਰਹੱਸ ਖੁੱਲ੍ਹ ਗਿਆ। ਹਰ ਸਾਧਕ ਲਈ ਸਾਰੀ ਪ੍ਰਕਿਰਤੀ ਦਾ ਰਹੱਸ ਖੁੱਲ੍ਹ ਗਿਆ। ਅੰਦਰ ਵੇਖਦੇ ਵੇਖਦੇ ਪਤਾ ਲੱਗੇਗਾ ਇਹ ਸਾਰਾ ਸਰੀਰ ਅਤੇ ਇਹ ਸਾਰਾ ਚਿੱਤ ਸਿਰਫ ਤਰੰਗ ਹੀ ਤਰੰਗ, ਤਰੰਗ ਹੀ ਤਰੰਗ ਹੈ। ਉਤਪਾਦ ਹੋਏ, ਉਤਪਾਦ ਹੋਣਾ, ਨਸ਼ਟ ਹੋਣਾ, ਉਤਪਾਦ ਹੋਣਾ, ਨਸ਼ਟ ਹੋਣਾ। ਅਤੇ ਫਿਰ ਵੇਖੇਗਾ ਬਾਹਰ ਸਾਰੇ ਬ੍ਰਹਿਮੰਡ, ਸਾਰੇ ਵਿਸ਼ਵ ਵਿੱਚ ਵੀ ਇੰਝ ਹੀ ਹੈ, ਪੈਦਾ ਹੋਣਾ, ਨਸ਼ਟ ਹੋਣਾ। ਸਭੋ ਪ੍ਰਜਲਿਤੋ ਲੋਕੋ, ਸਭੋ ਲੋਕੋ ਪਕੰਪਿਤੋ, ਪਕੰਪਿਤੋ। ਕੁਝ ਹੁੰਦਾ ਹੈ, ਨਸ਼ਟ ਹੋ ਜਾਂਦਾ ਹੈ, ਨਸ਼ਟ ਹੋ ਜਾਂਦਾ ਹੈ, ਫਿਰ ਪੈਦਾ ਹੁੰਦਾ ਹੈ, ਹੁੰਦਾ ਹੈ, ਨਸ਼ਟ ਹੋ ਜਾਂਦਾ ਹੈ, ਫਿਰ ਹੁੰਦਾ ਹੈ, ਨਸ਼ਟ। ਅਰੇ ਇੰਝ ਹੀ ਚੱਲ ਰਿਹਾ ਹੈ, ਬਾਹਰ ਵੀ ਇੰਝ ਹੀ ਚੱਲ ਰਿਹਾ ਹੈ, ਅੰਦਰ ਵੀ ਇੰਝ ਹੀ ਚੱਲ ਰਿਹਾ ਹੈ। ਕੁਝ ਬਣੀ ਜਾ ਰਿਹਾ ਹੈ, ਵਿਗੜਦਾ ਹੈ, ਫਿਰ ਬਣ ਜਾਂਦਾ ਹੈ, ਵਿਗੜਦਾ ਹੈ, ਫਿਰ ਬਣ ਜਾਂਦਾ ਹੈ। ਇਸ ਲਈ ਭਾਰਤ ਦੀ ਪੁਰਾਣੀ ਭਾਸ਼ਾ ਵਿੱਚ ਇਸ ਨੂੰ ਭਵ ਕਿਹਾ, ਬਣਦਾ ਹੈ, ਬਿਕਮਿੰਗ, ਬਿਕਮਿੰਗ। ਕਹਿਣ ਲਈ ਇਹ ਪ੍ਰਾਣੀ ਹੈ, ਇਹ ਵਿਅਕਤੀ ਹੈ, ਇਹ ਅਮੁੱਖ ਹੈ, ਇੰਝ ਵਿਵਹਾਰ ਜਗਤ ਲਈ ਕਹਿਣਾ ਪੈਂਦਾ ਹੈ। ਅਸਲ ਵਿੱਚ ਕੁਝ ਵੀ ਨਹੀਂ, ਸਿਰਫ ਭਵ, ਬਿਕਮਿੰਗ, ਬਿਕਮਿੰਗ। ਹਰ ਕਿਸ਼ਣ ਬਦਲੇ ਹੀ ਜਾ ਰਿਹਾ ਹੈ, ਸਾਰਾ ਵਿਸ਼ਵ ਭੌਤਿਕ ਚੈਤਸਿਕ ਸਾਰਾ ਪ੍ਰਤੀਕਸ਼ਣ ਬਦਲਦਾ ਜਾ ਰਿਹਾ ਹੈ। ਬਦਲ ਕੇ ਇਹ ਫਾਈਨਲ ਪ੍ਰੋਡਕਟ ਹੋ ਗਿਆ, ਹੁਣ ਇਸ 'ਚ ਕੁਝ ਨਹੀਂ ਬਦਲੇਗਾ, ਇਹੋ ਜਿਹਾ ਕੁਝ ਹੈ ਹੀ ਨਹੀਂ। ਬਦਲੇ ਹੀ ਜਾ ਰਿਹਾ ਹੈ, ਬਦਲੇ ਹੀ ਜਾ ਰਿਹਾ ਹੈ। ਇਸੇ ਲਈ ਭਵ ਸੰਸਾਰ ਕਿਹਾ, ਭਵ ਹੈ, ਬਣੇ ਹੀ ਜਾ ਰਿਹਾ ਹੈ ਅਤੇ ਉਸ ਦੀ ਧਾਰਾ ਦਾ ਸੰਸਰਣ ਹੋਏ ਜਾ ਰਿਹਾ ਹੈ। ਭਾਵ ਚੱਲ ਰਿਹਾ ਹੈ, ਚੱਲ ਹੀ ਰਿਹਾ ਹੈ। ਇਹ ਗੱਲ ਬੁੱਧੀ ਦੇ ਸਤਰ 'ਤੇ ਨਹੀਂ, ਅਨੁਭੂਤੀ ਨਾਲ ਸਮਝ ਵਿੱਚ ਆਉਣ ਲੱਗ ਜਾਏ। ਫਿਰ ਦੂਜੀ ਗੱਲ ਬੁੱਧੀ ਨਾਲ ਸਮਝ 'ਚ ਆਉਣ ਲੱਗੇਗੀ ਕਿ ਅੰਦਰ ਬਾਹਰ ਜੋ ਕੁਛ ਵੀ ਬਣਦਾ ਹੈ ਉਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ। ਬਿਨਾਂ ਕਾਰਨ ਕੁਝ ਨਹੀਂ ਬਣਦਾ। ਕਾਰਨ ਹੈ ਤਾਂ ਉਸ ਦਾ ਪਰਿਣਾਮ ਹੈ, ਕਾਰਨ ਹੈ ਉਸ ਦਾ ਪਰਿਣਾਮ ਹੈ। ਇੱਕ ਕਾਰਨ ਹੋਏਗਾ, ਅਨੇਕ ਕਾਰਨ ਜੁੜ ਜਾਣਗੇ, ਪਰ ਕਾਰਨ ਹੈ ਤਾਂ ਪਰਿਣਾਮ ਹੈ। ਅਤੇ ਜਿਹੜਾ ਪਰਿਣਾਮ ਹੈ ਉਹੀ ਅੱਗੇ ਜਾ ਕੇ ਕਾਰਨ ਬਣ ਜਾਏਗਾ। ਉਸ ਕਾਰਨ ਨਾਲ ਫਿਰ ਕੋਈ ਪਰਿਣਾਮ ਆਇਆ, ਬੀਜ ਤੋਂ ਫਲ ਆਇਆ, ਫਲ ਤੋਂ ਬੀਜ ਆਇਆ, ਬੀਜ ਤੋਂ ਫਲ ਆਇਆ, ਫਲ ਤੋਂ ਬੀਜ ਆਇਆ। ਇਸੇ ਤਰ੍ਹਾਂ ਇਹ ਸੰਸਾਰ ਚੱਕਰ ਚੱਲਦਾ ਹੈ, ਖੂਬ ਸਮਝ 'ਚ ਆਉਣ ਲੱਗੇਗਾ। ਤੀਜੀ ਗੱਲ ਜਿਹੜੀ ਸਮਝ ਵਿੱਚ ਆਉਣ ਲੱਗੇਗੀ ਉਸ ਵਿਅਕਤੀ ਨੂੰ ਵੀ ਆਈ, ਨਾਲੇ ਹਰ ਸਾਧਕ ਨੂੰ ਆਉਣ ਲੱਗੇਗੀ। ਜਿੱਦਾਂ ਦਾ ਬੀਜ ਉੱਦਾਂ ਦਾ ਹੀ ਫਲ ਆਏਗਾ, ਜਿੱਦਾਂ ਦਾ ਕਾਰਨ ਹੈ ਉੱਦਾਂ ਦਾ ਹੀ ਪਰਿਣਾਮ ਆਏਗਾ। ਬਾਹਰ ਦੀ ਦੁਨੀਆ ਵਿੱਚ ਤਾਂ ਰੋਜ਼ ਵੇਖਦੇ ਹੀ ਹਾਂ, ਅੰਦਰ ਵੀ ਸਮਝ 'ਚ ਆਉਣ ਲੱਗੇਗਾ ਅਨੁਭੂਤੀਆਂ ਦੇ ਸਤਰ 'ਤੇ। ਬਾਹਰ ਦੀ ਦੁਨੀਆ ਵਿੱਚ ਬਨਸਪਤੀ ਜਗਤ ਵਿੱਚ ਵੀ ਇੱਕੋ ਜਿਹੀ ਘਟਨਾ ਘਟਦੀ ਹੈ। ਇੱਥੇ ਹੀ ਗੰਨੇ ਦਾ ਬੀਜ ਬੀਜਿਆ ਅਤੇ ਉਸ ਦੇ ਨੇੜੇ ਹੀ ਇੱਕ ਨਿੰਮ ਦਾ ਬੀਜ ਬੀਜ ਦਿੱਤਾ। ਉਹੀ ਧਰਤੀ ਹੈ, ਉਹੀ ਪਾਣੀ ਹੈ, ਉਹੀ ਰੋਸ਼ਨੀ ਹੈ, ਉਹੀ ਹਵਾ। ਦੋਨਾਂ ਬੀਜਾਂ ਨੂੰ ਇੱਕੋ ਜਿਹੀ ਊਰਜਾ ਮਿਲਦੀ ਹੈ, ਇੱਕੋ ਜਿਹੀ ਖਾਦ ਮਿਲਦੀ ਹੈ, ਫਰਟੀਲਾਈਜ਼ਰ ਮਿਲਦਾ ਹੈ। ਪ੍ਰਕਿਰਤੀ ਉਹਨਾਂ ਦਾ ਸਾਥ ਦਿੰਦੀ ਹੈ ਅਤੇ ਇੱਕ ਇੱਕ ਪੌਦਾ ਖੜ੍ਹਾ ਹੋ ਜਾਂਦਾ ਹੈ। ਇਸ ਗੰਨੇ ਦੇ ਪੌਦੇ ਨੂੰ ਕੀ ਹੋ ਗਿਆ? ਇਸ ਦਾ ਰੇਸ਼ਾ ਰੇਸ਼ਾ ਮਿੱਠਾ ਹੋ ਗਿਆ। ਇਸ ਨਿੰਮ ਦੇ ਪੌਦੇ ਨੂੰ ਕੀ ਹੋਇਆ? ਇਸ ਦਾ ਰੇਸ਼ਾ ਰੇਸ਼ਾ ਕੌੜਾ ਹੋ ਗਿਆ। ਤਾਂ ਭਾਈ, ਇਸ ਕੁਦਰਤ ਨੂੰ, ਇਸ ਪ੍ਰਕਿਰਤੀ ਨੂੰ ਕੀ ਸੂਝਿਆ? ਜਾਂ ਇੰਝ ਕਹੀਏ ਕਿ ਇਸ ਪਰਮਾਤਮਾ ਨੂੰ, ਇਸ ਅੱਲਾ ਮੀਆਂ ਨੂੰ, ਇਸ ਪਰਮੇਸ਼ਵਰ ਨੂੰ ਕੀ ਸੂਝਿਆ ਕਿ ਇੱਕ ਉੱਤੇ ਤਾਂ ਬੜੀ ਕਿਰਪਾ ਕਰ ਦਿੱਤੀ ਅਤੇ ਦੂਜੇ ਉੱਤੇ ਬੜਾ ਕੋਪ ਕਰ ਦਿੱਤਾ? ਅਰੇ, ਕੋਈ ਕਿਸੇ ਉੱਤੇ ਕਿਰਪਾ ਨਹੀਂ ਕਰਦਾ, ਕੋਪ ਨਹੀਂ ਕਰਦਾ। ਪ੍ਰਕਿਰਤੀ ਦੇ ਬੰਧੇ ਬੰਧਾਏ ਨਿਯਮ ਹਨ। ਪ੍ਰਕਿਰਤੀ ਕੀ ਕਰਦੀ ਹੈ? ਇਹ ਬੀਜ ਕਿਹੋ ਜਿਹਾ ਹੈ? ਬਸ ਉਸੇ ਦਾ ਗੁਣ, ਧਰਮ, ਸੁਭਾਅ ਪ੍ਰਗਟ ਕਰ ਦਿੰਦੀ ਹੈ। ਗੰਨੇ ਦਾ ਬੀਜ ਮਿਠਾਸ ਨਾਲ ਭਰਿਆ ਹੋਇਆ, ਉਸ ਦਾ ਗੁਣ, ਧਰਮ, ਸੁਭਾਅ ਮਿੱਠਾ ਹੀ ਮਿੱਠਾ। ਤਾਂ ਜੋ ਕੁਛ ਉਸ ਤੋਂ ਪ੍ਰਗਟ ਹੋਏਗਾ ਉਸ ਦਾ ਰੇਸ਼ਾ ਰੇਸ਼ਾ ਆਪਣੇ ਆਪ ਮਿੱਠਾ ਹੋ ਜਾਏਗਾ। ਇਸ ਨਿੰਮ ਦੇ ਬੀਜ ਦਾ ਗੁਣ, ਧਰਮ, ਸੁਭਾਅ ਕੌੜਾ ਹੀ ਕੌੜਾ। ਇਸ ਤੋਂ ਜੋ ਕੁਝ ਵੀ ਪ੍ਰਗਟ ਹੋਏਗਾ ਉਸ ਦੇ ਰੇਸ਼ੇ ਰੇਸ਼ੇ ਵਿੱਚ ਕੌੜਾਪਨ ਆ ਹੀ ਜਾਏਗਾ। ਇਹ ਕੁਦਰਤ ਦਾ ਨਿਯਮ ਹੈ। ਉਸ ਨਿੰਮ ਦੇ ਪੇੜ ਸਾਹਮਣੇ ਜਾਵਾਂ, ਤਿੰਨ ਵਾਰ ਸਿਰ ਝੁਕਾ ਕੇ ਨਮਸਕਾਰ ਕਰਾਂ, ਫੁੱਲ ਚੜਾਵਾਂ, ਦੀਪ ਜਲਾਵਾਂ, ਨੈਵੇਦ ਚੜਾਵਾਂ ਅਤੇ ਫਿਰ 108 ਵਾਰ ਉਸ ਦੀ ਫੇਰੀ ਲਵਾਂ ਅਤੇ ਫਿਰ ਬੈਠ ਕੇ ਹੱਥ ਜੋੜ ਕੇ ਬੜੇ ਕਾਤਰ ਸਵਰ ਨਾਲ, ਬੜੇ ਕਰੁਣਾ ਭਰੇ ਸਵਰ ਨਾਲ ਪ੍ਰਾਰਥਨਾ ਕਰਾਂ, ਹੇ ਨਿੰਮ ਦੇਵਤਾ, ਮੈਨੂੰ ਮਿੱਠੇ ਮਿੱਠੇ ਅੰਬ ਦੇਣਾ, ਮੈਨੂੰ ਮਿੱਠੇ ਮਿੱਠੇ ਅੰਬ ਦੇਣਾ। ਸਾਰੀ ਜ਼ਿੰਦਗੀ ਰੋਂਦਾ ਰਹਿ ਜਾਵਾਂਗਾ, ਉਹ ਨਿੰਮ ਮਿੱਠੇ ਅੰਬ ਦੇਣ ਵਾਲਾ ਨਹੀਂ, ਦੇ ਹੀ ਨਹੀਂ ਸਕਦਾ। ਜੇਕਰ ਮੈਨੂੰ ਮਿੱਠੇ ਅੰਬਾਂ ਦੀ ਚਾਹਤ ਸੀ ਤਾਂ ਫਿਰ ਬੀਜ ਬੀਜਦੇ ਵੇਲੇ ਨਿੰਮ ਦਾ ਬੀਜ ਕਿਉਂ ਬੀਜਿਆ ਸੀ? ਹੁਸ਼ਿਆਰ ਰਹਿਣਾ ਚਾਹੀਦਾ ਸੀ, ਅੰਬ ਦਾ ਹੀ ਬੀਜਣਾ ਸੀ। ਮਿੱਠੇ ਅੰਬ ਦਾ ਬੀਜ ਬੀਜਿਆ ਹੁੰਦਾ ਤਾਂ ਕਿਸੇ ਅੱਗੇ ਡਬਡਬਾਈ ਅੱਖਾਂ ਨਾਲ ਰੋਣ ਦੀ ਲੋੜ ਨਹੀਂ। ਬੀਜ ਅਸੀਂ ਅੰਬ ਦਾ ਬੀਜਿਆ ਹੈ ਨਾ, ਆਪਣੇ ਆਪ ਅੰਬ ਆਏਗਾ। ਸਾਨੂੰ ਫਿਕਰ ਕਰਨ ਦੀ ਲੋੜ ਨਹੀਂ, ਸਾਨੂੰ ਪ੍ਰਾਰਥਨਾ ਕਰਨ ਦੀ ਵੀ ਲੋੜ ਨਹੀਂ, ਸਾਨੂੰ ਰੋਣ ਦੀ ਵੀ ਲੋੜ ਨਹੀਂ। ਅਸੀਂ ਬੀਜ ਬੀਜਣ ਵੇਲੇ ਤਾਂ ਸਜਗ ਨਹੀਂ ਰਹਿੰਦੇ, पर फल आने का वेला आता है तो साढ़े उत्ते किसी की कृपा हो जाए, अमुक देवता की, देवी की, ईश्वर की, गुरु महाराज की किसी की कृपा हो जाए। जब तक आदमी इस उलझन फसया रहता है, भटकता है, व्याकुल ही रहता है, उसनों कुदरत का कानून नहीं समझ आया कि मैं सुधारेगा अपने आप को। जिस दिन जिस मनुख को यह गल समझ आ गई कि जिस तरह का मेरा कर्म का बीज उस तरह का ही फल, इस विच ना कोई दूजा व्यक्ति सुधार कर सकता है ना बिगाड़ कर सकता है। मैं जे अंब का बीज बीजा है अते फल निम का आ जाए, इंज कोई कुछ भी नहीं कर सकता। मैं जे निम का बीज बीजा है उस ते अंब का फल आ जाए, इंज दूजा कोई कुछ नहीं कर सकता, किन्ना भी ताकतवर क्यों ना होए। ये गल जिस व्यक्ति दे जिन्नी जल्दी समझ में आ जाएगी, वह बीज बीजते वेले सजग रहना शुरू कर देगा। कर्म के बीज किहो जे हन, कर्म के बीज किहो जे हन, नहीं तो उलझे ही रहेगा। भगवान के जीवन काल की घटना, एक आदमी भगवान को आया, रोई जाए अरे की हो गया, रोई जाए अरे की हो गया, दस तो सही महाराज, कल मेरा बुढ़ा प्यो मर गया। मर गया तो मर गया, रोण नाल वापस आने वाला नहीं, की मिलेगा रो के। ये तो समझदा हाँ नहीं आने वाला, पर मैं की करा, मैं तो तुहाडे कोल एक विनती लैके आया हाँ। की विनती लैके आया है? महाराज तुसी मेरे पिता लई कुछ कर दिओ ना। हुण मैं तेरे पिता लई की कर दिया? महाराज करदे हन बाकी सारे लोग, कर देंदे हन ये छोटे छोटे पंडे पुजारी, कोई कर्मकांड कर देंदे हन तां उत्थे दरवाजा खुल जाता है, एकदम एंट्री वीसा मिल जाता है। तुहाडे जे महापुरख तुसी कुछ कर्मकांड करवा दोगे तां एंट्री वीसा ही नहीं, परमानेंट स्टे मिल जाएगा, ग्रीन कार्ड मिल जाएगा। कुछ तो करो महाराज मेरे पिता दे लई। भगवान ने वेख्या कि यह बड़ा भावुक है, इस वेले कोई भी गल इहदे पल्ले नहीं पैणी, ये कुछ नहीं समझेगा। उन्हां दे समझाण दे अलग अलग तरीके होंदे सी, तां किहा जा भाई बाजार चों दो मिट्टी दीआं हंडियां लै आ। बड़ा खुश होया, भगवान कोई कर्मकांड कराणगे, दो मिट्टी दीआं हंडियां लिया आया। किहा एक विच घिओ भर लै, भर लिया। किहा दूजे च कंकर पत्थर भर लै, भर लिया। दोनों का मूँह बंद कर ते चंगी तरह सील कर दे, कर दिता। हुण ये जो तालाब है ना इस विच पा दे। दोनों अपने वजन नाल पानी दे थले चले गए अते थले जाके टिक गए। हुण क्या एक मोटा जिहा डंडा लै आ, मार दोनों नूं तोड़ दे। बड़ा खुश होया, भगवान किवें कर्मकांड करवाते हैं। भारत ना भारत है, अतियां दा देश, इहो जिहियां अतियां इस देश च हन कि आदमी उच्चा उठते उठते जगत का गुरु बन जाए, विश्व गुरु, लोक गुरु बन जाए, सम्यक संबुद्ध बन जाए, अरहंत बन जाए, ज्ञान का सारा दरवाजा उहदे लई खुल जाए। ये भारत की ही विशेषता है। अते इहो जिहा हनेरा भी है कि जिथे आदमी अपनी साधारण बुद्धि का इस्तेमाल भी ना करे, इहो जिहे हनेरे विच पैदा है। दोनों गल्लां भारत विच इको वेले चलदियां हन, तां जिवें उहनां दिनां विच सी इंज हुण भी चलदा है। किसी की माँ या प्यो मर जाए तां बेटा उहदे शरीर नूं शमशान भूमि च ले जा के चिता ते रखदा है, अग लगांदा है। शरीर जलन लगदा है, अद्धा क जलदा है, तां एक मोटा जिहा डंडा लै के उसदे कपाल क्रिया करदा है, उसका सिर तोड़दा है। गल तां इस तरह चली होएगी, हर कर्मकांड के पिछे कोई ना कोई कारण होंदा है। इसलिए चली होएगी कि सारा शरीर जल जाए तां भी एक खोपड़ी इन्नी भारी हुंदी है, इन्नी सख्त हुंदी है, जल्दी नाल जल्दी नहीं, इस नूं तोड़ो तां जलेगी। तो फिर की करिए, होर कोई तोड़ेगा तो घर वाले नूं बुरा लगेगा, तो बेटा ही तोड़े। अते बेटे नूं यह समझा दिता कि इत्थे ये खोपड़ी टुटी तो उत्थे स्वर्ग का दरवाजा टुटा, इस वास्ते तोड़ पाई। तो बेचारा तोड़दा है, अरे किहो जिही गल कित्थे चल पई, की होया, कर्मकांड बन गया। सारे इंज नहीं मनते, पर कुछ लोग अज भी इंज मनते हैं। बड़ा खुश होया कि मेरे पिता का दाह संस्कार तो कल कर दिता सी, भगवान वह कर्मकांड किवें कराते, तो यह मिट्टी दीआं हंडियां तोड़वा के कर्मकांड पूरा करा रहे हैं। बड़ा खुश होया, तोड़ दित्ती मिट्टी दीआं हंडियां, जिस विच घिओ सी वह घिओ उत्ते आंदे आंदे पानी ते तैरन लग पिया, जिस विच कंकर पत्थर सन वह सारे कंकर पत्थर थले रह गए पेंदे च। तां भगवान कहिंदे हन, वेख भाई इन्ना काम तो मैं कर दिता, हुण बुला अपने पंडे पुजारियां नूं, उन्हां सभनां नूं बुला अते कह उन्हां नूं इत्थे बैठ के करन प्रार्थना, ये कंकर पत्थर तुसी उत्ते आ जाओ, तुसी उत्ते आ जाओ, ये घिओ तू थले चला जा, थले चला जा। महाराज ये तुसी की कहन लगे, तुसी तो साडा मजाक करन लग पए, ये भी कोई होने वाली गल है। कंकर पत्थर हमेशा पानी नालों भारी होंदे हन, वो हमेशा थल्ले ही रहणगे, उपर नहीं आ सकते। ये कुदरत दा बंधिया बंधाया नियम है। अते घिओ पानी तो हल्का होंदा है, हमेशा वो उपर ही रहेगा, थल्ले नहीं जा सकता। ये कुदरत दा बंधिया बंधाया नियम है। अरे तू कुदरत दे बंधे बंधाए नियम नू इन्ना समझण वाला, तेरी समझ विच इन्नी जी गल नहीं आई? तेरे प्यो ने सारी उम्र कंकर पत्थर वाले ही कम किए होणगे, तां थल्ले ही जाएगा, कौन उस नू उपर चुकेगा? अते जेकर तेरे प्यो ने हल्के फुलके घिओ वर्गे काम किए होणगे तां उपर ही जाएगा ना, कौन उस दे टंग खिंच सकता है? समझना ही नहीं चाहते ना? कुदरत दे कानून नू पुराने जमाने च लोग धर्म कहिंदे सी, धर्म नू समझना ही नहीं चाहते, धर्म दे नियमां नू समझना ही नहीं चाहते, तां उलझ रहिंदे हन। इस साधना नू करदे करदे धर्म दी सारी गल समझ च आण लगेगी। जिद्दां दा मेरा कर्म उद्दां दा फल, जिद्दां दा कर्म उद्दां दा फल। तां मैं अपने कर्मां दे वल सजग रहां, पहलां जिहड़े कीते सो कीते, हुण तां घट तो घट अपने कर्मां दे वल सजग रहां, इह सिखेगा। जदों इह स्वीकार कर लेगा कि मैनू अपने कर्मां दे वल सजग रहना है, तां मन च सवाल आएगा किहड़े कर्म? कर्म तां तीन तरह दे हुंदे हन, शरीर तो भी कर्म करते हाँ, वाणी तो भी कर्म करते हाँ, अते मन नाल भी कर्म करते हाँ, तो किहड़े कर्म? आम लोगों की समझ विच ये जिहड़ा शरीर का कर्म है ये बहुत महत्वपूर्ण है, क्योंकि बड़ा प्रभावशाली है, क्योंकि सामने नज़र आता है। वाणी का कर्म उस तो जरा हल्का, अते मन का कर्म की कर्म होया? एवें ही मन च कोई गल आई नहीं आई, लेकिन जदों अपने अंदर सच्चाई वेखनी शुरू करांगे तो समझ विच आएगा कि ये जिहड़ा मन का कर्म है यही प्रमुख है। वाणी का कर्म उन्नी महत्ता नहीं रखता, शरीर का कर्म भी उन्नी महत्ता नहीं रखता। महत्ता इस माने च कि जिहड़ा सानू फल मिलता है वह शरीर के कर्म का नहीं मिलता, वाणी के कर्म का नहीं मिलता, साढ़े मन के कर्म का ही मिलता है। क्योंकि वाणी का कर्म अते शरीर का कर्म की है? मन के कर्म का ही बाहरी प्रक्षेपीकरण है, प्रगटीकरण है। मन का कर्म ही बाहर प्रकट होता है तो वाणी के रूप च सामने आता है, या काय के कर्म के रूप च सामने आता है। एक मिसाल नाल समझो, किसी व्यक्ति नाल साडा संबंध बिगड़िया होया है, उसनू वेखदिया ही मन ने अपना काम करना शुरू कर दिता, बड़ा गुस्सा जागया, बड़ी दुर्भावना जगाई, मन का कर्म शुरू हो गया, बड़ा तेज होया, नहीं रहा गया तो वाणी उत्ते उतर आया, असी गालां दे दो चार शब्द कह दिते, उसकी बेइज्जती कर दिती, वाणी का दुष्कर्म हो गया। अते फिर ये मन का कर्म होर तेज होया, शरीर ते उतर आया, असी दो थप्पड़ मार दिते या बंदूक पई सी गोली मार दिती, हत्या कर दिती, शरीर का दुष्कर्म हो गया। वेखिए ये वाणी का दुष्कर्म, शरीर का दुष्कर्म की है? मन के दुष्कर्म की ही तो संतान है, मन के दुष्कर्म का ही बाहरी प्रकटीकरण है। कुदरत मन के कर्म नूं ही वेखदी है, वाणी अते शरीर के कर्म नूं बिल्कुल नहीं वेखदी। जिहड़ा भी फल आने वाला है वह मन के कर्म का है, जिवें दुष्कर्म का उदा ही सत्कर्म का। किसी व्यक्ति नूं वेख के साडे मन च बड़ी करुणा जागी, बड़ी दया जागी, ये मन का कर्म होया। अते जिद्दां जिद्दां वह तेज होया, वाणी ते उतर आया, असी दो चार शब्द उन्हों बड़े प्यार नाल तसली देने लई कह दिते, ये वाणी का सत्कर्म होया। होर तेज होया, शरीर ते उतर आया, असी शरीर नाल उसकी सेवा कर दिती, उसनू कुछ दे दिता, तो यह शरीर का सत्कर्म हो गया। ये वाणी का सत्कर्म, ये शरीर का सत्कर्म मन के सत्कर्म की ही तो संतान है, वह बाहरी प्रगटीकरण है, होर कुछ नहीं। तो कुदरत सानू साडे मन के कर्म का ही फल देती है। इसनों भी एक उदाहरण नाल समझो, सिर्फ उदाहरण है गल समझण लई। एक आदमी बहुत तन दौलत वाला अपने नाल बहुत तन दौलत लैके किसी जंगल विचों कल्ला जा रहा है, यात्रा कर रहा है। दूजे पासे कोई डाकू आया अते उन्हें पछाण लिया कि इस आदमी दे कोल बहुत माया है, बहुत तन है। वो अपने लालच दे मारे कहिंदा है, सब कुछ मेरे हवाले कर। इस आदमी दा अपना लोभ है, कहिंदा है नहीं देंगा। तो डाकू नूं गुस्सा आंदा है, गुस्से दे मारे अपना चाकू कढ के उस आदमी दे पेट च वाड़ देंदा है, इहदे कारण वह आदमी मर जाता है। एक घटना घटी। दूजी घटना, एक व्यक्ति दे पेट विच कोई रोग हो गया, कोई फोड़ा हो गया, कोई अल्सर हो गया। डॉक्टर ने तरह तरह के उपचार किए पर ठीक नहीं होया। तो कहिंदा है, भाई हुण तां एक ही रस्ता है ਜੇਕਰ ਤੂੰ ਕਹੇ ਤਾਂ ਓਪਰੇਸ਼ਨ ਕਰਕੇ ਇਸ ਅਲਸਰ ਨੂੰ ਬਾਹਰ ਕੱਢ ਦੇਈਏ, ਕੌਣ ਜਾਣੇ ਠੀਕ ਹੋ ਜਾਏ। ਡਾਕਟਰ ਸਾਹਿਬ ਕਰੋ, ਇਹੀ ਕਰੋ, ਕਿਸੇ ਤਰ੍ਹਾਂ ਮੇਰੀ ਜਾਨ ਬਚਾਓ। ਤਾਂ ਉਸ ਨੂੰ ਓਪਰੇਸ਼ਨ ਥੀਏਟਰ 'ਚ ਲੈ ਜਾ ਕੇ ਲਟਾਉਂਦਾ ਹੈ, ਆਪਣਾ ਚਾਕੂ ਕੱਢਦਾ ਹੈ ਅਤੇ ਉਸ ਦੇ ਪੇਟ 'ਚ ਵੜ ਦਿੰਦਾ ਹੈ, ਅਤੇ ਐਸਾ ਸੰਯੋਗ ਹੁੰਦਾ ਹੈ ਕਿ ਉਸ ਵੇਲੇ ਉਸ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸੋ, ਇਹ ਜੋ ਕੁਦਰਤ ਹੈ, ਪ੍ਰਕਿਰਤੀ ਹੈ, ਜਾਂ ਇੰਝ ਕਹੋ ਇਹ ਜਿਹੜਾ ਪਰਮਾਤਮਾ ਹੈ, ਅੱਲਾ ਮੀਆਂ ਹੈ, ਕਿ ਉਸ ਡਾਕੂ ਨੂੰ ਅਤੇ ਡਾਕਟਰ ਨੂੰ ਇੱਕੋ ਜਿਹਾ ਦੰਡ ਹੀ ਦੇਵੇਗਾ? ਅਰੇ ਕਦੇ ਵੀ ਨਹੀਂ। ਚਿੱਤ ਦੀ ਚੇਤਨਾ ਕਿਹੋ ਜਿਹੀ ਹੈ? ਉਸ ਡਾਕੂ ਦੇ ਚਿੱਤ ਦੀ ਚੇਤਨਾ ਦੁਰਭਾਵਨਾ ਨਾਲ ਭਰੀ ਹੋਈ, ਇਸ ਡਾਕਟਰ ਦੇ ਚਿੱਤ ਦੀ ਚੇਤਨਾ ਸਦਭਾਵਨਾ ਨਾਲ ਭਰੀ ਹੋਈ। ਪਰਿਣਾਮ ਜਿਹੋ ਜਿਹੀ ਚਿੱਤ ਦੀ ਚੇਤਨਾ ਹੈ ਉਸੇ ਮੁਤਾਬਿਕ ਆਏਗਾ, ਸਰੀਰ ਦੇ ਕਰਮ ਦੇ ਮੁਤਾਬਿਕ ਨਹੀਂ ਆਏਗਾ। ਇੰਝ ਹੀ ਵਾਣੀ ਦੇ ਕਰਮ ਮੁਤਾਬਿਕ ਨਹੀਂ ਆਏਗਾ। ਇੱਕ ਹੋਰ ਉਦਾਹਰਣ ਨਾਲ ਸਮਝੋ। ਕਿਸੇ ਵਿਅਕਤੀ ਨਾਲ ਸਾਡੇ 36 ਦੇ ਸੰਬੰਧ ਹਨ, ਇੱਕ ਦੂਜੇ ਨਾਲ ਬੜਾ ਦਰੋਹ ਹੈ। ਉਸ ਨੂੰ ਵੇਖਦੇ ਹੀ ਮਨ ਨੇ ਕੰਮ ਕਰਨਾ ਸ਼ੁਰੂ ਕੀਤਾ, ਬੜਾ ਦੁਸ਼ ਜਗਾਇਆ, ਬੜਾ ਦਰੋਹ ਜਗਾਇਆ, ਫਿਰ ਗੁੱਸੇ 'ਚ ਆ ਕੇ ਗਾਲਾਂ ਕੱਢ ਦਿੱਤੀਆਂ, ਸੂਅਰ, ਪਾਜੀ, ਗਧਾ, ਵਾਣੀ ਦਾ ਦੁਸ਼ਕਰਮ ਹੋ ਗਿਆ। ਇੱਕ ਘਟਨਾ ਘਟੀ। ਦੂਜੀ ਘਟਨਾ, ਮੇਰਾ ਆਪਣਾ ਪੁੱਤਰ ਕਿਤੇ ਕੀਚੜ ਵਿੱਚ ਮਿੱਟੀ 'ਚ ਖੇਡ ਕੇ ਆਇਆ, ਸਾਰੇ ਕੱਪੜੇ ਮੈਲੇ ਕਰਕੇ ਆਇਆ, ਗੰਦੇ ਕਰਕੇ ਆਇਆ। ਉਸ ਨੂੰ ਵੇਖ ਕੇ ਕਹਿੰਦਾ ਹਾਂ, ਸੂਅਰ, ਪਾਜੀ, ਗਧਾ। ਦੋਨੋਂ ਅਵਸਥਾਵਾਂ 'ਚ ਬਾਣੀ ਨਾਲ ਉਹੀ ਕਰਮ ਕੀਤਾ, ਸੂਅਰ, ਪਾਜੀ, ਗਧਾ ਕਿਹਾ। ਪਹਿਲੀ ਅਵਸਥਾ ਵਿੱਚ ਕਿੰਨਾ ਦੁਸ਼, ਕਿੰਨੀ ਦੁਰਭਾਵਨਾ, ਅਤੇ ਦੂਜੀ ਅਵਸਥਾ ਵਿੱਚ ਕਿੰਨਾ ਸਨੇਹ, ਕਿੰਨਾ ਵਾਤਸਲਿਆ। ਅਰੇ ਪ੍ਰਕਿਰਤੀ ਵੇਖਦੀ ਹੈ ਕਿ ਚਿੱਤੀ ਚੇਤਨਾ ਕਿਹੋ ਜਿਹੀ ਹੈ। ਠੀਕ ਉਸੇ ਤਰ੍ਹਾਂ ਜਿਹੜੀ ਚਿੱਤੀ ਚੇਤਨਾ ਹੈ ਉਹੀ ਬੀਜ ਹੈ, ਉਸੇ ਮੁਤਾਬਿਕ ਫਲ ਆਏਗਾ। ਇਸ ਲਈ ਮਨ ਪ੍ਰਧਾਨ ਹੈ। ਜਿਹੜਾ ਵਿਅਕਤੀ ਸਮੇਂ ਸੰਬੁੱਧ ਬਣ ਜਾਏਗਾ, ਅਰਹੰਤ ਬਣ ਜਾਏਗਾ, ਉਹ ਇਸ ਗੱਲ ਨੂੰ ਖੂਬ ਸਮਝ ਲਏਗਾ ਕਿ ਮਨ ਹੀ ਪ੍ਰਮੁੱਖ ਹੈ, ਮਨ ਹੀ ਪ੍ਰਧਾਨ ਹੈ, ਅਤੇ ਇਸ ਨੂੰ ਜਾਣ ਕੇ ਇਹ ਘੋਸ਼ਣਾ ਕਰੇਗਾ, ਮਨੋ ਪੁਬੰਗਾ ਧੰਮਾ, ਮਨੋ ਸੇਠਾ, ਮਨੋਮਯਾ, ਮਨੋਮਯਾ, ਮਨੋ ਪੁਬੰਗਾ ਧੰਮਾ। ਜੋ ਕੁਝ ਉਤਪੰਨ ਹੁੰਦਾ ਹੈ ਉਸ ਤੋਂ ਪਹਿਲਾਂ ਮਨ ਵਿੱਚ ਉਤਪੰਨ ਹੁੰਦਾ ਹੈ, ਇਸ ਲਈ ਮਨ ਹੀ ਪ੍ਰਮੁੱਖ ਹੈ, ਮਨੋ ਸੇਠਾ, ਮਨ ਹੀ ਸ੍ਰੇਸ਼ਟ ਹੈ, ਮਨ ਹੀ ਪ੍ਰਮੁੱਖ ਹੈ, ਮਨ ਹੀ ਪ੍ਰਧਾਨ ਹੈ, ਮਨੋਮਯਾ, ਮਨੋਮਯਾ। ਸਾਰੇ ਜੀਵਨ ਭਰ ਸਾਨੂੰ ਜੋ ਕੁਝ ਵੀ ਅਨੁਭਵ ਹੋ ਰਿਹਾ ਹੈ, ਬਾਹਰ ਅੰਦਰ, ਉਹ ਸਾਰਾ ਸਾਡੇ ਮਨ ਦੇ ਕਰਮਾਂ ਦਾ ਨਤੀਜਾ ਹੈ, ਇਸ ਲਈ ਮਨੋਮਯ ਹੈ, ਮਨੋਮਯ ਹੈ। ਅੱਗੇ ਸਮਝਾਉਂਦੇ ਹਨ, ਆਪਣੇ ਅਨੁਭਵ ਦੀ ਗੱਲ ਕਹਿ ਰਹੇ ਹਨ। ਮਨਸਾ ਤੇ ਪਦੁੱਠੇਨ ਭਾਸਤੀ ਵਾ ਕਰੋਤੀ ਵਾ। ਪ੍ਰਦੁਸ਼ਟ ਮਨ ਨਾਲ, ਮਹਿਲੇ ਮਨ ਨਾਲ ਕੋਈ ਵਾਣੀ ਦਾ ਕਰਮ ਕਰਦਾ ਹੈ ਜਾਂ ਸਰੀਰ ਦਾ ਕਰਮ ਕਰਦਾ ਹੈ, ਕਿਉਂਕਿ ਆਧਾਰ ਮੈਲਾ ਹੈ, ਮਨ ਮੈਲਾ ਹੈ, ਤਾਂ ਕੀ ਹੁੰਦਾ ਹੈ? ਤਤੋ ਨਨ ਦੁੱਖ ਮਨ ਵੇਤੀ ਚੱਕਮ ਵਾ ਬਹਿਤੋ ਪਦਮ। ਉਸ ਦੇ ਪਿੱਛੇ ਦੁੱਖ ਇੰਝ ਲੱਗ ਜਾਂਦਾ ਹੈ ਜਿਵੇਂ ਬੈਲਗਾੜੀ ਨਾਲ ਜੁੱਤੇ ਹੋਏ ਬੈਲ ਦੇ ਪਿੱਛੇ ਉਸ ਬੈਲਗਾੜੀ ਦਾ ਚੱਕਾ ਲੱਗ ਜਾਂਦਾ ਹੈ। ਉਸ ਬੈਲਗਾੜੀ ਨਾਲ ਜੁੱਤਿਆ ਹੋਇਆ ਚੱਕਾ ਹੈ ਨਾ, ਜਿੱਥੇ ਵੀ ਜਾਏ ਬੈਲਗਾੜੀ ਦਾ ਚੱਕਾ ਪਿੱਛੇ ਹੈ, ਬੈਲਗਾੜੀ ਦਾ ਚੱਕਾ ਪਿੱਛੇ ਹੈ। ਅਰੇ ਮਹਿਲੇ ਮਨ ਨਾਲ ਕੋਈ ਦੁਸ਼ਕਰਮ ਕਰਦੇ, ਫਿਰ ਭਾਵੇਂ ਇਸ ਦੇਸ਼ ਵਿੱਚ ਜਾਏ, ਭਾਵੇਂ ਉਸ ਦੇਸ਼ ਵਿੱਚ ਜਾਏ, ਇੱਥੇ ਜਨਮ ਲਏ ਜਾਂ ਉੱਥੇ ਜਨਮ ਲਏ, ਜਿੱਥੇ ਵੀ ਜਾਏਗਾ ਦੁੱਖ ਪਿੱਛੇ 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 ਚੱਲਦਾ ਹੀ ਜਾਏਗਾ, ਚੱਲਦਾ ਹੀ ਜਾਏਗਾ। ਇਹ ਕੁਦਰਤ ਦਾ ਬੰਧਿਆ ਬੰਧਾਇਆ ਨਿਯਮ ਹੈ। ਇਸੇ ਤਰ੍ਹਾਂ ਮਨਸਾ 'ਚ ਪ੍ਰਸੰਨੇਨ ਵਾਸਤੀ ਵਾ ਕਰੋਤੀ ਵਾ। ਨਿਰਮਲ ਚਿੱਤ ਨਾਲ, ਉਜਲੇ ਚਿੱਤ ਨਾਲ ਕੋਈ ਵਾਣੀ ਦਾ ਕੰਮ ਕਰਦੇ ਜਾਂ ਸਰੀਰ ਦਾ ਕੰਮ ਕਰਦੇ ਤਾਂ ਕੀ ਹੋਏਗਾ? ਤਤੋ ਨੰਗ ਸੁੱਖ ਮਨ ਵੇਤੀ ਛਾਇਆ ਵਾ ਅਨਪਾਇਨੀ। ਸੁੱਖ ਇੰਝ ਲੱਗ ਜਾਏਗਾ ਜਿਵੇਂ ਸਾਡੇ ਪਿੱਛੇ ਸਾਡੀ ਪਰਛਾਈ ਲੱਗ ਜਾਂਦੀ ਹੈ। ਜਿੱਥੇ ਵੀ ਜਾਈਏ ਪਰਛਾਈ ਨਾਲ ਹੈ, ਜਿੱਥੇ ਵੀ ਜਾਈਏ ਪਰਛਾਈ ਨਾਲ ਹੈ। ਕੁਦਰਤ ਦਾ ਨਿਯਮ ਹੈ ਕਿ ਅਸੀਂ ਜਿਹੜਾ ਜਿਹੜਾ ਕੰਮ ਕਰਦੇ ਹਾਂ, ਆਪਣੇ ਮਨ ਦੀ ਚੇਤਨਾ ਨਾਲ ਜਿਹੋ ਜਿਹਾ ਕਰਮ ਕਰਦੇ ਹਾਂ, ਉਸ ਦਾ ਬੀਜ ਨਾਲ ਲੈ ਕੇ ਚੱਲ ਰਹੇ ਹਾਂ, ਉਸ ਦਾ ਪਰਿਣਾਮ ਵੀ ਨਾਲ ਹੀ ਆ ਰਿਹਾ ਹੈ। ਜ਼ਰਾ ਹੋਰ ਗਹਿਰਾਈ ਨਾਲ ਇਸ ਗੱਲ ਨੂੰ ਫਿਰ ਸਮਝਾਇਆ। ਇੱਧ ਤਪਤੀ ਪੇਚ ਤਪਤੀ ਪਾਪਕਾਰੀ ਉਭਿਤ ਤਪਤੀ। ਇੱਧ ਨੰਦਤੀ ਪੇਚ ਨੰਦਤੀ ਕਤ ਪੁੰਨਿਓ ਉਭਿਤ ਨੰਦਤੀ। ਇਹ ਕੁਦਰਤ ਦਾ ਸਾਰਾ ਕਾਨੂੰਨ ਅਨੁਭੂਤੀਆਂ ਨਾਲ ਜਾਣਿਆ ਹੋਇਆ ਹੈ। ਹਰ ਵਿਅਕਤੀ ਇਸੇ ਤਰ੍ਹਾਂ ਹੀ ਅਨੁਭੂਤੀਆਂ ਨਾਲ ਜਾਣ ਲਏਗਾ। ਇੱਧ ਤਪਤੀ ਪੇਚ ਤਪਤੀ ਪਾਪਕਾਰੀ। ਪਾਪਕਾਰੀ ਕੌਣ? ਕੌਣ ਪਾਪ ਦਾ ਕੰਮ ਕਰਨ ਵਾਲਾ? ਜਿਹੜਾ ਮਨ ਨੂੰ ਮੈਲਾ ਕਰਕੇ ਸਰੀਰ ਅਤੇ ਵਾਣੀ ਦਾ ਕੰਮ ਕਰਦਾ ਹੈ ਉਹੀ ਪਾਪਕਾਰੀ। ਮਨ ਨੂੰ ਮੈਲਾ ਕਰਕੇ ਜਿਵੇਂ ਹੀ ਕੋਈ ਕੰਮ ਕਰੇਗਾ, ਕ੍ਰੋਧ ਜਗਾ ਕੇ ਕਰੇ ਕਿ ਦੁਸ਼ ਜਗਾ ਕੇ ਕਰੇ ਕਿ ਦੁਰਭਾਵਨਾ ਜਗਾ ਕੇ ਕਰੇ, ਤਾਂ ਵੇਖੇਗਾ, ਵਿਪਸ਼ਨਾ ਕਰਨ ਲੱਗੇਗਾ ਤਾਂ ਖੂਹ ਵੇਖੇਗਾ, ਵਿਪਸ਼ਨਾ ਨਹੀਂ ਕਰਦਾ ਹੈ, ਸਿਰਫ ਚਿੰਤਨ ਵਰਣ ਕਰਦਾ ਹੈ, ਉਸ ਨੂੰ ਗੱਲ ਸਮਝ ਨਹੀਂ ਆਏਗੀ। ਜਿਹੜਾ ਸੰਵੇਦਨਾਵਾਂ ਦੇ ਆਧਾਰ 'ਤੇ ਵਿਪਸ਼ਨਾ ਕਰਨ ਲੱਗਾ, ਖੂਬ ਸਮਝ ਵਿੱਚ ਆਏਗਾ। ਜਿੱਦਾਂ ਹੀ ਮਨ ਨੂੰ ਮੈਲਾ ਕੀਤਾ, ਤਪਣ ਲੱਗਿਆ, ਬੜਾ ਦੁਖੀ ਹੋਇਆ, ਅੰਦਰ ਬੜੀ ਜਲਨ ਹੋਈ। ਇਹ ਜਲਨ ਦਾ ਬੀਜ ਪਾ ਦਿੱਤਾ ਨਾ, ਜਲਨ ਦਾ ਬੀਜ ਸਾਡੇ ਵਾਸਤੇ ਅੱਗੇ ਜਲਨ ਹੀ ਲੈ ਕੇ ਆਏਗਾ। ਇਸ ਦਾ ਫਲ ਆਏਗਾ ਤਾਂ ਬਹੁਤ ਜਲਨ ਲੈ ਕੇ ਹੀ ਆਏਗਾ। ਇਹ ਨਰਕ ਦੀ ਅੱਗ ਦਾ ਬੀਜ ਪਾਇਆ, ਅੱਗੇ ਨਰਕ ਦੀ ਜੁਆਲਾ ਹੀ ਆਉਣ ਵਾਲੀ ਹੈ। ਅੱਗੇ ਦੀ ਗੱਲ ਸਮਝ ਵਿੱਚ ਆਏ ਨਾ ਆਏ, ਪਰ ਇਸ ਜੀਵਨ ਦੀ ਗੱਲ ਸਮਝ ਆਏਗੀ ਹੀ ਕਿ ਜਦੋਂ ਜਦੋਂ ਬਾਹਰ ਕੋਈ ਅਣਚਾਹੀ ਘਟਨਾ ਘਟੀ, ਉਦੋਂ ਮੈਂ ਇਹ ਦੁਸ਼ ਦਾ ਬੀਜ ਬੋਇਆ ਅਤੇ ਇਹਨਾਂ ਅੰਤਰਮਨ ਦੀਆਂ ਗਹਿਰਾਈਆਂ ਵਿੱਚ ਬੋਇਆ, ਜਿੱਥੇ ਜਾ ਕੇ ਅਸੀਂ ਕਦੇ ਵੇਖਿਆ ਹੀ ਨਹੀਂ ਕਿ ਕੀ ਹੋ ਰਿਹਾ ਹੈ। ਤਾਂ ਉਸ ਦਾ ਜੋ ਸੁਭਾਵ ਹੈ, ਅੰਤਰਮਨ ਦਾ ਜਿਹੜਾ ਸੁਭਾਵ ਹੈ ਕਿ ਅਣਚਾਹੀ ਹੋਏ ਤਾਂ ਇਹੋ ਜਿਹਾ ਤਪਣ ਵਾਲਾ ਬੀਜ ਪਾ, ਤਾਂ ਇਸ ਦੇ ਸੁਭਾਵ ਨੂੰ ਮੈਂ ਹੋਰ ਮਜ਼ਬੂਤ ਕੀਤਾ। ਫਿਰ ਅਣਚਾਹੀ ਗੱਲ ਹੋਈ, ਫਿਰ ਉਹੋ ਜਿਹਾ ਬੀਜ ਪਾ ਦਿੱਤਾ, ਹੋਰ ਸੁਭਾਵ ਪੁਸ਼ਟ ਹੋਇਆ। ਫਿਰ ਐਸੀ ਅਣਚਾਹੀ ਗੱਲ ਹੋਈ, ਫਿਰ ਬੀਜ ਪਾਇਆ, ਤਾਂ ਹੁਣ ਵੀ ਅਸੀਂ ਤਪਣ ਲੱਗੇ। ਵਾਰ ਵਾਰ ਇਸੇ ਤਰ੍ਹਾਂ ਦੇ ਬੀਜ ਬੀਜਦੇ ਹੋਏ ਤਪਦੇ ਚਲੇ ਜਾਵਾਂਗੇ। ਇਸ ਜੀਵਨ ਵਿੱਚ ਪਤਾ ਲੱਗੇਗਾ ਕਿੰਨੇ ਦੁਖੀ ਹੋ ਰਹੇ ਹਾਂ, ਕਿੰਨੇ ਵਿਆਕੁਲ ਹੋ ਰਹੇ ਹਾਂ। ਇਸੇ ਤਰ੍ਹਾਂ ਮਨ ਨੂੰ ਨਿਰਮਲ ਕਰਕੇ ਜਦੋਂ ਕੋਈ ਕੰਮ ਕਰਦਾ ਹੈ, ਸਰੀਰ ਦਾ, ਵਾਣੀ ਦਾ, ਤਾਂ ਵੇਖੇਗਾ ਕਿ ਅੰਦਰ ਬੜੀ ਸ਼ਾਂਤੀ ਮਹਿਸੂਸ ਹੁੰਦੀ ਹੈ, ਕਿਉਂਕਿ ਮੈਤਰੀ ਜਾਗਦੀ ਹੈ, ਕਰੁਣਾ ਜਾਗਦੀ ਹੈ, ਸਦਭਾਵਨਾ ਜਾਗਦੀ ਹੈ, ਬਹੁਤ ਸ਼ਾਂਤੀ ਮਹਿਸੂਸ ਹੁੰਦੀ ਹੈ। ਬੀਜ ਬੀਜਦੇ ਸਮੇਂ ਸ਼ਾਂਤੀ ਮਹਿਸੂਸ ਹੁੰਦੀ ਹੈ, ਤਾਂ ਇਹ ਬੀਜ ਦਾ ਸੁਭਾਅ ਸ਼ਾਂਤੀ ਵਾਲਾ ਹੈ। ਇਹ ਆਪਣਾ ਫਲ ਸ਼ਾਂਤੀ ਹੀ ਲੈ ਕੇ ਆਏਗਾ, ਅਤੇ ਇਹ ਸੁਭਾਅ, ਇਹੋ ਜਿਹਾ ਬੀਜ ਬੀਜਣ ਵਾਲਾ ਸੁਭਾਅ ਵਾਰ ਵਾਰ ਪੁਸ਼ਟ ਹੋਈ ਜਾ ਰਿਹਾ ਹੈ, ਪੁਸ਼ਟ ਹੋਈ ਜਾ ਰਿਹਾ ਹੈ। ਸਾਡੇ ਲਈ ਅੱਗੇ ਵੀ ਸੁੱਖ ਹੀ ਸੁੱਖ, ਸੁੱਖ ਹੀ ਸੁੱਖ। ਈਧ ਨੰਦਤੀ ਪੇਚ ਨੰਦਤੀ, ਹਰ ਜਗ੍ਹਾ ਆਨੰਦ ਹੀ ਆਨੰਦ, ਆਨੰਦ ਹੀ ਆਨੰਦ। ਇਹ ਕੁਦਰਤ ਦਾ ਨਿਯਮ ਹੈ, ਇਸ 'ਚ ਕੋਈ ਵਾਧਾ ਨਹੀਂ ਪਾ ਸਕਦਾ। ਇਸ ਕੁਦਰਤ ਦੇ ਨਿਯਮ ਨੂੰ ਜਿਹੜਾ ਆਦਮੀ ਜਿੰਨੀ ਜਲਦੀ ਸਮਝ ਜਾਏ ਅਤੇ ਉਸ ਮੁਤਾਬਿਕ ਆਪਣਾ ਜੀਵਨ ਢਾਲਣ ਲੱਗ ਜਾਏ, ਕਲਿਆਣ ਹੋ ਜਾਏਗਾ। ਆਪਣੇ ਮਨ ਦੇ ਕਰਮਾਂ ਉੱਤੇ ਜਿਸਨੇ ਪਹਿਰਾ ਲਗਾ ਲਿਆ, ਉਸ ਨੂੰ ਸਰੀਰ ਦੇ ਕਰਮਾਂ ਉੱਤੇ ਪਹਿਰਾ ਲਾਉਣ ਦੀ ਲੋੜ ਨਹੀਂ, ਵਾਣੀ ਦੇ ਕਰਮਾਂ ਉੱਤੇ ਪਹਿਰਾ ਲਾਉਣ ਦੀ ਲੋੜ ਨਹੀਂ। ਇਸ ਦਾ ਮਤਲਬ ਇਹ ਵੀ ਨਹੀਂ ਕਿ ਸਰੀਰ ਨਾਲ ਜੋ ਚਾਹੋ ਸੋ ਕਰੋ, ਵਾਣੀ ਨਾਲ ਜੋ ਚਾਹੋ ਸੋ ਬੋਲੋ। ਮਨ 'ਤੇ ਪਹਿਰਾ ਲਗਾ ਲਿਆ ਤਾਂ ਆਪਣੇ ਆਪ ਸਰੀਰ ਨਾਲ ਕੋਈ ਇਹੋ ਜਿਹਾ ਕੰਮ ਨਹੀਂ ਹੋਏਗਾ ਜੋ ਆਪਣੇ ਲਈ ਵੀ ਨੁਕਸਾਨਦੇਹ ਹੋਏ ਅਤੇ ਹੋਰਨਾਂ ਲਈ ਵੀ ਨੁਕਸਾਨਦੇਹ ਹੋਏ। ਮਨ 'ਤੇ ਪਹਿਰਾ ਲਾ ਲਿਆ ਤਾਂ ਵਾਣੀ ਤੋਂ ਇਹੋ ਜਿਹਾ ਕੋਈ ਕੰਮ ਨਹੀਂ ਹੋਏਗਾ ਜਿਹੜਾ ਆਪਣੇ ਲਈ ਨੁਕਸਾਨਦੇਹ ਹੋਏ ਅਤੇ ਹੋਰਨਾਂ ਲਈ ਵੀ ਨੁਕਸਾਨਦੇਹ ਹੋਏ, ਹੋਏਗਾ ਹੀ ਨਹੀਂ। ਅਸੀਂ ਜੜ੍ਹਾਂ ਨੂੰ ਸੁਧਾਰ ਲਿਆ ਨਾ, ਜਿਸ ਵਿਅਕਤੀ ਨੇ ਆਪਣੀ ਜੜ੍ਹਾਂ ਨੂੰ ਸੁਧਾਰ ਲਿਆ, ਉਸ ਦਾ ਸਾਰਾ ਪੇੜ ਠੀਕ ਹੋ ਗਿਆ, ਸਵਸਥ ਹੋ ਗਿਆ। ਜਿਸ ਦੀਆਂ ਜੜ੍ਹਾਂ ਅਜੇ ਰੋਗੀ ਹਨ, ਉਸ ਦਾ ਪੇੜ ਰੋਗੀ ਹੀ ਰਹੇਗਾ, ਕਿਵੇਂ ਨਿਰੋਗਾ ਹੋਏਗਾ। ਇਸ ਲਈ ਜੜ੍ਹਾਂ ਨੂੰ ਸੁਧਾਰਨ ਲਈ ਸਾਡੇ ਮਨ ਦੀਆਂ ਜੜ੍ਹਾਂ ਸੰਵੇਦਨਾ ਨਾਲ ਜੁੜੀਆਂ ਹੋਈਆਂ ਹਨ। ਰਾਤ ਦਿਨ ਜਿਸ ਨੂੰ ਅਸੀਂ ਅੰਤਰਮਨ ਕਹਿੰਦੇ ਹਾਂ, ਉਹ ਰਾਤ ਦਿਨ ਸਰੀਰ ਦੀਆਂ ਸੰਵੇਦਨਾ ਨਾਲ ਜੁੜਿਆ ਹੈ। ਉਸ ਨੂੰ ਚੰਗਾ ਲੱਗਦਾ ਹੈ ਤਾਂ ਰਾਗ ਪੈਦਾ ਕਰਦਾ ਹੈ, ਆਸਕਤੀ ਪੈਦਾ ਕਰਦਾ ਹੈ। ਬੁਰਾ ਲੱਗਦਾ ਹੈ ਤਾਂ ਦੁਸ਼ ਪੈਦਾ ਕਰਦਾ ਹੈ। ਇੰਝ ਰਾਗ ਰੰਜਿਤ ਰਹਿਣਾ, ਦੁਸ਼ ਦੂਸ਼ਿਤ ਰਹਿਣਾ, ਰਾਗ ਰੰਜਿਤ ਰਹਿਣਾ, ਇਹ ਉਸ ਦਾ ਸੁਭਾਅ ਬਣ ਗਿਆ ਹੈ। ਸਾਨੂੰ ਇਹ ਸੁਭਾਅ ਤੋੜਨਾ ਹੈ, ਇਸ ਲਈ ਸਾਰਾ ਕੰਮ ਕਰ ਰਹੇ ਹਾਂ। ਮਨ ਉੱਤੇ ਕਿਸ ਤਰ੍ਹਾਂ ਪੈਰਾ ਲਾਈਏ, ਮਨ ਦੇ ਕਰਮਾਂ ਉੱਤੇ ਕਿਸ ਤਰ੍ਹਾਂ ਪੈਰਾ ਲਗਾਈਏ, ਇਹੀ ਨਹੀਂ ਜਾਣਦੇ ਕਿ ਮਨ ਕੀ ਹੈ, ਕਿਸ ਚਿੜੀ ਦਾ ਨਾਂ ਹੈ। ਕਿਤਾਬਾਂ ਪੜ੍ਹੀਆਂ ਹੋਣਗੀਆਂ, ਪ੍ਰਵਚਨ ਸੁਣੇ ਹੋਣਗੇ, ਆਪਣੇ ਅਨੁਭਵ ਨਾਲ ਕਿੱਥੇ ਜਾਣਿਆ। ਇਹ ਸਾਧਨਾ ਇਹੀ ਕੰਮ ਕਰਵਾਏਗੀ। ਜਦੋਂ ਸਾਹ ਨੂੰ ਵੇਖਣਾ ਸ਼ੁਰੂ ਕੀਤਾ ਤਾਂ ਉੱਪਰ ਉੱਪਰ ਤੋਂ ਤਾਂ ਇੰਝ ਲੱਗਿਆ ਕਿ ਇਹ ਸਾਹ ਦਾ ਆਉਣਾ ਜਾਣਾ ਸਰੀਰ ਦੀ ਇੱਕ ਪ੍ਰਕਿਰਿਆ ਹੈ, ਲੇਕਿਨ ਸਾਹ ਦੇ ਸਹਾਰੇ ਸਹਾਰੇ ਮਨ ਦਾ ਸਾਰਾ ਪ੍ਰਪੰਚ ਸਮਝ ਵਿੱਚ ਆਉਣ ਲੱਗਾ, ਹੋਰ ਆਉਣ ਲੱਗੇਗਾ ਅੱਗੇ ਜਾ ਕੇ। ਇਸੇ ਤਰ੍ਹਾਂ ਹੀ ਸਰੀਰ 'ਤੇ ਗਰਮੀ ਹੈ, ਸਰਦੀ ਹੈ, ਧੜਕਣ ਹੈ ਵਗੈਰਾ, ਉੱਪਰ ਉੱਪਰ ਤਾਂ ਇੰਝ ਲੱਗੇਗਾ ਕਿ ਇਹ ਤਾਂ ਸਰੀਰ ਦਾ ਪ੍ਰਪੰਚ ਹੈ, ਇਸ ਦਾ ਮਨ ਨਾਲ ਕੀ ਸੰਬੰਧ। ਅੱਗੇ ਵਧੋਗੇ ਤਾਂ ਖੂਬ ਸਮਝ ਆਏਗਾ ਕਿ ਇਸ ਦਾ ਮਨ ਨਾਲ ਬਹੁਤ ਗਹਿਰਾ ਸੰਬੰਧ ਹੈ ਅਤੇ ਮਨ ਦੇ ਵਿਕਾਰ ਨਾਲ ਤਾਂ ਬਹੁਤ ਗਹਿਰਾ ਸੰਬੰਧ ਹੈ। ਇੰਝ ਖੂਬ ਸਮਝ ਵਿੱਚ ਆਉਣ ਲੱਗੇਗਾ। ਜਿਹੜਾ ਵਿਅਕਤੀ ਸਮਿਅਕ ਸੰਬੁੱਧ ਹੁੰਦਾ ਹੈ, ਇਹ ਸੱਚਾਈ ਨੂੰ ਜਾਣ ਲੈਂਦਾ ਹੈ, ਇਹ ਸਰੀਰ ਅਤੇ ਇਹ ਚਿੱਤ, ਅਰੇ ਬਾਹਰਲੇ ਆਲੰਬਨਾ ਨੂੰ ਛੱਡੋ ਭਾਈ, ਬਾਹਰ ਦੇ ਆਲੰਬਨਾ ਕਾਰਨ ਅੰਦਰ ਕੀ ਹੋਣ ਲੱਗਾ, ਉਹ ਕੰਮ ਦੀ ਗੱਲ, ਸੁਧਾਰਨਾ ਇਸ ਨੂੰ ਹੈ। ਤਾਂ ਸਰੀਰ ਅਤੇ ਚਿੱਤ ਦਾ ਪ੍ਰਪੰਚ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ, ਉਸ ਨੂੰ ਵੇਖਦੇ ਇਹ ਜਿਹੜਾ ਭੌਤਿਕ ਸਰੀਰ ਹੈ, ਉਸ ਦਾ ਵਿਭਾਜਨ ਵਿਘਟਨ ਵਿਸ਼ਲੇਸ਼ਣ ਕਰਦੇ ਉਸ ਅਵਸਥਾ 'ਤੇ ਪਹੁੰਚ ਜਾਏਗਾ ਜਿੱਥੇ ਵੇਖਦਾ ਹੈ ਕਿ ਨੰਨੇ ਤੋਂ ਨੰਨਾ ਪਰਮਾਣੂ ਕਣ ਪੈਦਾ ਹੁੰਦਾ ਹੈ, ਨਸ਼ਟ ਹੁੰਦਾ ਹੈ, ਪੈਦਾ ਹੁੰਦਾ ਹੈ, ਨਸ਼ਟ ਹੁੰਦਾ ਹੈ। ਇਸੇ ਤਰ੍ਹਾਂ ਹੀ ਚਿੱਤ ਦਾ, ਚਿੱਤ ਵਰਤੀਆਂ ਦਾ ਵਿਘਟਨ ਵਿਸ਼ਲੇਸ਼ਣ ਕਰਦੇ ਉਸ ਅਵਸਥਾ ਉੱਤੇ ਪਹੁੰਚ ਜਾਏਗਾ ਜਿੱਥੇ ਵੇਖਦਾ ਹੈ ਕਿ ਕੋਈ 121 ਤਰ੍ਹਾਂ ਦੇ ਚਿੱਤ ਹਨ, 52 ਤਰ੍ਹਾਂ ਦੀਆਂ ਚਿੱਤ ਵਰਤੀਆਂ ਹਨ। ਇਸ ਕਿਸ਼ਨ ਇਹ ਚਿੱਤ ਜਾਗਿਆ ਕਿਹੜੀ ਚਿੱਤ ਵਰਤੀ ਨਾਲ ਜਾਗਿਆ, ਇਹ ਚਿੱਤ ਜਾਗਿਆ ਇਹ ਕਿਹੜੀ ਚਿੱਤ ਵਰਤੀ ਨਾਲ ਜਾਗਿਆ, ਇੰਝ ਟੁਕੜੇ ਕਰ ਕਰਕੇ ਵੇਖ ਲਏਗਾ ਜਿਵੇਂ ਸਾਰੇ ਪਰਮਾਣੂਆਂ ਦੇ ਟੁਕੜੇ ਕਰ ਕਰਕੇ ਵੇਖਣ ਲੱਗ ਪਿਆ। ਬਹੁਤ ਉੱਚੀ ਅਵਸਥਾ ਹੈ, ਉੱਥੇ ਪਹੁੰਚਣ ਨੂੰ ਬਹੁਤ ਸਮਾਂ ਲੱਗੇਗਾ। ਅੱਜ ਉਸ ਬਾਰੇ ਗੱਲ ਨਾ ਕਰੀਏ, ਉਸ ਦੇ ਨਾਂ ਵੀ ਨਹੀਂ ਗਿਣਨੇ ਚਾਹੀਦੇ, 121 ਕਿਹੜੇ ਹਨ, 52 ਕਿਹੜੇ ਹਨ। ਉਸ ਤੋਂ ਕੀ ਮਿਲੇਗਾ? ਕੋਈ ਸਕੂਲ ਜਾਂ ਕਾਲਜ ਦਾ ਇਮਤਿਹਾਨ ਥੋੜ੍ਹੀ ਦੇਣਾ ਹੈ ਕਿ ਉਸ ਨੂੰ ਯਾਦ ਕਰ ਲਈਏ, ਜਵਾਬ ਦੇ ਦਿਆਂਗੇ। ਨਹੀਂ, ਅਸੀਂ ਤਾਂ ਅਨੁਭਵ ਕਰਨਾ ਹੈ। ਅਨੁਭਵ ਕਰਨ ਲਈ ਪਹਿਲਾਂ ਮਾਨਸ ਦੇ ਚਾਰ ਮੋਟੇ ਮੋਟੇ ਖੰਡ, ਸਾਡੀ ਚੇਤਨਾ ਦੇ ਚਾਰ ਮੋਟੇ ਮੋਟੇ ਖੰਡ ਜਿਹੜੇ ਸਾਡੀ ਅਨੁਭੂਤੀ ਉੱਤੇ ਉਤਰਨੇ ਸ਼ੁਰੂ ਹੋ ਜਾਣਗੇ, ਉਹਨਾਂ ਨੂੰ ਸਮਝ ਲਈਏ ਅਤੇ ਅਨੁਭੂਤੀ ਉੱਤੇ ਉਤਾਰ ਲਈਏ। ਕਿਹੜੇ ਮੋਟੇ ਮੋਟੇ ਖੰਡ ਹਨ ਮਾਨਸ ਦੇ? ਇੱਕ ਮੋਟਾ ਖੰਡ ਜਿਸ ਨੂੰ ਉਹਨਾਂ ਦਿਨਾਂ ਦੀ ਭਾਸ਼ਾ ਵਿੱਚ ਵਿਗਿਆਨ ਕਹਿੰਦੇ ਸਨ, ਅੱਜ ਤਾਂ ਵਿਗਿਆਨ ਸਾਇੰਸ ਨੂੰ ਕਹਿੰਦੇ ਨੇ, ਪਰ ਉਹਨਾਂ ਦਿਨਾਂ ਦੀ ਭਾਸ਼ਾ ਵਿੱਚ ਵਿਗਿਆਨ ਮੈਨੇ ਕੌਂਸ਼ੀਅਸਨੈਸ, ਮਾਨੇ ਮਾਨਸ ਦਾ ਉਹ ਹਿੱਸਾ ਜਿਹੜਾ ਜਾਣਨ ਦਾ ਕੰਮ ਕਰਦਾ ਹੈ। ਇਹ ਸਾਡੀਆਂ ਪੰਜ ਇੰਦਰੀਆਂ ਹਨ, ਅੱਖ, ਕੰਨ, ਨੱਕ, ਜੀਭ ਅਤੇ ਚਮੜੀ। ਪੰਜੇ ਨਿਰਜੀਵ ਹਨ, ਕੁਝ ਕੰਮ ਨਹੀਂ ਕਰ ਸਕਦੀਆਂ ਜਦੋਂ ਤੱਕ ਇਹ ਵਿਗਿਆਨ ਨਾਲ ਨਾ ਜੁੜ ਜਾਏ। ਅੱਖਾਂ ਦਾ ਵਿਗਿਆਨ ਅੱਖਾਂ ਨਾਲ ਜੁੜੇਗਾ ਤਾਂ ਕੁਝ ਦਿਖਾਈ ਦੇਵੇਗਾ, ਕੰਨ ਦਾ ਵਿਗਿਆਨ ਕੰਨ ਨਾਲ ਲੱਗੇਗਾ ਤਾਂ ਕੁਝ ਸੁਣੇਗਾ, ਨੱਕ ਦਾ ਵਿਗਿਆਨ ਨੱਕ ਨਾਲ ਜੁੜੇਗਾ ਤਾਂ ਕੁਝ ਸੂੰਘ ਸਕੇਗਾ, ਜੀਭ ਦਾ ਵਿਗਿਆਨ ਜੀਭ ਨਾਲ ਜੁੜੇਗਾ ਤਾਂ ਕੁਝ ਚੱਖੇਗਾ, ਚਮੜੇ ਦਾ ਵਿਗਿਆਨ ਚਮੜੇ ਨਾਲ ਜੁੜੇਗਾ ਤਾਂ ਹੀ ਕਿਸੇ ਤਰ੍ਹਾਂ ਦਾ ਸਪਰਸ਼ ਮਹਿਸੂਸ ਹੋਏਗਾ। ਤਾਂ ਇਹ ਵਿਗਿਆਨ ਜਾਣਨ ਦਾ ਕੰਮ ਕਰਦਾ ਹੈ। ਮੰਨ ਲਓ ਕੰਨ ਵਿੱਚ ਕੋਈ ਆਵਾਜ਼ ਆਈ ਤਾਂ ਇਹ ਇੰਨਾ ਹੀ ਜਾਣੇਗਾ, ਕੰਨ ਉੱਤੇ ਕੁਝ ਖਟਪਟ ਹੋਈ, ਕੋਈ ਆਵਾਜ਼ ਆਈ। ਇੰਨੇ ਵਿੱਚ ਮਨ ਦਾ ਦੂਜਾ ਖੰਡ, ਦੂਜਾ ਹਿੱਸਾ ਆਪਣਾ ਸਿਰ ਚੁੱਕੇਗਾ। ਉਹਨਾਂ ਦਿਨਾਂ ਦੀ ਭਾਸ਼ਾ ਵਿੱਚ ਉਸਨੂੰ ਸੰਗਿਆ ਕਿਹਾ, ਇੰਟਲੈਕਟ ਜਾਂ ਬੁੱਧੀ ਵੀ ਕਹਿ ਸਕਦੇ ਹਾਂ। ਇਸ ਦਾ ਕੰਮ ਹੈ ਪਹਿਚਾਣਨਾ। ਹੁਣ ਤੱਕ ਦੇ ਜਿੰਨੇ ਅਨੁਭਵ ਹਨ, ਹੁਣ ਤੱਕ ਦੀ ਜਿੰਨੀ ਉਹਦੇ ਕੋਲ ਯਾਦਾਸ਼ਤ ਹੈ, ਉਸ ਦੀ ਬਿਨਾਂ 'ਤੇ ਪਛਾਣਦਾ ਹੈ ਕਿ ਇਹ ਜਿਹੜਾ ਸ਼ਬਦ ਆਇਆ ਕਿਹੋ ਜਿਹਾ ਸ਼ਬਦ ਹੈ, ਗਾਲੀ ਦਾ ਹੈ ਜਾਂ ਪ੍ਰਸ਼ੰਸਾ ਦਾ ਹੈ। ਇਸ ਤਰ੍ਹਾਂ ਉਸ ਨੂੰ ਪਛਾਣਦਾ ਹੈ ਅਤੇ ਫਿਰ ਪਛਾਣ ਕੇ ਹੀ ਨਹੀਂ ਰਹਿ ਜਾਂਦਾ, ਮੁਲਿਆਂਕਣ ਕਰਦਾ ਹੈ। ਗਾਲ ਦਾ ਹੈ ਤਾਂ ਬਹੁਤ ਬੁਰਾ, ਪ੍ਰਸ਼ੰਸਾ ਦਾ ਹੈ ਤਾਂ ਬਹੁਤ ਚੰਗਾ। ਇਸੇ ਤਰ੍ਹਾਂ ਰੂਪ ਆਇਆ ਤਾਂ ਚੰਗਾ ਹੈ ਬੁਰਾ ਹੈ, ਗੰਧ ਆਈ ਚੰਗੀ ਹੈ ਬੁਰੀ ਹੈ, ਰਸ ਆਇਆ ਚੰਗਾ ਹੈ ਬੁਰਾ ਹੈ, ਸਪਰਸ਼ ਹੋਇਆ ਚੰਗਾ ਹੈ ਬੁਰਾ ਹੈ। ਇੱਕ ਹੋਰ ਇੰਦਰੀ ਹੈ, ਮਨ ਦੀ ਵੀ ਆਪਣੀ ਇੱਕ ਇੰਦਰੀ ਹੈ ਜਿਸ ਵਿੱਚ ਚਿੰਤਨ ਚੱਲਦਾ ਰਹਿੰਦਾ ਹੈ। ਚਿੰਤਨ ਆਇਆ ਉਹ ਚੰਗਾ ਹੈ ਕਿ ਬੁਰਾ ਹੈ, ਚੰਗਾ ਹੈ ਬੁਰਾ ਹੈ, ਇੰਝ ਮੁਲਿਆਂਕਣ ਕਰਦਾ ਹੈ, ਪਛਾਣਦਾ ਹੈ, ਮੁਲਿਆਂਕਣ ਕਰਦਾ ਹੈ। ਇੰਨੇ ਵਿੱਚ ਮਨ ਦਾ ਤੀਜਾ ਖੰਡ ਆਪਣਾ ਸਿਰ ਚੁੱਕੇਗਾ। ਉਸ ਨੂੰ ਉਹਨਾਂ ਦਿਨਾਂ ਦੀ ਭਾਸ਼ਾ ਵਿੱਚ ਵੇਦਨਾ ਕਹਿੰਦੇ ਸੀ, ਅੱਜ ਕੱਲ੍ਹ ਉਸ ਨੂੰ ਸੰਵੇਦਨਾ ਕਹਿੰਦੇ ਹਨ। ਮੰਨ ਲਓ ਸਰੀਰ ਦੇ ਸਤਰ 'ਤੇ ਕੋਈ ਘਟਨਾ ਘਟੀ, ਸ਼ਬਦ ਆਇਆ, ਕੰਨਾਂ ਉੱਤੇ ਲੱਗਿਆ ਤਾਂ ਉਸੇ ਵੇਲੇ ਵੇਦਨਾ ਜਾਗੇਗੀ। ਸਾਰੇ ਸਰੀਰ ਵਿੱਚ ਪ੍ਰਕੰਪਨ ਜਿਹਾ ਹੋਇਆ, ਜਿਵੇਂ ਕਾਂਸੇ ਦੇ ਭਾਂਡੇ ਨੂੰ ਛੇੜ ਦਿੱਤਾ ਤਾਂ ਸਾਰਾ ਬਰਤਨ ਚਣਚਣਾਉਣ ਲੱਗ ਪਿਆ। ਇਸੇ ਤਰ੍ਹਾਂ ਉਸ ਵੇਲੇ ਸਾਰਾ ਸਰੀਰ ਚਣਚਣਾਉਣ ਲੱਗ ਪਿਆ, ਪਰ ਜਿਵੇਂ ਹੀ ਸੰਗਿਆ ਨੇ ਕਹਿ ਦਿੱਤਾ ਕਿ ਇਹ ਸ਼ਬਦ ਤਾਂ ਗਾਲੀ ਦਾ ਹੈ, ਬਹੁਤ ਬੁਰਾ ਹੈ, ਤਾਂ ਉਸੇ ਵੇਲੇ ਇਹ ਜਿਹੜੀ ਸੰਵੇਦਨਾ ਸਰੀਰ ਉੱਤੇ ਜਾਗੀ ਸੀ ਬਦਲ ਜਾਏਗੀ, ਬੜੀ ਦੁਖਦ ਹੋ ਜਾਏਗੀ। ਇਹ ਅਵਸਥਾ ਅੱਗੇ ਜਾ ਕੇ ਜ਼ਰਾ ਦੇਰ ਨਾਲ ਆਏਗੀ, ਪਰ ਆਏਗੀ ਜ਼ਰੂਰ। ਕਿਸੇ ਨੇ ਗਾਲ ਕੱਢੀ, ਲੱਗੇਗਾ ਇੰਝ ਕਿ ਗਾਲ ਨਾਲ ਮੇਰੇ ਮਨ ਨੂੰ ਬੜਾ ਦੁੱਖ ਹੋਇਆ। ਇਹ ਸਹੀ ਹੈ, ਪਰ ਤੇਰੇ ਮਨ ਨੂੰ ਦੁੱਖ ਤਦ ਹੋਇਆ ਜਦੋਂ ਸਰੀਰ ਵਿੱਚ ਇੱਕ ਦੁਖਦ ਸੰਵੇਦਨਾ ਜਾਗੀ। ਤੂੰ ਇਸ ਸਰੀਰ ਦੀ ਦੁਖਦ ਸੰਵੇਦਨਾ ਨੂੰ ਜਾਣਦਾ ਹੀ ਨਹੀਂ ਅਤੇ ਕਹਿੰਦਾ ਹੈ ਕਿ ਮੇਰੇ ਮਨ ਨੂੰ ਬੜਾ ਦੁੱਖ ਹੋਇਆ, ਮੇਰੇ ਮਨ ਨੂੰ ਦੁੱਖ ਹੋਇਆ, ਇਸ ਲਈ ਦੁਸ਼ ਕਰਦਾ ਹਾਂ। ਕਿੱਥੇ ਸੁਧਾਰੇਗਾ ਆਪਣੇ ਆਪ ਨੂੰ? ਉੱਪਰ ਉੱਪਰ ਤੋਂ ਸੁਧਾਰ ਕੇ ਰਹਿ ਜਾਏਗਾ ਨਾ, ਜਿਹੜਾ ਤਾਂ ਕਿਵੇਂ ਸੁਧਾਰੇਗਾ? ਸਰੀਰ ਵਿੱਚ ਅਨੁਭੂਤੀ ਹੋਈ, ਦੁਖਦ ਹੋਈ ਤਾਂ ਇਹ ਵੇਦਨਾ ਨੇ ਕੰਮ ਕੀਤਾ, ਦੁਖਦ ਹੋਈ। ਪ੍ਰਸ਼ੰਸਾ ਹੋਈ ਤਾਂ ਸਰੀਰ 'ਚ ਅਨੁਭੂਤੀ ਹੋਈ, ਬੜੀ ਸੁਖਦ ਹੋਈ। ਇਹ ਜਿਹੜੀਆਂ ਤਰੰਗਾਂ ਸੁਖਦ ਚੱਲੀਆਂ ਜਾਂ ਦੁਖਦ ਚੱਲੀਆਂ, ਇਹ ਉਸ ਤੀਜੇ ਹਿੱਸੇ ਦਾ ਕੰਮ, ਵੇਦਨਾ ਦਾ। ਇੰਨੇ ਵਿੱਚ ਮਨ ਦਾ ਚੌਥਾ ਖੰਡ ਆਪਣਾ ਕੰਮ ਸ਼ੁਰੂ ਕਰਦਾ ਹੈ। ਉਸ ਨੂੰ ਭਾਰਤ ਦੀ ਪੁਰਾਣੀ ਭਾਸ਼ਾ ਵਿੱਚ ਕਿਹਾ ਸੰਸਕਾਰ। ਸੰਸਕਾਰ, ਉਸ ਦਾ ਕੰਮ ਪ੍ਰਤੀਕ੍ਰਿਆ ਕਰਨਾ। ਸ਼ਬਦ ਆਇਆ, ਜਾਣਨ ਵਾਲੇ ਨੇ ਜਾਣ ਲਿਆ ਸ਼ਬਦ ਆਇਆ, ਪਹਿਚਾਣਨ ਵਾਲੇ ਨੇ ਪਹਿਚਾਣ ਲਿਆ ਗਾਲੀ ਦਾ ਸ਼ਬਦ ਹੈ, ਅਤੇ ਸੰਵੇਦਨਾ ਹੋਣ ਵਾਲੇ ਤੋਂ ਸੰਵੇਦਨਸ਼ੀਲ ਹੋਇਆ, ਇਹ ਬਹੁਤ ਅਪ੍ਰਿਯ ਹੈ, ਦੁਖਦ ਹੈ। ਇੰਨੇ ਚੌਥਾ ਖੰਡ ਕਹਿੰਦਾ ਹੈ ਕਿ ਨਹੀਂ ਚਾਹੀਦਾ, ਇਹ ਨਹੀਂ ਚਾਹੀਦਾ, ਦੁਖਦ ਲੱਗਿਆ ਨਾ, ਨਹੀਂ ਚਾਹੀਦਾ, ਨਹੀਂ ਚਾਹੀਦਾ ਤਾਂ ਦੁਸ਼ ਪੈਦਾ ਕਰਦਾ ਹੈ। ਉੱਪਰ ਉੱਪਰ ਤੋਂ ਇੰਝ ਲੱਗੇਗਾ, ਦੁਸ਼ ਕਿਸ ਦੇ ਵੱਲ ਪੈਦਾ ਕਰਦਾ ਹੈ? ਗਾਲ ਦੇ ਵੱਲ ਕਰਦਾ ਹੈ, ਗਾਲ ਨਹੀਂ ਚੰਗੀ ਲੱਗੀ। ਇਹ ਤਾਂ ਵਿਪਸ਼ਨਾ ਨਹੀਂ ਕਰਨ ਵਾਲੇ ਦੀ ਗੱਲ। ਗਹਿਰਾਈਆਂ ਤੱਕ ਵਿਪਸ਼ਨਾ ਕਰਨ ਲੱਗ ਜਾਏਗਾ ਤਾਂ ਇਹ ਦਸਾਂ ਦਿਨਾਂ 'ਚ ਉਸ ਅਵਸਥਾ ਤੱਕ ਪਹੁੰਚ ਜਾਏ। ਚੰਗੀ ਗੱਲ ਹੈ, ਸਮਾਂ ਲੱਗਦਾ ਹੈ। ਗਹਿਰਾਈਆਂ ਤੱਕ ਜਾਏਗਾ ਤਾਂ ਸਾਹ ਪਤਾ ਲੱਗੇਗਾ ਕਿ ਮੈਂ ਜਿਹੜਾ ਦੁਸ਼ ਪੈਦਾ ਕੀਤਾ ਉਹ ਦੁਖਦ ਸੰਵੇਦਨਾ ਦੇ ਵੱਲ ਕੀਤਾ, ਗਾਲ ਦੇ ਵੱਲ ਨਹੀਂ। ਗਾਲ ਸੁਣਨ ਤੋਂ ਬਾਅਦ ਸਰੀਰ ਵਿੱਚ ਦੁਖਦ ਸੰਵੇਦਨਾ ਜਾਗੀ ਤਾਂ ਮਨ 'ਚ ਦੁਸ਼ ਜਾ ਗਿਆ, ਨਹੀਂ ਚਾਹੀਦੀ, ਨਹੀਂ ਚਾਹੀਦੀ, ਨਹੀਂ ਚਾਹੀਦੀ, ਨਹੀਂ ਚਾਹੀਦੀ। ਇਸੇ ਤਰ੍ਹਾਂ ਪ੍ਰਸ਼ੰਸਾ ਹੋਈ ਅਤੇ ਉਸ ਦੀ ਵਜ੍ਹਾ ਨਾਲ ਜੋ ਉਸਦਾ ਮੁਲਿਆਂਕਣ ਹੋਇਆ ਬਹੁਤ ਚੰਗੀ ਹੈ, ਅਤੇ ਇੱਕ ਸੁਖਦ ਸੰਵੇਦਨਾ ਹੋਈ ਤਾਂ ਰਾਗ ਜਾ ਗਿਆ, ਚਾਹੀਦੀ ਹੈ, ਚਾਹੀਦੀ ਹੈ, ਚਾਹੀਦੀ ਕਰਨ ਲੱਗਿਆ ਮਨ। ਇਹਨਾਂ ਸੰਵੇਦਨਾ ਨੂੰ ਜਾਣੇ ਬਿਨਾਂ ਅਸੀਂ ਕਿਵੇਂ ਜਾਣਾਂਗੇ ਕਿ ਅਸੀਂ ਕਰਮ ਸੰਸਕਾਰ ਕਿੱਥੇ ਬਣਾਇਆ? ਸਾਡਾ ਹਰ ਕਰਮ ਸੰਸਕਾਰ ਸੰਵੇਦਨਾਵਾਂ ਦੇ ਆਧਾਰ 'ਤੇ ਬਣਦਾ ਹੈ। ਇਸ ਲਈ ਇਹ ਸਾਧਨਾ ਕਰ ਰਹੇ ਹਾਂ ਕਿ ਅਸੀਂ ਆਪਣੇ ਸਰੀਰ ਦੀਆਂ ਸੰਵੇਦਨਾਵਾਂ ਨੂੰ ਬਰਾਬਰ ਜਾਣਦੇ ਰਹੀਏ ਅਤੇ ਅਸੀਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਕਰ ਰਹੇ ਹਾਂ, ਕਿਹੋ ਜਿਹਾ ਕਰਮ ਸੰਸਕਾਰ ਬਣਾ ਰਹੇ ਹਾਂ। ਰਾਗ ਦਾ ਬਣਾ ਰਹੇ ਹਾਂ, ਦੁਸ਼ ਦਾ ਬਣਾ ਰਹੇ ਹਾਂ, ਉਸ ਦੇ ਵੱਲ ਸਜਗ ਰਹੀਏ। ਸਜਗ ਰਹਾਂਗੇ ਤਾਂ ਸਾਡਾ ਸੁਭਾਅ ਪਲਟਣਾ ਸ਼ੁਰੂ ਹੋ ਜਾਏਗਾ। ਅਸੀਂ ਜਾਣਾਂਗੇ ਹੀ ਨਹੀਂ ਕਿੱਥੇ ਬਣਾਇਆ, ਸੱਪ ਨੇ ਕਦੋਂ ਬਾਮੀ 'ਚੋਂ ਮੂੰਹ ਬਾਹਰ ਕੱਢਿਆ ਸਾਨੂੰ ਪਤਾ ਹੀ ਨਹੀਂ। ਬਾਹਰ ਨਿਕਲ ਆਇਆ, ਫਣ ਚੁੱਕ ਲਿੱਤਾ ਤਾਂ ਅਸੀਂ ਵੇਖਦੇ ਹਾਂ ਕਿ ਸੱਪ ਹੈ ਤਾਂ ਖਤਰਨਾਕ ਹੋ ਗਿਆ। ਤਾਂ ਕਿੱਥੇ ਰਾਗ ਜਾ ਗਿਆ? ਉੱਥੇ ਸਾਨੂੰ ਹੋਸ਼ ਹੀ ਨਹੀਂ, ਉਹ ਸਾਡੇ ਸਿਰ 'ਤੇ ਸਵਾਰ ਹੋ ਗਿਆ ਤਾਂ ਅਸੀਂ ਸਮਝਦੇ ਹਾਂ ਕਿ ਵੇਖ ਰਾਗ ਜਾ ਗਿਆ। ਦੁਸ਼ ਕਿੱਥੇ ਜਾ ਗਿਆ ਪਤਾ ਹੀ ਨਹੀਂ, ਸਿਰ 'ਤੇ ਚੜ੍ਹ ਗਿਆ ਤਾਂ ਹੋਸ਼ ਆਇਆ ਕਿ ਵੇਖ ਦੁਸ਼ ਜਾ ਗਿਆ। ਇੰਝ ਅਸੀਂ ਆਪਣਾ ਸੁਧਾਰ ਨਹੀਂ ਕਰ ਸਕਦੇ, ਜੜ੍ਹਾਂ ਤੱਕ ਨਹੀਂ ਕਰ ਸਕਦੇ। ਇਸ ਲਈ ਇਹ ਜਿਹੜਾ ਸੰਸਕਾਰ ਹੈ ਇਹੀ ਕਰਮ ਹੈ, ਇਹੀ ਕਰਮ ਦਾ ਬੀਜ ਹੈ। ਜਿਹੜਾ ਵਿਗਿਆਨ ਹੈ, ਜਾਣਨ ਦਾ ਕੰਮ ਕਰਦਾ ਹੈ, ਉਹ ਕੋਈ ਕਰਮ ਦਾ ਬੀਜ ਨਹੀਂ ਹੈ, ਉਸ ਦਾ ਕੋਈ ਫਲ ਨਹੀਂ ਆਉਂਦਾ। ਇਹ ਜਿਹੜੀ ਸੰਗਿਆ ਹੈ ਪਹਿਚਾਨਣ ਦਾ ਕੰਮ ਕਰਦੀ ਹੈ, ਮੁਲਿਆਂਕਣ ਕਰਨ ਦਾ ਕੰਮ ਕਰਦੀ ਹੈ। ਇਹ ਕੋਈ ਬੀਜ ਨਹੀਂ ਹੈ, ਇਸ ਦਾ ਕੋਈ ਫਲ ਨਹੀਂ ਆਉਂਦਾ। ਇਹ ਜਿਹੜੀ ਵੇਦਨਾ ਹੈ, ਅਨੁਭੂਤੀ ਹੈ, ਦੁਖਦ ਜਾਂ ਸੁਖਦ, ਇਹ ਕੋਈ ਬੀਜ ਨਹੀਂ ਹੈ, ਇਸ ਦਾ ਕੋਈ ਫਲ ਨਹੀਂ ਆਉਂਦਾ। ਇਹ ਜਿਹੜਾ ਸੰਸਕਾਰ ਹੈ, ਸੰਵੇਦਨਾ ਆਈ, ਸੁਖਦ ਆਈ ਅਤੇ ਅਸੀਂ ਰਾਗ ਦਾ ਸੰਸਕਾਰ ਬਣਾਇਆ, ਦੁਖਦ ਆਈ ਅਸੀਂ ਦੁਸ਼ ਦਾ ਸੰਸਕਾਰ ਬਣਾਇਆ, ਉਹ ਬੀਜ ਹੈ ਅਤੇ ਉਹ ਫਲ ਦੇਵੇਗਾ। ਸਾਡੇ ਮਾਨਸ ਦੇ ਸੁਭਾਅ ਨੂੰ, ਰਾਗ ਵਾਲੇ ਸੁਭਾਅ ਨੂੰ ਮਜ਼ਬੂਤ ਕਰਨ ਵਾਲਾ ਇਹ ਸੰਸਕਾਰ ਹੈ, ਦੁਸ਼ ਵਾਲੇ ਸੁਭਾਅ ਨੂੰ ਮਜ਼ਬੂਤ ਕਰਨ ਵਾਲਾ ਇਹ ਸੰਸਕਾਰ ਹੈ ਅਤੇ ਇਹ ਸੁਭਾਅ ਨੂੰ ਪਲਟਣ ਵਾਲਾ ਕੰਮ ਇੱਥੇ ਪਹੁੰਚ ਕੇ ਹੀ ਹੋ ਸਕਦਾ ਹੈ। ਇਹ ਗੱਲ ਸਮਝਣੀ ਚਾਹੀਦੀ ਹੈ। ਸੰਸਕਾਰ 'ਤੇ ਸੰਸਕਾਰ ਬਣਾਏ ਜਾ ਰਹੇ ਹਾਂ, ਬਣਾਏ ਜਾ ਰਹੇ ਹਾਂ। ਤਿੰਨ ਤਰ੍ਹਾਂ ਦੇ ਸੰਸਕਾਰ ਹੁੰਦੇ ਹਨ। ਇੱਕ ਤਾਂ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਪਾਣੀ ਉੱਤੇ ਲਕੀਰ ਖਿੱਚੀ, ਇੱਕ ਪਾਸੇ ਖਿੱਚਦੇ ਗਏ, ਦੂਜੇ ਪਾਸੇ ਮਿੱਟਦੀ ਚਲੀ ਗਈ। ਸੰਸਕਾਰ ਬਣਿਆ, ਨਾਲੇ ਖਤਮ ਹੋ ਗਿਆ, ਬਣਿਆ ਅਤੇ ਖਤਮ ਹੋ ਗਿਆ, ਉਸ ਦਾ ਕੋਈ ਅਸਰ ਨਹੀਂ ਹੋਇਆ। ਇੱਕ ਕਰਮ ਸੰਸਕਾਰ ਐਸਾ ਹੁੰਦਾ ਹੈ ਜਿਵੇਂ ਰੇਤ ਉੱਤੇ ਲਕੀਰ ਖਿੱਚੀ, ਸਵੇਰੇ ਖਿੱਚੀ, ਸ਼ਾਮ ਤੱਕ ਮਿਟ ਗਈ। ਤੀਜਾ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਿਵੇਂ ਚੱਟਾਨ ਉੱਤੇ, ਚੱਟਾਨ 'ਤੇ ਕਿਸੇ ਛੈਣੀ ਨਾਲ, ਕਿਸੇ ਹਥੌੜੇ ਨਾਲ ਮਾਰ ਕੇ ਲਕੀਰ ਬਣਾਈ, ਖਤਮ ਤਾਂ ਉਹ ਵੀ ਹੋ ਜਾਏਗੀ ਪਰ ਬਹੁਤ ਸਮਾਂ ਲੱਗੇਗਾ ਉਹਨੂੰ। ਤਾਂ ਜਿਹੜਾ ਸੰਸਕਾਰ ਬਹੁਤ ਗਹਿਰਾ ਹੈ, ਐਸਾ ਕਰਮ ਸੰਸਕਾਰ ਜੋ ਇੰਨਾ ਗਹਿਰਾ ਹੈ ਪੱਥਰ ਦੀ ਲਕੀਰ ਵਾਂਗਣ, ਉਹ ਸਾਨੂੰ ਨਵਾਂ ਭਾਵ ਦੇਣ ਵਾਲਾ, ਨਵਾਂ ਜਨਮ ਦੇਣ ਵਾਲਾ, ਇੰਨਾ ਗਹਿਰਾ ਹੈ। ਇੰਨੇ ਗਹਿਰੇ ਸੰਸਕਾਰ ਵੀ ਨਾ ਜਾਣੇ ਕਿੰਨੇ ਬਣਾਉਂਦੇ ਰਹਿੰਦੇ ਹਾਂ, ਦਿਨ ਭਰ 'ਚ ਸੰਸਕਾਰ ਹੀ ਸੰਸਕਾਰ ਬਣਾਏ। ਰਾਤ ਨੂੰ ਸੋਚਣ ਬੈਠੇ ਕਿ ਅੱਜ ਦਿਨ 'ਚ ਕਿੰਨੇ ਕਰਮ ਸੰਸਕਾਰ ਬਣਾਏ ਤਾਂ ਮੁਸ਼ਕਿਲ ਨਾਲ ਇੱਕ ਜਾਂ ਦੋ ਯਾਦ ਆਉਣਗੇ ਜਿਹੜੇ ਬੜੇ ਗਹਿਰੇ ਸਨ। ਅਰੇ ਇੰਝ ਨਹੀਂ ਕਰਨਾ ਚਾਹੀਦਾ ਸੀ, ਅਸੀਂ ਇੰਝ ਕਹਿ ਦਿੱਤਾ, ਇੰਝ ਨਹੀਂ ਕਹਿਣਾ ਚਾਹੀਦਾ ਸੀ, ਇੰਝ ਨਹੀਂ ਕਰਨਾ ਚਾਹੀਦਾ ਸੀ, ਮੈਨੂੰ ਇਸ ਤਰ੍ਹਾਂ ਦਾ ਭਾਵ ਨਹੀਂ ਲਿਆਉਣਾ ਚਾਹੀਦਾ ਸੀ। ਉਹ ਪੱਥਰ ਦੀ ਲਕੀਰ ਵਾਲਾ ਸਾਹਮਣੇ ਆਇਆ। ਇੱਕ ਮਹੀਨੇ ਦੇ ਬਾਅਦ ਹਿਸਾਬ ਕਰਨ ਬੈਠੇ ਕਿ ਮਹੀਨੇ ਵਿੱਚ ਕਿੰਨੇ ਸੰਸਕਾਰ ਪੱਥਰ ਦੀ ਲਕੀਰ ਵਾਲੇ ਬਣਾਏ, ਫਿਰ ਕੋਈ ਇੱਕਾ ਦੁੱਕਾ ਹੀ ਯਾਦ ਆਏਗਾ ਜਿਸ ਦਾ ਬਹੁਤ ਗਹਿਰਾ ਅਸਰ ਮਨ ਉੱਤੇ ਹੋਇਆ ਹੋਏਗਾ। ਸਾਲ ਬਾਅਦ ਚਿੰਤਨ ਕਰੋਗੇ ਤਾਂ ਵੀ ਇੱਕ ਜਾਂ ਦੋ ਹੀ ਯਾਦ ਆਉਣਗੇ, ਇੰਝ ਹੀ ਅਸੀਂ ਚਾਹੀਏ ਜਾਂ ਨਾ ਚਾਹੀਏ। ਮੌਤ ਵੇਲੇ ਕੋਈ ਸੰਸਕਾਰ ਜਿਹੜਾ ਪੱਥਰ ਦੀ ਲਕੀਰ ਵਾਲਾ ਹੈ ਉਹ ਉੱਭਰ ਕੇ ਸਾਹਮਣੇ ਆਏਗਾ, ਆਏਗਾ ਹੀ, ਕੁਦਰਤ ਦਾ ਨਿਯਮ ਹੈ। ਫਿਰ ਜਿਸ ਤਰ੍ਹਾਂ ਦਾ ਸੰਸਕਾਰ ਉੱਭਰ ਕੇ ਆਇਆ, ਉਸ ਦੀਆਂ ਕਿਸ ਤਰ੍ਹਾਂ ਦੀਆਂ ਤਰੰਗਾਂ ਹਨ, ਨਰਕ ਦੀਆਂ ਤਰੰਗਾਂ ਹਨ ਕਿ ਸਵਰਗ ਦੀਆਂ ਤਰੰਗਾਂ ਹਨ ਕਿ ਬ੍ਰਹਮਲੋਕ ਦੀਆਂ ਤਰੰਗਾਂ ਹਨ, ਬੜੀ ਸੁਖ ਤਰੰਗਾਂ ਹਨ, ਬੜੇ ਦੁੱਖ ਤਰੰਗਾਂ ਹਨ, ਭਾਰੀ ਤਰੰਗਾਂ ਹਨ, ਸਾਰੇ ਦੇ ਸਾਰੇ ਕਰਮ ਸੰਸਕਾਰ ਤਰੰਗਾਂ ਹੀ ਤਰੰਗਾਂ ਹਨ, ਹੋਰ ਕੁਝ ਨਹੀਂ। ਕਿਹੋ ਜਿਹੀ ਤਰੰਗ ਹੈ ਉਹੋ ਜਿਹੀ ਤਰੰਗਾਂ ਵੱਲ ਖਿੱਚਿਆ ਚਲਾ ਜਾਏਗਾ, ਆਪਣੇ ਆਪ ਚੁੰਬਕ ਦੀ ਤਰ੍ਹਾਂ ਖਿੱਚਿਆ ਹੋਇਆ ਚਲਾ ਜਾਏਗਾ। ਪ੍ਰਕਿਰਤੀ ਦੇ ਬੰਧੇ ਬੰਧਾਏ ਨਿਯਮ ਹਨ। ਮੌਤ ਵੇਲੇ ਕਿਹੋ ਜਿਹਾ ਸੰਸਕਾਰ ਜਾਗਿਆ, ਪੱਥਰ ਵਾਲਾ ਜਾਗਿਆ ਕਿ ਕੰਕੜ ਵਾਲਾ ਜਾਗਿਆ, ਤਾਂ ਥੱਲੇ ਵੱਲ ਖਿੱਚਿਆ ਚਲਾ ਜਾਏਗਾ। ਮੌਤ ਵੇਲੇ ਕਿਹੋ ਜਿਹਾ ਜਾਗਿਆ, ਮੱਖਣ ਦੀ ਤਰ੍ਹਾਂ ਹਲਕਾ ਫੁਲਕਾ ਜਾਗ ਗਿਆ ਤਾਂ ਉੱਪਰ ਵੱਲ ਖਿੱਚਿਆ ਹੋਇਆ ਚਲਾ ਜਾਏਗਾ। ਪ੍ਰਕਿਰਤੀ ਦੇ ਬੰਧੇ ਬੰਧਾਏ ਨਿਯਮ ਹਨ। ਸਾਧਨਾ ਇਸ ਲਈ ਕਰਦੇ ਹਾਂ ਕਿ ਮਰਨਾ ਆ ਜਾਏ, ਮਰਨ ਦੀ ਕਲਾ ਆ ਜਾਏ। ਮਰਨਗੇ ਤਾਂ ਸਾਰੇ ਹੀ, ਵਿਪਕਸ਼ੀ ਵੀ ਮਰਨਗੇ। ਹੁਣ ਤੱਕ ਜਿੰਨੀ ਵੀ ਖਬਰਾਂ ਮਿਲੀਆਂ, ਜਿੰਨੇ ਵੀ ਵਿਪਕਸ਼ੀ ਮਰੇ, ਕੋਈ ਇੱਕਾ ਦੁੱਕਾ ਕੇਸ ਜਿਸ ਬਾਰੇ ਸ਼ੱਕ ਹੋ ਸਕਦਾ ਹੈ, ਬਾਕੀ ਸਾਰੇ ਦੇ ਸਾਰੇ ਕੇਸ ਐਸੇ ਕਿ ਵਿਪਸ਼ਨਾ ਕਰਨ ਵਾਲਾ ਇੱਕ ਆਦਮੀ ਵੀ ਬੇਹੋਸ਼ੀ ਦੀ ਅਵਸਥਾ ਵਿੱਚ ਨਹੀਂ ਮਰਿਆ। ਖੂਬ ਜਾਗ੍ਰਿਤ ਹੋ ਕੇ ਮਰੇਗਾ, ਡਰ ਕੇ ਨਹੀਂ ਮਰੇਗਾ, ਵਿਆਕੁਲ ਹੋ ਕੇ ਨਹੀਂ ਮਰੇਗਾ, ਮੁਸਕਰਾਉਂਦਾ ਹੋਇਆ ਮਰੇਗਾ। ਅਰੇ ਕਾਹਦੀ ਵਿਆਕੁਲਤਾ, ਕਿਸ ਦਾ ਡਰ? ਪ੍ਰਮੋਸ਼ਨ ਹੋ ਰਿਹਾ ਹੈ ਨਾ, ਡਿਮੋਸ਼ਨ ਹੋਏ ਤਾਂ ਰੋਏ, ਪ੍ਰਮੋਸ਼ਨ ਹੋ ਰਿਹਾ ਹੈ ਕਿਉਂ ਰੋਏਗਾ? ਜਾਗਰੂਕ ਰਹੇਗਾ ਅਤੇ ਸਾਫ਼ ਜਾਣੇਗਾ ਕਿ ਵੇਖ, ਪ੍ਰਮੋਸ਼ਨ ਹੋ ਰਿਹਾ ਹੈ, ਪ੍ਰਮੋਸ਼ਨ ਹੋ ਰਿਹਾ ਹੈ। ਕੀ ਜਾਗਿਆ ਇਸ ਵੇਲੇ, ਕੀ ਜਾਗਿਆ? ਉਹਨੂੰ ਵੇਖ ਰਿਹਾ ਹੈ, ਜੋ ਜਾਗਿਆ ਉਸਨੂੰ ਵੇਖ ਰਿਹਾ ਹੈ। ਇਹ ਕਦੋਂ ਹੋਏਗਾ? ਜਦੋਂ ਜੀਣ ਦੀ ਕਲਾ ਆ ਜਾਏਗੀ। ਮਰਨ ਦੀ ਕਲਾ ਉਸਨੂੰ ਆਉਂਦੀ ਹੈ ਜਿਸ ਨੂੰ ਜੀਣ ਦੀ ਕਲਾ ਆਉਂਦੀ ਹੈ। ਜਿਸ ਨੂੰ ਜੀਣ ਦੀ ਕਲਾ ਨਹੀਂ ਆਉਂਦੀ, ਉਸ ਨੂੰ ਮਰਨ ਦੀ ਕਲਾ ਵੀ ਨਹੀਂ ਆ ਸਕਦੀ। ਜੋ ਠੀਕ ਨਾਲ ਜੀਣਾ ਨਾ ਜਾਣੇ, ਪ੍ਰਤੀ ਕਸ਼ਣ ਅੰਦਰ ਹੀ ਅੰਦਰ ਰਾਗ ਜਗਾਏ, ਦੁਸ਼ ਜਗਾਏ, ਸੰਵੇਦਨਾ ਆ ਰਹੀ ਹੈ, ਰਾਗ ਜਗਾ ਰਿਹਾ ਹੈ, ਸੰਵੇਦਨਾ ਆ ਰਹੀ ਹੈ, ਦੁਸ਼ ਜਗਾ ਰਿਹਾ ਹੈ, ਫਿਰ ਮੌਤ ਵੇਲੇ ਤਾਂ ਹੋਰ ਤੇਜ਼ ਸੰਵੇਦਨਾ ਹੀ ਆਉਣ ਵਾਲੀ ਹੈ। ਅਤੇ ਉਸ ਵੇਲੇ ਵੀ ਰਾਗ ਜਗਾਏਗਾ, ਦੁਸ਼ ਜਗਾਏਗਾ, ਕੁਝ ਵੀ ਜਗਾਏਗਾ ਤਾਂ ਥੱਲੇ ਵੱਲ ਹੀ ਖਿੱਚਿਆ ਚਲਾ ਜਾਏਗਾ ਨਾ। ਕਿਵੇਂ ਬਾਹਰ ਨਿਕਲੇਗਾ? ਕੁਦਰਤ ਦੇ ਨਿਯਮ ਨੂੰ, ਪ੍ਰਕਿਰਤੀ ਦੇ ਵਿਧਾਨ ਨੂੰ, ਨਿਸਰਗ ਦੇ ਨਿਯਮ ਨੂੰ ਖੂਬ ਚੰਗੀ ਤਰ੍ਹਾਂ ਸਮਝ ਕੇ ਆਪਣੇ ਆਪ ਨੂੰ, ਆਪਣੇ ਸੁਭਾਅ ਨੂੰ ਬਦਲਦੇ 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 ਇਹੋ ਜਿਹੀ ਅਵਸਥਾ 'ਤੇ ਲੈ ਜਾਏਗਾ ਕਿ ਮੌਤ ਸੁਧਰ ਜਾਏਗੀ। ਇਸ ਜੀਵਨ ਦਾ ਆਖਰੀ ਕਸ਼ਣ ਅਗਲੇ ਜੀਵਨ ਦੇ ਪਹਿਲੇ ਕਸ਼ਣ ਦਾ ਜਨਕ ਹੈ। ਅਗਲੇ ਜਨਮ ਦਾ ਪਹਿਲਾ ਕਸ਼ਣ ਇਸ ਜਨਮ ਦੇ ਆਖਰੀ ਕਸ਼ਣ ਦੀ ਸੰਤਾਨ ਹੈ। ਜਿਹੋ ਜਿਹਾ ਬਾਪ, ਉਹੋ ਜਿਹਾ ਬੇਟਾ, ਉਹੀ ਗੁਣ, ਧਰਮ, ਸੁਭਾਅ ਲੈ ਕੇ ਜਨਮੇਗਾ। ਤਾਂ ਕਿਵੇਂ ਆਪਣਾ ਲੋਕ ਵੀ ਸੁਧਾਰੇ, ਆਪਣਾ ਪ੍ਰਲੋਕ ਵੀ ਸੁਧਾਰੇ, ਇਸ ਲਈ ਵਿਪਸ਼ਨਾ ਕਰ ਰਹੇ ਹਾਂ। ਸਿਰਫ ਪ੍ਰਲੋਕ ਸੁਧਰੇਗਾ, ਲੋਕ 'ਚ ਕੋਈ ਫਰਕ ਨਹੀਂ ਪਏਗਾ ਤਾਂ ਸਮਝੋ ਵਿਪਸ਼ਨਾ ਨਹੀਂ ਹੈ, ਫਿਰ ਕੋਈ ਧੋਖਾ ਹੈ, ਕਿਸੇ ਕਰਮ ਕਾਂਡ ਵਿੱਚ ਲੱਗ ਗਏ। ਸੁਧਾਰ ਇੱਥੇ ਹੀ ਹੋਣਾ ਚਾਹੀਦਾ ਹੈ ਅਤੇ ਹੁਣ ਹੀ ਲੱਗੇਗਾ। ਵੇਖਦੇ ਵੇਖਦੇ ਸੁਧਾਰ ਹੁੰਦਾ ਚਲਾ ਜਾਏਗਾ, ਸੁਧਾਰ ਹੁੰਦਾ ਚਲਾ ਜਾਏਗਾ। ਇਹਨਾਂ ਸੰਵੇਦਨਾਵਾਂ ਨੂੰ ਵੇਖਦੇ ਵੇਖਦੇ ਦੋ ਕੰਮ ਕਰਨ ਲੱਗੋਗੇ। ਇੱਕ ਵੱਡਾ ਕੰਮ ਤਾਂ ਇਹ ਕਰਨ ਲੱਗੋਗੇ ਕਿ ਜਿਸ ਨੂੰ ਪੱਛਮ ਦੀ ਭਾਸ਼ਾ 'ਚ ਕਹਿੰਦੇ ਹਨ ਕੌਨਸ਼ੀਅਸ ਮਾਇੰਡ, ਹਾਫ ਕੌਨਸ਼ੀਅਸ ਮਾਇੰਡ, ਅਨਕੌਨਸ਼ੀਅਸ ਮਾਇੰਡ। ਭਾਰਤ ਦੇ ਰਿਸ਼ੀਆਂ ਨੇ ਇਹ ਸ਼ਬਦ ਇਸਤੇਮਾਲ ਨਹੀਂ ਕੀਤੇ ਕਿਉਂਕਿ ਅਨਕੌਨਸ਼ੀਅਸ ਕੁਝ ਵੀ ਨਹੀਂ ਹੁੰਦਾ, ਸਭ ਕੁਝ ਕੌਨਸ਼ੀਅਸ ਹੈ। ਫਿਰ ਵੀ ਇਹਨਾਂ ਤਾਂ ਕਿਹਾ ਕਿ ਉੱਪਰ ਉੱਪਰ ਵਾਲਾ ਚਿੱਤ ਪਰਿਤ ਚਿੱਤ ਹੈ, ਛੋਟਾ ਜਿਹਾ ਚਿੱਤ ਹੈ ਅਤੇ ਬਾਕੀ ਦਾ ਸਾਰਾ ਵੱਡਾ ਚਿੱਤ, ਅਤੇ ਇਹਨਾਂ ਦੋਨਾਂ ਵਿੱਚ ਬਹੁਤ ਵੱਡੀ ਦੀਵਾਰ ਹੈ। ਇਹ ਤਾਂ ਹਰ ਵਿਅਕਤੀ ਆਪਣੇ ਅਨੁਭਵ ਨਾਲ ਜਾਣੇਗਾ। ਉੱਪਰ ਉੱਪਰ ਵਾਲਾ ਚਿੱਤ ਇਸ ਗੱਲ ਨੂੰ ਨਹੀਂ ਜਾਣਦਾ ਕਿ ਸਾਡੇ ਅੰਦਰ ਸੰਵੇਦਨਾ ਕੀ ਹੋ ਰਹੀ ਹੈ। ਉੱਪਰ ਉੱਪਰ ਵਾਲਾ ਚਿੱਤ ਇਸ ਗੱਲ ਨੂੰ ਨਹੀਂ ਜਾਣਦਾ ਕਿ ਉਸ ਸੰਵੇਦਨਾ ਦੀ ਵਜ੍ਹਾ ਕਰਕੇ ਅਸੀਂ ਰਾਗ ਪੈਦਾ ਕੀਤਾ, ਦੁਸ਼ ਪੈਦਾ ਕੀਤਾ। ਹੁਣ ਇਹ ਦੀਵਾਰ ਟੁੱਟ ਜਾਏਗੀ, ਦੋਨਾਂ ਦੇ ਵਿੱਚ ਇਹ ਜਿਹੜੀ ਦੀਵਾਰ ਸੀ ਉਹ ਟੁੱਟ ਜਾਏਗੀ। ਤਾਂ ਪਹਿਲਾ ਕੰਮ ਇਹ ਹੋਏਗਾ ਕਿ ਇਹ ਜਿਹੜਾ ਉੱਪਰ ਵਾਲਾ ਚਿੱਤ ਹੈ ਉਸ ਨੂੰ ਸਭ ਪਤਾ ਲੱਗਣ ਲੱਗ ਜਾਏਗਾ। ਜਿਸ ਨੂੰ ਅਚੇਤਨ ਕਹੀਏ ਜਾਂ ਚੇਤਨ ਕਹੀਏ, ਸਭ ਚੇਤਨ ਹੋ ਜਾਏਗਾ, ਸਾਰਾ ਕੌਨਸ਼ੀਅਸ ਹੋ ਜਾਏਗਾ, ਸੁਪਰ ਕੌਨਸ਼ੀਅਸ ਹੋ ਜਾਏਗਾ। ਇਹ ਸਾਡੇ ਤਿੰਨ ਹੱਥ ਦੀ ਕਾਇਆ 'ਚ ਜੋ ਹੋ ਰਿਹਾ ਹੈ ਖੂਬ ਜਾਣੇਗਾ, ਅਣਜਾਣਾ ਕੁਝ ਨਹੀਂ ਰਹਿ ਜਾਏਗਾ। ਇੱਕ ਵੱਡਾ ਕੰਮ ਹੋਏਗਾ, ਬਹੁਤ ਵੱਡਾ ਕੰਮ ਹੋਏਗਾ। ਦੂਜਾ ਵੱਡਾ ਕੰਮ ਇਹ ਹੋਏਗਾ ਕਿ ਜਿਹਨੂੰ ਅਚੇਤਨ ਚਿੱਤ, ਅੰਤਰਮਨ ਕਹਿੰਦੇ ਹਾਂ, ਉਹ ਇਹ ਸੰਵੇਦਨਾਵਾਂ ਨੂੰ ਮਹਿਸੂਸ ਕਰਕੇ ਰਾਗ ਪੈਦਾ ਕਰਨ ਦਾ, ਦੁਸ਼ ਪੈਦਾ ਕਰਨ ਦਾ ਜੋ ਸੁਭਾਅ ਬਣਾਇਆ ਹੋਇਆ ਹੈ ਅਤੇ ਇਹ ਸੁਭਾਅ ਸ਼ਿਕੰਜੇ 'ਚ ਗ੍ਰਿਫਤ ਹੋ ਗਿਆ ਹੈ, ਬੰਦੀ ਬਣ ਗਿਆ ਹੈ, ਉਹਦੇ ਬਾਹਰ ਨਿਕਲ ਨਹੀਂ ਸਕਦਾ, ਅੰਨਾ ਹੈ, ਉਹਦਾ ਸੁਭਾਅ ਤੋੜਨ ਦਾ ਕੰਮ ਕਰ ਰਹੇ ਹਾਂ। ਹੁਣ ਵੀ ਗੱਲ ਤਾਂ ਉਹੀ ਹੈ। ਇਸ ਅੰਤਰਮਨ ਨੂੰ ਮਹਿਸੂਸ ਹੁੰਦਾ ਹੈ ਕਿ ਵੇਖ, ਇਹ ਅਪ੍ਰਿਯ ਹੈ, ਦੁਖਦ ਹੈ। ਇਹਨੂੰ ਮਹਿਸੂਸ ਹੁੰਦਾ ਹੈ ਇਹ ਪ੍ਰਿਯ ਹੈ, ਸੁਖਦ ਹੈ, ਲੇਕਿਨ ਉਹ ਰਾਗ ਨਹੀਂ ਪੈਦਾ ਕਰਦਾ, ਦੁਸ਼ ਨਹੀਂ ਪੈਦਾ ਕਰਦਾ। ਉਹ ਕਹਿੰਦਾ ਹੈ ਕਿ ਵੇਖ ਭਾਈ, ਇਸ ਨੂੰ ਸਮਤਾ ਨਾਲ ਵੇਖ, ਥੋੜ੍ਹੀ ਦੇਰ ਵੇਖ, ਵੇਖ ਤਾਂ ਸਹੀ, ਸੱਚਮੁੱਚ ਨਿੱਤ ਹੈ ਕਿ ਸ਼ਾਸ਼ਵਤ ਹੈ ਕਿ ਧਰੁਵ ਹੈ ਕਿ। ਵੇਖਦੇ ਵੇਖਦੇ ਪਤਾ ਲੱਗਦਾ ਹੈ ਕਿ ਅਨਿੱਤ ਹੈ, ਨਸ਼ਵਰ ਹੈ, ਭੰਗੁਰ ਹੈ। ਤਾਂ ਜਿਹੜਾ ਅਨਿੱਤ ਹੈ, ਭੰਗੁਰ ਹੈ, ਦੇਰ ਸਵੇਰ ਖਤਮ ਹੋ ਹੀ ਜਾਣ ਵਾਲਾ ਹੈ, ਉਹ ਕਿੰਨਾ ਵੀ ਸੁਖਦ ਕਿਉਂ ਨਾ ਹੋਏ, ਕੀ ਰਾਗ ਕਰੀਏ, ਇਹ ਤਾਂ ਖਤਮ ਹੋਣ ਹੀ ਵਾਲਾ ਹੈ। ਅਤੇ ਦੁਖਦ ਹੈ, ਵੇਖਦੇ ਵੇਖਦੇ ਖਤਮ ਹੋਣ ਵਾਲਾ ਹੈ, ਦੇਰ ਨਾਲ ਹੋ ਜਾਏਗਾ, ਸਵੇਰ ਨਾਲ ਹੋ ਜਾਏਗਾ, ਕੀ ਦੁਸ਼ ਕਰੀਏ ਇਹਦੇ ਨਾਲ, ਵੇਖਦੇ ਵੇਖਦੇ ਖਤਮ ਹੋ ਜਾਏਗਾ। ਇੰਝ ਹੋਸ਼ ਜਾਗੇਗਾ ਤਾਂ ਇਹ ਬੁੱਧੀ ਵਾਲਾ ਹੋਸ਼ ਨਹੀਂ, ਇਹ ਅਨੁਭੂਤੀ ਵਾਲਾ ਹੋਸ਼ ਹੋਏਗਾ। ਸਿਰਫ ਕੌਨਸ਼ੀਅਸ ਮਾਇੰਡ ਦਾ ਹੋਸ਼ ਨਹੀਂ, ਗਹਿਰੇ ਅਨਕੌਨਸ਼ੀਅਸ ਮਾਇੰਡ ਦਾ ਹੋਸ਼ ਹੋਏਗਾ। ਸੁਭਾਅ ਪਲਟਣਾ ਸ਼ੁਰੂ ਹੋ ਜਾਏਗਾ, ਬਹੁਤ ਵੱਡਾ ਕਲਿਆਣ ਹੋਏਗਾ। ਹੁਣ ਤਾਂ ਕਰਮ ਕਾਂਡ ਰਹਿ ਗਏ। ਭਾਰਤ ਦੀ ਇਹ ਸਾਧਨਾ ਹਰ ਸੰਪਰਦਾਇ ਵਿੱਚ ਫੈਲੀ ਹੋਈ ਸੀ, ਹਰ ਸਮਾਜ 'ਚ ਫੈਲੀ ਹੋਈ ਸੀ। ਹੁਣ ਤਾਂ ਕਰਮਕਾਂਡ ਰਹਿ ਗਏ ਹਨ। ਕੋਈ ਆਦਮੀ ਬੈਠਦਾ ਹੈ, ਕਹਿੰਦਾ ਹੈ ਮੈਂ ਤਾਂ 48 ਮਿੰਟ ਸਮਾਹਿਕ ਕਰਦਾ ਹਾਂ। ਭਾਰਤ ਦੀ ਸਮਾਹਿਕ ਕੀ ਹੁੰਦੀ ਸੀ? ਅੰਤਰਮਨ ਦੀ ਗਹਿਰਾਈਆਂ ਤੱਕ ਚਿੱਤ ਕਿਵੇਂ ਸਮਤਾ 'ਚ ਸਥਾਪਿਤ ਹੋ ਜਾਏ? ਅਰੇ ਤੂੰ ਅੰਤਰਮਨ ਤਾਂ ਗਿਆ ਹੀ ਨਹੀਂ, ਤੈਨੂੰ ਪਤਾ ਨਹੀਂ ਰਾਗ ਕਿੱਥੇ ਜਾਗਦਾ ਹੈ, ਦੁਸ਼ ਕਿੱਥੇ ਜਾਗਦਾ ਹੈ, ਕੀ ਸਮਾਹਿਕ ਕਰਦਾ ਹੈ ਭਾਈ। ਸਿਰਫ ਅੱਖਾਂ ਬੰਦ ਕਰਕੇ ਬੈਠ ਗਿਆ ਅਤੇ ਦੁਨੀਆ ਭਰ ਦਾ ਚਿੰਤਨ ਕਰਦਾ ਰਿਹਾ, ਜਾਂ ਕੋਈ ਪਾਠ ਕਰ ਲਿੱਤਾ, ਮੇਰੀ ਸਮਾਹਿਕ ਪੂਰੀ ਹੋ ਗਈ? ਤੂੰ ਸਮਝਿਆ ਹੀ ਨਹੀਂ ਨਾ। ਭਾਰਤ ਦੇ ਅਧਿਆਤਮ ਨੇ ਕੀ ਸਿਖਾਇਆ? ਅੰਦਰ ਦੀਆਂ ਗਹਿਰਾਈਆਂ 'ਚ ਜਿੱਥੇ ਸੁੱਖ ਜਾਗ ਰਿਹਾ ਹੈ, ਉੱਥੇ ਰਾਗ ਜਾਗ ਰਿਹਾ ਹੈ ਨਾ, ਦੁਸ਼ ਨਹੀਂ ਜਾਗਦਾ ਹੈ ਨਾ, ਸਮਤਾ ਹੈ ਨਾ। ਇਸ ਨੂੰ ਅਨੁਭੂਤੀ ਨਾਲ ਜਾਣੇਗਾ ਤਾਂ ਸਮਾਹਿਕ ਹੋਏਗੀ। ਕੋਈ ਕਹਿੰਦਾ ਹੈ ਮੈਂ ਕਾਇਤ ਸਰਗ ਕਰਦਾ ਹਾਂ। ਕੀ ਕਾਇਤ ਸਰਗ ਕਰਦਾ ਹੈ? ਕੀ ਹੁੰਦਾ ਸੀ ਭਾਰਤ ਦਾ ਕਾਇਤ ਸਰਗ? ਕਾਇਆ ਦੀ ਉਤਸਰਗ ਕਰ ਦਿੱਤਾ। ਕਾਇਆ ਦੇ ਵੱਲ ਮੈਂ ਮੇਰੇ ਦਾ ਭਾਵ ਜ਼ਰਾ ਵੀ ਨਹੀਂ, ਇਹ ਕਾਇਆ ਹੈ। ਇਸ ਦਾ ਸੁਭਾਅ ਉਤਪੰਨ ਹੋਣਾ, ਨਸ਼ਟ ਹੋ ਜਾਣਾ। ਇਸ 'ਤੇ ਸੰਵੇਦਨਾ ਪੈਦਾ ਹੁੰਦੀ ਹੈ, ਨਸ਼ਟ ਹੁੰਦੀ ਹੈ। ਇਸ ਵਿੱਚ ਮੈਂ ਕਹਿਣ ਲਈ ਕੀ ਹੈ? ਇਸ ਵਿੱਚ ਮੇਰਾ ਕਹਿਣ ਲਈ ਕੀ ਹੈ? ਇੰਜ ਕਾਇਆ ਦਾ ਉਤਸਰਗ ਕਰਦਾ ਹੈ ਤਾਂ ਕਾਇਆ ਉਤਸਰਗ ਹੁੰਦਾ ਹੈ। ਹੁਣ ਤਾਂ ਕਰਮਕਾਂਡ ਹੀ ਰਹਿ ਗਿਆ ਨਾ। ਅਨਾਰੰਭੀ ਹਾਂ। ਕੀ ਹੁੰਦਾ ਹੈ ਅਨਾਰੰਭੀ? ਜਿਹੜਾ ਆਰੰਭ ਹੀ ਨਾ ਹੋਣ ਦੇ, ਚਿੱਤ ਧਾਰਾ ਅਤੇ ਰਾਗ ਨੂੰ ਸ਼ੁਰੂ ਹੀ ਨਾ ਹੋਣ ਦੇ, ਉਹ ਅਨਾਰੰਭੀ ਹੁੰਦਾ ਹੈ। ਤੂੰ ਤਾਂ ਜਾਣਿਆ ਹੀ ਨਹੀਂ ਕਿ ਚਿੱਤ ਧਾਰਾ ਉੱਥੇ ਰਾਗ ਕਿੱਥੇ ਸ਼ੁਰੂ ਹੁੰਦਾ ਹੈ। ਤੂੰ ਜਾਣਿਆ ਹੀ ਨਹੀਂ ਚਿੱਤ ਧਾਰਾ ਤੋਂ ਦੁਸ਼ ਕਿੱਥੇ ਸ਼ੁਰੂ ਹੋਇਆ, ਅਤੇ ਕਹਿੰਦਾ ਹੈ ਅਨਾਰੰਭੀ ਹੋਣ ਦੀ ਸਾਧਨਾ ਕਰਦਾ ਹਾਂ। ਕਿੱਥੇ ਉਲਝ ਗਏ ਧਰਮ ਦੇ ਨਾਂ 'ਤੇ, ਕਿੱਥੇ ਉਲਝ ਗਏ? ਹੋਸ਼ ਜਾਗੇ, ਅੰਦਰ ਵੇਖਣਾ ਸ਼ੁਰੂ ਕਰੋਗੇ, ਹੋਸ਼ ਜਾਗੇਗਾ, ਸਾਰੀ ਗੱਲ ਸਮਝ ਆਏਗੀ। ਇਹ 10 ਦਿਨਾਂ ਵਿੱਚ ਇੱਕਦਮ ਪਰਫੈਕਟ ਹੋ ਜਾਓਗੇ, ਇਹ ਯਕੀਨ ਨਹੀਂ ਦਿਲਾਉਂਦੇ, ਐਸੀ ਉਮੀਦ ਨਹੀਂ ਦਿਲਾਉਂਦੇ, ਕਿਉਂਕਿ ਰਸਤਾ ਬਹੁਤ ਲੰਬਾ ਹੈ। ਪਰ ਕਿੰਨਾ ਵੀ ਲੰਬਾ ਰਸਤਾ ਕਿਉਂ ਨਾ ਹੋਏ, ਲੰਬੇ ਤੋਂ ਲੰਬਾ ਰਸਤਾ ਵੀ ਪਹਿਲੇ ਕਦਮ ਨਾਲ ਸ਼ੁਰੂ ਹੁੰਦਾ ਹੈ। 10,000 ਮੀਲ ਦਾ ਸਫ਼ਰ ਵੀ ਪਹਿਲੇ ਕਦਮ ਨਾਲ ਸ਼ੁਰੂ ਹੁੰਦਾ ਹੈ। ਜਿਸ ਆਦਮੀ ਨੇ ਪਹਿਲਾ ਕਦਮ ਚੁੱਕ ਲਿੱਤਾ, ਉਸ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਦੂਜਾ ਵੀ ਚੁੱਕੇਗਾ, ਤੀਜਾ ਵੀ ਚੁੱਕੇਗਾ। ਇੰਝ ਚੁੱਕਦੇ ਚੁੱਕਦੇ ਆਪਣੇ ਆਖਰੀ ਲਕਸ਼ 'ਤੇ, ਮੁਕਤੀ ਦੀ ਅਵਸਥਾ 'ਤੇ ਪਹੁੰਚ ਜਾਏਗਾ। ਜਿਸ ਵਿਚਾਰੇ ਨੇ ਪਹਿਲਾ ਕਦਮ ਹੀ ਨਹੀਂ ਚੁੱਕਿਆ, ਸਿਰਫ ਚਿੰਤਨ ਮਨ ਹੀ ਕਰਦਾ ਰਹਿ ਗਿਆ, ਅੰਦਰ ਦੀ ਸੱਚਾਈ ਕਦੇ ਵੇਖੀ ਨਹੀਂ ਅੱਜ ਤੱਕ, ਕਿੱਥੇ ਰਾਗ ਜਾਗਦਾ ਹੈ ਵੇਖਿਆ ਹੀ ਨਹੀਂ, ਕਿੱਥੇ ਦੁਸ਼ ਜਾਗਦਾ ਹੈ ਵੇਖਿਆ ਹੀ ਨਹੀਂ, ਕਿੱਥੇ ਵੇਦਨਾ ਕਿਹੋ ਜਿਹੀ ਆਈ ਵੇਖਿਆ ਹੀ ਨਹੀਂ, ਉਸ ਵਿਅਕਤੀ ਕੋਲੋਂ ਕਿੰਝ ਆਸ ਕਰੀਏ ਕਿ ਉਹ ਮੁਕਤ ਅਵਸਥਾ ਤੱਕ ਪਹੁੰਚ ਜਾਏਗਾ। ਇਸ ਲਈ ਇਹਨਾਂ 10 ਦਿਨਾਂ ਵਿੱਚ ਬਹੁਤ ਨਿੱਕਾ ਜਿਹਾ ਕਦਮ ਉੱਠੇਗਾ, ਪਰ ਸਹੀ ਦਿਸ਼ਾ ਵੱਲ ਸਹੀ ਕਦਮ ਉੱਠੇਗਾ ਅਤੇ ਬੜਾ ਕਲਿਆਣਕਾਰੀ ਹੋਏਗਾ, ਬੜਾ ਮੰਗਲਦਾਈ ਹੋਏਗਾ। ਕੰਮ ਕਰਨਾ ਪਏਗਾ, ਕਿਸੇ ਦੀ ਕਿਰਪਾ ਨਾਲ ਨਹੀਂ ਹੋਏਗਾ, ਕਿਸੇ ਦੀ ਮਿਹਰਬਾਨੀ ਨਾਲ ਨਹੀਂ ਹੋਏਗਾ, ਖੁਦ ਮਿਹਨਤ ਕਰਨੀ ਪਏਗੀ। ਘੰਟਾ ਪਰ ਬੈਠੋਗੇ ਤਾਂ ਵੇਖੋਗੇ ਬਹੁਤ ਸਾਰਾ ਸਮਾਂ ਤਾਂ ਪੁਰਾਣੀ ਆਦਤ ਮੁਤਾਬਿਕ ਹਾਏ ਰੇ ਮਰਾ ਰੇ, ਬਹੁਤ ਦਰਦ ਹੈ, ਬਹੁਤ ਪੀੜਾ ਹੈ, ਇੰਜ ਹੈ ਰੇ, ਉਂਝ ਹੈ ਰੇ, ਐਸੇ ਚਲਾ ਜਾਏਗਾ। ਵਿੱਚ ਵਿੱਚ ਜ਼ਰਾ ਜਿਹਾ ਹੋਸ਼ ਜਾਗੇਗਾ, ਅਰੇ ਅਨਿੱਤਯ ਹੈ ਨਾ, ਵੇਖ ਅਨਿੱਤਯ ਹੈ ਨਾ, ਦੁਸ਼ ਨਾ ਕਰ, ਦੁਸ਼ ਨਾ ਕਰ, ਇਹ ਬਹੁਤ ਚੰਗਾ ਲੱਗਿਆ, ਬਹੁਤ ਚੰਗਾ ਲੱਗਿਆ, ਤਾਂ ਰਾਗ ਰਾਗ ਰਾਗ। ਫਿਰ ਹੋਸ਼ ਆਇਆ, ਅਰੇ ਕੀ ਚੰਗਾ ਲੱਗਿਆ, ਅਨਿੱਤਯ ਹੈ ਨਾ, ਵੇਖ ਨਾ ਅਨਿੱਤਯ ਹੈ, ਇੰਝ ਆਪਣੀ ਅਨੁਭੂਤੀ 'ਤੇ ਅਨਿੱਤਯ ਹੈ, ਅਨਿੱਤਯ ਹੈ ਵੇਖੇਗਾ, ਫਿਰ ਹੋਸ਼ ਆਏਗਾ। ਤਾਂ ਮਤਲਬ ਬਹੁਤ ਸਾਰਾ ਸਮਾਂ ਤਾਂ ਇੰਝ ਜਿਵੇਂ ਪਾਣੀ ਦੇ ਥੱਲੇ ਸਿਰ ਗਿਆ ਅਤੇ ਕਿਤੇ ਬਹਿ ਜਾ ਰਿਹਾ ਹੈ, ਕੁਛ ਪਤਾ ਹੀ ਨਹੀਂ। ਕਦੇ ਕਦੇ ਸਾਡਾ ਸਿਰ ਪਾਣੀ ਦੇ ਉੱਪਰ ਉੱਠੇਗਾ ਅਤੇ ਚਾਰੋਂ ਵੱਲ ਵੇਖਾਂਗੇ, ਇੱਧਰ ਥਪੇੜੇ ਲੱਗਦੇ ਹਨ, ਉੱਧਰ ਥਪੇੜੇ ਲੱਗਦੇ ਹਨ, ਪਾਣੀ ਦੇ ਉੱਪਰ ਸਿਰ ਹੈ। ਥੋੜ੍ਹੇ ਜਿਹੇ ਕਿਸ਼ਣ ਐਸੇ ਮਿਲਦੇ ਹਨ ਜਦਕਿ ਸੱਚਮੁੱਚ ਸਿਰ ਪਾਣੀ ਦੇ ਉੱਪਰ ਹੈ, ਤਾਂ ਬੜਾ ਕਲਿਆਣ ਹੁੰਦਾ ਹੈ, ਬੜਾ ਮੰਗਲ ਹੁੰਦਾ ਹੈ। ਇਹ ਥੋੜ੍ਹੇ ਜਿਹੇ ਕਿਸ਼ਣ ਹੀ ਕਰਦੇ ਕਰਦੇ ਕੁਝ ਸੈਕਿੰਡ ਬਣ ਜਾਣਗੇ, ਹੌਲੇ ਹੌਲੇ ਕੁਝ ਮਿੰਟ ਬਣ ਜਾਣਗੇ, ਅਭਿਆਸ ਕਰਦੇ ਕਰਦੇ ਘੰਟਾ ਪਰ ਬੈਠਾਂਗੇ ਤਾਂ ਘੰਟੇ ਪਰ ਹੀ ਸਿਰ ਪਾਣੀ ਦੇ ਉੱਪਰ ਹੈ। ਬੜਾ ਕਲਿਆਣ ਹੋਏਗਾ, ਸਹੀ ਮਾਇਨੇ 'ਚ ਸਮਾਹਿਕ ਕਰਨ ਲੱਗੋਗੇ, ਸਹੀ ਮਾਇਨੇ 'ਚ ਕਾਇਤ ਸਰ ਕਰਨ ਲੱਗੋਗੇ, ਸਹੀ ਮਾਇਨੇ 'ਚ ਅਨਾਰੰਭੀ ਬਣਨ ਲੱਗੋਗੇ, ਸਹੀ ਮਾਇਨੇ 'ਚ ਸਥਿਤ ਪ੍ਰਗਿਆ ਬਣਨ ਲੱਗੋਗੇ, ਅਨਾਸਕਤ ਬਣਨ ਲੱਗੋਗੇ, ਵਿਤਰਾਗ ਬਣਨ ਲੱਗੋਗੇ। ਕੰਮ ਕਰਨਾ ਹੋਏਗਾ, ਬਿਨਾਂ ਕੰਮ ਕੀਤੇ ਹੁੰਦਾ ਨਹੀਂ, ਆਪਣੇ ਆਪ ਹੀ ਸਭ ਕੰਮ ਕਰਨਾ ਪਏਗਾ। ਵਿੱਦਿਆ ਸਮਝ ਵਿੱਚ ਆ ਜਾਏ, ਨਾ ਸਮਝ ਵਿੱਚ ਆਏ ਤਾਂ ਇੱਕ ਤੋਂ ਜ਼ਿਆਦਾ ਵਾਰ ਆ ਕੇ ਪੁੱਛੋ, ਉਹਦਾ ਸਪਸ਼ਟੀਕਰਨ ਕਰ ਲਓ, ਖੂਬ ਚੰਗੀ ਤਰ੍ਹਾਂ ਸਮਝ ਕੇ ਫਿਰ ਇਹ ਦ੍ਰਿੜ ਨਿਸ਼ਚੇ ਕਰੋ ਕਿ ਕੰਮ ਮੈਨੂੰ ਹੀ ਕਰਨਾ ਹੈ, ਆਪਣੀ ਮੁਕਤੀ ਆਪਣੇ ਹੱਥ, ਆਪਣਾ ਪਰਾਕਰਮ ਆਪਣਾ ਪੁਰਸ਼ਾਰਥ। ਕੋਈ ਦੂਜਾ ਸਾਨੂੰ ਮਾਰਗਦਰਸ਼ਨ ਦੇਵੇਗਾ, ਕੰਮ ਤਾਂ ਸਾਨੂੰ ਹੀ ਕਰਨਾ ਪਏਗਾ। ਅਤੇ ਜਿਵੇਂ ਹੀ ਮੁਕਤੀ ਦੀ ਰਾਹ 'ਤੇ ਚੱਲਣ ਲੱਗੇ, ਧਰਮ ਦੀਆਂ ਸਾਰੀਆਂ ਸ਼ਕਤੀਆਂ ਆਪਣੇ ਆਪ ਮਦਦ ਕਰਨ ਲੱਗਣਗੀਆਂ। ਉਹ ਵੀ ਕੁਦਰਤ ਦਾ ਇੱਕ ਨਿਯਮ ਹੈ, ਅੱਗੇ ਜਾ ਕੇ ਖੂਬ ਸਮਝ 'ਚ ਆਏਗਾ। ਹੁਣ ਤਾਂ ਸਿਰਫ ਇੰਨਾ ਹੀ ਸਮਝ ਲਓ ਕਿ ਹਰ ਕਦਮ ਸਾਨੂੰ ਖੁਦ ਹੀ ਚੱਲਣਾ ਹੈ, ਅਤੇ ਬੜਾ ਲੰਬਾ ਰਸਤਾ ਹੈ, ਰਸਤਾ ਮਿਲ ਗਿਆ, ਕਦਮ ਚੁੱਕਣ ਦਾ ਤਰੀਕਾ ਸਿੱਖ ਲਿਆ, ਹੁਣ ਤਾਂ ਖੂਬ ਕੰਮ ਕਰੋ, ਖੂਬ ਕੰਮ ਕਰੋ। ਜਿਹੜੇ 6 ਦਿਨ ਬਚੇ ਹਨ ਬੜੇ ਅਨਮੋਲ ਹਨ, ਮਨੁੱਖ ਜੀਵਨ ਦੇ ਬੜੇ ਅਨਮੋਲ ਦਿਨ। ਸ਼ੁੱਧ ਧਰਮ ਮਿਲ ਜਾਏ, ਇਹੋ ਜਿਹੀ ਸਾਧਨਾ ਮਿਲ ਜਾਏ ਜਿਹੜੀ ਜੜ੍ਹਾਂ ਤੱਕ ਸਾਰੇ ਵਿਕਾਰਾਂ ਨੂੰ ਬਾਹਰ ਕੱਢਣ ਵਿੱਚ ਸਹਾਇਕ ਹੋ ਜਾਏ, ਅਤੇ ਫਿਰ ਮੌਕਾ ਮਿਲ ਜਾਏ, ਅਵਸਰ ਮਿਲ ਜਾਏ, ਇਹੋ ਜਿਹਾ ਵਾਤਾਵਰਣ ਮਿਲ ਜਾਏ, ਤਪ ਭੂਮੀ ਮਿਲ ਜਾਏ, ਹੋਰ ਕੀ ਚਾਹੀਦਾ ਹੈ। ਕੰਮ ਹੀ ਕਰਨਾ ਹੈ, ਕੰਮ ਹੀ ਕਰਨਾ ਹੈ। ਖੂਬ ਕੰਮ ਕਰੋ, ਖੂਬ ਤਪੋ, ਅਤੇ ਆਪਣਾ ਮੰਗਲ ਸਾਧ ਲਓ, ਕਲਿਆਣ ਸਾਧ ਲਓ, ਆਪਣੀ ਸਵਸਥ ਮੁਕਤੀ ਸਾਧ ਲਓ। ਜੋ ਜੋ ਧਰਮ ਦੇ ਰਸਤੇ ਚੱਲਣ ਆਏ ਹਨ, ਸਭਨਾਂ ਦਾ ਮੰਗਲ ਹੋਏ, ਸਭਨਾਂ ਦਾ ਕਲਿਆਣ ਹੋਏ, ਸਭਨਾਂ ਦੀ ਸਵਸਥ ਮੁਕਤੀ ਹੋਏ, ਸਵਸਥ ਮੁਕਤੀ ਹੋਏ। ਜੇਕਰ ਚਾਹੋ ਤਾਂ 5 ਮਿੰਟ ਵਿਸ਼ਰਾਮ ਕਰ ਲਓ, ਉਸ ਤੋਂ ਬਾਅਦ ਫਿਰ ਕੰਮ 'ਚ ਲੱਗ ਜਾਵਾਂਗੇ। 5 ਮਿੰਟ ਵਿਸ਼ਰਾਮ ਕਰ ਲਓ।